ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਰੇਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਵਾਗਤ ਕਰਦਾ ਹਾਂ ਆਪ ਜੀ ਦਾ ਅੱਜ ਦਿਨ ਸ਼ਨਿਚਰਵਾਰ 25 ਸਪਤੰਬਰ 2021 ਵਾਲੇ ਪ੍ਰੋਗਰਾਮ ਦੇ ਵਿੱਚ। ਉਮੀਦ ਰੱਖਦਾ ਹਾਂ, ਅਰਦਾਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ, ਤੰਦਰੁਸਤ ਹੋਵੋਗੇ ਔਰ ਸਰਬੱਤ ਦਾ ਭਲਾ ਮੰਗ ਰਹੇ ਹੋਵੋਗੇ। ਅਤੇ ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ ਔਰ ਦਿਲ ਦੀਆਂ ਗਹਿਰਾਈਆਂ ਤੋਂ ਆਖੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਮਾਂ 8:02 ਹੋ ਚੁੱਕਾ ਹੈ। ਆਸਟ੍ਰੇਲੀਆ ਦੇ ਈਸਟ ਕੋਸਟ ਦੇ ਸਾਰੇ ਸ਼ਹਿਰਾਂ ਦੇ ਵਿੱਚ ਮੇਰਾ ਖਿਆਲ ਹਫ਼ਤੇ ਤੱਕ ਸਮਾਂ ਬਦਲ ਜਾਣਾ, ਡੇਲਾਈਟ ਸੇਵਿੰਗ ਜਿਹੜੀ ਹੈ ਸ਼ਾਇਦ ਉਹ ਖਤਮ ਹੋ ਜਾਣੀ ਹੈ, ਫਿਰ ਵੀ ਆਪਾਂ ਤੁਹਾਨੂੰ ਦੱਸਾਂਗੇ। ਹਾਂਜੀ, 3 ਅਕਤੂਬਰ ਨੂੰ ਅਗਲੇ ਵੀਕਐਂਡ 'ਤੇ। ਔਰ ਇਸ ਵੇਲੇ ਐਡਲੇਡ ਦੇ ਵਿੱਚ 7:32 ਹੋਏ ਨੇ, ਪਰਥ ਦੇ ਵਿੱਚ 6:02 ਸੁਬਾਹ ਦੇ ਹੋ ਚੁੱਕੇ ਨੇ ਔਰ ਭਾਰਤ ਦੇ ਵਿੱਚ ਵੱਡਾ ਤੜਕਾ 3:32 ਔਰ ਪਿਛਲੀ ਤਰੀਕ ਯਾਨੀ ਕਿ 24 ਹਜੇ ਚੱਲ ਰਹੀ ਹੈ ਅਤੇ ਅੱਧੀ ਰਾਤ ਹੋਣ ਵਾਲੀ ਲੰਡਨ 'ਚ 11:02 ਹੋਏ ਨੇ। ਨਿਊਯਾਰਕ ਦੇ ਵਿੱਚ ਵੀ ਸ਼ੁੱਕਰਵਾਰ ਹੈ, ਟੋਰੋਂਟੋ 'ਚ ਵੀ 24 ਤਰੀਕ ਹੈ ਔਰ ਉੱਥੇ ਸ਼ਾਮ ਦੇ 6:03 ਹੋਏ ਨੇ। ਐਲਏ ਅਤੇ ਵੈਨਕੂਵਰ ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ GS ਚਾਲ ਉਹਨਾਂ ਵੱਲੋਂ ਗੈਰ ਹਾਜ਼ਰੀ ਰਹੇਗੀ, ਉਹਨਾਂ ਦਾ ਮੈਸੇਜ ਆ ਗਿਆ ਸੀ ਕਿਸੇ ਜ਼ਰੂਰੀ ਕੰਮ ਉਹਨਾਂ ਨੂੰ ਜਾਣਾ ਪੈ ਗਿਆ। ਅਮਰੀਕ ਸਿੰਘ ਫਲੋਰਾ ਆ ਰਹੇ ਨੇ ਅਤੇ ਅੱਜ ਕਾਫੀ ਮਜ਼ੇਦਾਰ ਗੱਲਾਂ ਹੋਣਗੀਆਂ, ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਪੋਲੀਟਿਕਸ ਬਦਲ ਚੁੱਕੀ ਹੈ, ਉਸ 'ਤੇ ਚਿੰਤਨ ਹੋਏਗਾ। ਨਾਲ ਦੀ ਨਾਲ ਮਸਲਿਆਂ ਦੇ ਹੱਲ ਹੈ, ਤੁਹਾਡੇ ਵਿਚਾਰ ਸਾਡੇ ਵਿਚਾਰ, ਗੀਤ ਵੀ 2-3 ਤੁਹਾਨੂੰ ਵਧੀਆ ਸੁਣਾਉਣੇ ਅੱਜ, ਇੱਧਰ ਉੱਧਰ ਦੀਆਂ ਗੱਲਾਂ ਵੀ ਸੁਣਾਉਣੀਆਂ। ਸਾਡਾ ਸਾਥ 2 ਘੰਟੇ ਪੂਰਾ ਜੰਮ ਕੇ ਚੱਲੇਗਾ ਅਤੇ ਜਿਹਨੂੰ ਕਹਿੰਦੇ ਨਾ ਇੰਗਲਿਸ਼ 'ਚ ਜੈਮ ਪੈਕ, ਜਿਹੜਾ ਅੱਖਰ ਜੈਮ ਉਹ ਜੰਮ ਤੋਂ ਹੀ ਬਣਿਆ ਹੋਇਆ, ਇੱਕੋ ਮਤਲਬ ਹੈ ਦੋਨਾਂ ਦਾ, ਜੰਮ ਕੇ ਅੱਜ ਪ੍ਰੋਗਰਾਮ ਹੋਗਾ। ਸੋ ਜੈਮ ਪੈਕ ਪ੍ਰੋਗਰਾਮ। ਇਸੇ ਗੱਲ 'ਤੇ ਮੈਂ ਤੁਹਾਡੇ ਨਾਲ ਥੋੜ੍ਹੀ ਇੱਕ ਹੋਰ ਗੱਲ ਵੀ ਸ਼ੇਅਰ ਕਰਦਾ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਆ ਉਸ ਦੇ ਵਿੱਚ 10,000 ਤੋਂ ਉੱਤੇ ਸ਼ਬਦ ਜਿਹੜੇ ਨੇ ਉਹ ਪੰਜਾਬੀ ਦੇ ਅਤੇ ਸੰਸਕ੍ਰਿਤ ਦੇ ਨੇ, 10,000 ਤੋਂ। ਅਸੀਂ ਕਹਿੰਦੇ ਹਾਂ ਸਾਡੀ ਪੰਜਾਬੀ ਬੋਲੀ 'ਚ ਇੰਗਲਿਸ਼ ਆ ਬੜੀ ਆ, ਨਹੀਂ ਸਾਡੀ ਬੋਲੀ ਉਹਨਾਂ 'ਚ ਬੜੀ ਆ, ਉਹਨਾਂ ਨੇ ਮਤਲਬ ਡਿਕਲੇਅਰਡ ਹੈ ਇਹ, ਉਹਨਾਂ ਨੇ ਜਿਹੜੀ ਸਾਰੀ ਵੋਕੈਬਲਰੀ ਆ ਉਹ ਸਾਰੀ ਟਰਮੀਨੋਲੋਜੀ ਆ ਉਹ ਇੱਥੋਂ ਲਈ ਆ, ਜਿੰਨੀ ਵੀ ਜ਼ਮੀਨਾਂ ਦੇ ਨਾਲ ਸੰਬੰਧਿਤ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਦੋਂ ਟੇਕ ਓਵਰ ਕੀਤਾ ਉਹ ਸਾਰੀ ਉੱਧਰ ਗਈ ਆ, ਜੋ ਵੀ ਸਿਸਟਮ ਹੈ ਜ਼ਮੀਨਾਂ ਦੇ ਸਾਰਾ ਕੁਛ, ਲੈਂਡ ਲੋਜ਼ ਉਹ ਸਾਰੇ ਸਿੱਖ ਰਾਜ ਦੇ ਬਣੇ ਹੋਏ ਨੇ। ਉਸ ਤੋਂ ਪਹਿਲਾਂ ਪੁਰਾਤਨ ਬਹੁਤ ਉਹਨਾਂ ਨੇ ਜਿਹੜੇ ਵਰਡ ਹੈ ਅੱਖਰ ਹੈ ਚੱਕੇ ਆ। ਸੋ ਇਹ ਹੈਰਾਨੀ ਤੁਹਾਨੂੰ ਹੋਏਗੀ, ਸਿੱਧ ਸੁਭਾਏ ਅਸੀਂ ਕਈ ਅੱਖਰ ਕਹਿੰਦੇ ਜਿੱਦਾਂ ਕੱਟ ਅੱਖਰ ਹੈ, ਕੱਟ ਸ਼ਬਦ ਹੈ, ਕੱਟ ਦਾ ਮਤਲਬ ਹੁੰਦਾ ਕੱਟਣਾ, ਇਹ ਪੰਜਾਬੀ ਦਾ ਸ਼ੁੱਧ ਅੱਖਰ ਹੈ ਕਾਤੀ ਕਾਤੀ ਦਾ ਮਤਲਬ ਕੈਂਚੀ, ਕੱਟ ਕੱਟ ਵੀ ਅਸੀਂ ਪੰਜਾਬੀ ਜੇ ਪੰਜਾਬੀ ਦਾ ਅੱਖਰ ਆ, ਕਈਆਂ ਨੂੰ ਭੁਲੇਖਾ ਪੈਂਦਾ ਵੀ ਅੰਗਰੇਜ਼ੀ ਦਾ ਨਹੀਂ, ਗੁਰਬਾਣੀ 'ਚ ਬਹੁਤ ਥਾਂ ਆਉਂਦਾ ਆ। ਸੋ ਬਹੁਤ ਸਾਰੀ ਜਿਹੜੀ ਟਰਮਨੋਲੋਜੀ ਇੰਡਸਟਰੀ ਨੂੰ ਲੈ ਕੇ, ਜਿਹੜਾ ਅੱਖਰ ਇੰਡਸਟਰੀ ਹੈ ਨਾ, ਉਹ ਇੰਡਸ ਤੋਂ ਬਣਿਆ ਹੈ। ਜਿਹੜਾ ਸਾਡਾ ਇਲਾਕਾ ਮੁਲਤਾਨ ਦਾ ਸਾਰਾ ਇੰਦਰ ਰਿਵਰ ਹੈ, ਉਹਦੇ ਤੋਂ ਬਣਿਆ ਹੈ। ਸੋ ਹੈਰਾਨੀ ਨਹੀਂ ਹੋਣੀ ਚਾਹੀਦੀ, ਹੋਣੀ ਚਾਹੀਦੀ ਹੈ ਕਿ ਸਾਨੂੰ ਪਤਾ ਨਹੀਂ ਹੈਗਾ, ਪਰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਸਾਡੇ ਆਪਣੇ ਸ਼ਬਦਾਵਲੀਆਂ ਨੇ। ਖੈਰ, ਸਮੀਰ ਪਾਲ ਆਸਟਰੀਆ ਤੋਂ ਜੁੜਦੇ ਨੇ ਸਾਡੇ ਨਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਕਹਿੰਦੇ, ਵੀਰ ਜੀ ਮੇਰੇ ਦੋਸਤਾਂ ਨਾਲ ਚੱਲਦੇ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਕੁਛ ਪੁੱਛਣਾ ਚਾਹੁੰਦਾ। ਵਿਚਾਰਾਂ ਕਰਨੀਆਂ ਚਾਹੀਦੀਆਂ, ਡਿਬੇਟ ਜ਼ਰੂਰ ਕਰਨਾ ਚਾਹੀਦਾ, ਹੈਲਥੀ ਕਰਨਾ ਚਾਹੀਦਾ, ਉਸ 'ਚੋਂ ਕੁਛ ਨਾ ਕੁਛ ਨਿਕਲਣਾ ਚਾਹੀਦਾ, ਅਗਰ ਨਾ ਨਿਕਲਦੇ ਤਾਂ ਉਹਨੂੰ ਪੈਂਡਿੰਗ ਕਰ ਦੇਣਾ ਚਾਹੀਦਾ, ਗਾਂਹ ਵਾਸ ਮਤਲਬ ਥੋੜ੍ਹੀ ਦੇਰ ਬਾਅਦ ਫਿਰ ਦੁਬਾਰਾ ਕਰ ਲੈਣਾ ਚਾਹੀਦਾ। ਉਹ ਕਹਿੰਦੇ ਨੇ ਕਿ ਹਰ ਚੰਗੀਆਂ ਗਿਆਨ ਦੀਆਂ ਸੋਝੀ ਵਾਲਾ ਸ਼ਖਸ ਗੁਰੂ ਕਹਿਲਾ ਸਕਦਾ, ਮਤਲਬ ਜਿਹੜਾ ਕੋਈ ਗਿਆਨ ਜਿਹਦੇ ਕੋਲ ਹੋਵੇ, ਉਹਦੇ ਕੋਲ ਸੋਝੀ ਵੀ ਹੋਵੇ, ਕੀ ਉਹ ਗੁਰੂ ਕਹਿਲਾ ਸਕਦਾ? ਇਹ ਹੈ ਮੇਨ ਕੁਐਸਚਨ। ਅਤੇ ਉਹ ਤੋਂ ਬਾਅਦ ਤੁਹਾਡਾ ਮੈਂ ਵੈਸੇ ਮੈਂ ਕਮੈਂਟ ਪੜ੍ਹ ਦਿੰਦਾ ਕਿ ਗੁਰੂ ਤਾਂ ਹਰ ਕਸੌਟੀ 'ਤੇ ਖਰਾ ਹੁੰਦਾ, ਫਿਰ ਅਜੋਕੇ ਯੁੱਗ ਵਿੱਚ TV ਜਾਂ YouTube 'ਤੇ ਬਹਿ ਕੇ ਸਿੱਖੀ ਦਾ ਗਿਆਨ ਦੇਣ ਵਾਲੇ ਗੁਰੂ ਜਾਂ ਸਪੈਸ਼ਲ ਤਾਂ ਨਹੀਂ ਕਹਿਲਾ ਸਕਦੇ, ਕਿਉਂਕਿ ਉਹਨਾਂ ਦਾ ਮੰਤਵ ਸਿਰਫ ਗਿਆਨ ਦੇਣਾ ਨਹੀਂ, ਸਗੋਂ ਪੈਸੇ ਇਕੱਠੇ ਕਰਨਾ ਹੈ। ਗੁਰੂ ਤਾਂ ਅਸਲ ਜੀਵਨ ਵਿੱਚ ਵੀ ਆਪਣੇ ਦਿੱਤੇ ਵਿਚਾਰ ਅਤੇ ਗਿਆਨ ਨੂੰ ਆਪਣੇ ਉੱਪਰ ਅਮਲ ਵੀ ਕਰਦੇ ਹਨ। ਕਹਿੰਦੇ ਅਸੀਂ ਡਿਬੇਟ ਕਰ ਰਹੇ ਸੀਗੇ, ਸਾਡੇ ਹੋ ਰਿਹਾ ਸੀ ਦੋ ਪ੍ਰਚਾਰਕਾਂ ਦੇ ਵਿਚਾਲੇ, ਆਪ ਜੀ ਦੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ। ਹੁਣ ਕੁਐਸਚਨ ਮੇਨ ਇਹਦੇ 'ਚ ਇਹ ਹੈ ਕਿ ਹਰ ਚੰਗੀਆਂ ਗਿਆਨ ਦੀਆਂ ਸੋਝੀ ਵਾਲੇ ਗੱਲਾਂ ਕਰਨ ਵਾਲਾ ਗੁਰੂ ਕਹਿਲਾ ਸਕਦਾ? ਜੀ ਨਹੀਂ। ਗਿਆਨ ਨਾਲ ਗੱਲੀ ਢੂੰਡੀਏ, ਕਥਨਾ ਕਰੜਾ ਸਾਰ। ਗੱਲਾਂ ਦੇ ਨਾਲ ਤਾਂ ਬਹੁਤ ਕੁਛ ਹੋ ਜਾਂਦਾ ਹੈ, ਤੁਸੀਂ ਸਹੀ ਕਿਹਾ, ਉਸ ਦੇ ਉੱਤੇ ਚੱਲਣਾ ਵੀ ਪੈਂਦਾ ਹੈ। ਹੁਣ ਇੱਕ ਦੋ ਬਾਬਿਆਂ ਦੀਆਂ ਬੜੀਆਂ ਪ੍ਰਚਲਿਤ ਹੁੰਦੀਆਂ ਫੋਟੋਆਂ ਫੇਸਬੁੱਕ 'ਤੇ ਦਿਸਦੇ ਆ ਕਿ ਸਾਦਗੀ ਦਾ ਜੀਵਨ ਦੱਸਣ ਵਾਲੇ ਆਪ ਉਹ $2,000 ਦੇ ਬੂਟ ਕੱਪੜੇ, ਇੱਦਾਂ ਜਿੱਦਾਂ ਮਤਲਬ ਆਈ ਕਾਂਟ ਟੈਲ ਯੂ, ਗੱਡੀਆਂ ਉਹਨਾਂ ਦੀਆਂ, ਲਸ਼ਕਰ, ਅਤੇ ਉਹ ਕਿੱਦਾਂ ਹੋਕਾ ਦੇ ਸਕਦੇ ਆ ਬਾਬੇ ਨਾਨਕ ਮੰਗਰ ਕੇ ਸਾਦਾ ਜੀਵਨ ਜੀਓ। ਉਹ ਉਦਾਸੀਆਂ 'ਤੇ ਨਿਕਲੇ, 36 ਸਾਲ ਦੀ ਉਮਰ ਸੀ ਜਦੋਂ ਵੇਈਂ ਪ੍ਰਵੇਸ਼ ਹੋਇਆ, ਸ਼ਾਇਦ 37-38 ਸਾਲ ਦੀ ਉਮਰ ਹੋਊਗੀ ਜਦੋਂ ਉਹ ਉਦਾਸੀ 'ਤੇ ਗਏ ਪ੍ਰਚਾਰ ਕਰਨ ਗਏ। ਇੰਨਾ ਸਮਾਂ ਉਹਨਾਂ ਨੇ ਅਧਿਐਨ ਕੀਤਾ, ਭਗਤੀ ਕੀਤੀ, ਪ੍ਰਕਾਸ਼ਮਾਨ ਕੀਤਾ ਆਪਣੇ ਆਪ ਨੂੰ, ਰਹਿਮਤ ਲਈ, ਫੇਰ ਜਾ ਕੇ ਮੈਚਿਓਰ ਹੋ ਕੇ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਔਰ ਫਿਰ ਵੀ ਉਹ ਰਾਜੇ ਮਹਾਰਾਜਿਆਂ ਦੇ ਨਹੀਂ ਗੱਲਾਂ ਗਏ, ਉਸ ਹਰ ਬੰਦੇ ਦੇ ਗਏ, ਭਾਈ ਲਾਲੋ ਦੇ ਵੀ ਗਏ, ਮਾਈ ਭਾਗੋ ਦੇ ਵੀ ਗਏ, ਔਰ ਕੋਦਰੇ ਦੀ ਰੋਟੀ ਵੀ ਖਾਧੀ ਉਹਨਾਂ ਨੇ, ਨੰਗੇ ਪੈਰੀ ਵੀ ਰਹੇ, ਉਹਨਾਂ ਨੇ ਚੱਕੀਆਂ ਵੀ ਪੀਸੀਆਂ, ਉਹਨਾਂ ਨੇ ਵੱਡੇ ਵੱਡੇ ਦਸਤਗੀਰਾਂ ਨਾਲ ਗੋਸ਼ਟਾਂ ਵੀ ਕੀਤੀਆਂ, ਰਾਜੇ ਮਹਾਰਾਜਿਆਂ ਦੀ ਸੰਗਤ ਵੀ ਮਾਣੀ, ਅਤੇ ਅਖੀਰ ਨੂੰ ਜਦੋਂ ਪ੍ਰਚਾਰ ਚੌਥੀ ਉਦਾਸੀ ਤੋਂ ਬਾਅਦ ਕਰਕੇ ਉਹ ਆਉਂਦੇ ਨੇ ਤਾਂ ਉਹਨਾਂ ਦੇ ਕੋਲ ਕੀ ਸੀ? ਪਿੰਡ ਦੀ ਫਿਰਨੀ 'ਤੇ ਬੈਠ ਕੇ, ਸ਼ਾਇਦ ਤੀਜੀ ਉਦਾਸੀ ਦੀ ਗੱਲ ਹੈ, ਮਤਲਬ ਖਾਲੀ ਹੱਥ ਬੈਠੇ ਸੀ, ਸੁਨੇਹਾ ਘਰ ਭੇਜ ਰਹੇ ਨੇ। ਅਤੇ ਅੱਜ ਕੱਲ੍ਹ ਜੇ ਪ੍ਰਚਾਰਕ ਹੈ, ਜੇ ਆਸਟ੍ਰੇਲੀਆ ਦਾ, ਇੰਗਲੈਂਡ ਦਾ, UK ਦਾ ਗੇੜਾ ਲਾ ਕੇ ਉਹਨਾਂ ਕੋਲ $1-1.5 ਲੱਖ ਪਾਉਂਡ ਨਹੀਂ ਹੁੰਦਾ ਤਾਂ ਉਹ ਕਹਿੰਦੇ ਇੰਨੇ ਇੰਨੇ ਗੱਲ ਨਹੀਂ ਬਣੀ, ਝਾੜ ਨਹੀਂ ਨਿਕਲਿਆ ਐਤਕੀ। ਸੋ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਗੁਰੂ ਕਹਾਣਾ, ਗੁਰੂ ਹੋਰ ਚੀਜ਼ ਹੈ, ਗੁਰੂ ਬੜੀ ਡੂੰਘੀ ਚੀਜ਼ ਹੈ, ਅਤੇ ਗੱਲਾਂ ਪ੍ਰਚਾਰਕ ਜਿਹੜੇ ਆ, ਪ੍ਰਚਾਰ ਕਰਨਾ ਹੋਰ ਚੀਜ਼ ਹੈ। ਗੁਰੂ ਦਾ ਮਤਲਬ ਹੁੰਦਾ ਆ ਕਿ ਤੁਸੀਂ ਸਕੂਲ ਚਲਾਉਣਾ ਆ, ਜਿਹਨੂੰ ਗਿਆਨ ਹੋ ਗਿਆ, ਪਰਤਾ ਕੇ ਦੇਖ ਲਿਆ, ਉਹਨੂੰ ਸਾਰਾ ਕੁਛ ਕਰ ਲਿਆ ਵੀ ਆਹ ਮੈਥਡ, ਬਾਬੇ ਨਾਨਕ ਨੇ ਵੀ ਇਹ ਮੈਥਡ ਹੈ। ਉਹਨੇ ਫਿਰ ਬਾਬੇ ਨਾਨਕ ਨੇ, ਮਹਾਰਾਜ ਨੇ ਸਕੂਲ ਚਲਾਇਆ, ਉੱਥੋਂ ਫਿਰ ਉਹ ਗੁਰੂ ਬਣੇ। ਹੁਣ ਕਈ ਆਪਾਂ ਦੇਖਦੇ ਹਾਂ ਕਿ ਭਗਤ ਹੈ, ਅਸੀਂ ਭਗਤ ਅਤੇ ਗੁਰੂ 'ਚ ਡਿਫਰੈਂਸ ਕੀ ਆ? ਕੋਈ ਡਿਫਰੈਂਸ ਨਹੀਂ ਹੈਗਾ, ਅਧਿਆਤਮਿਕ ਤੌਰ 'ਤੇ ਕੋਈ ਡਿਫਰੈਂਸ ਵਟਸੋਐਵਰ ਨਹੀਂ ਹੈਗਾ। ਬਾਬਾ ਨਾਨਕ ਜੀ ਵੀ ਭਗਤ ਨੇ, ਸਾਰੇ ਸਾਡੇ ਗੁਰੂ ਭਗਤ ਨੇ, ਭਗਤੀ ਤੋਂ ਬਿਨਾਂ ਤਾਂ ਅਚੀਵ ਹੀ ਨਹੀਂ ਨਾ ਹੋ ਸਕਦਾ ਕੁਛ। ਪਰ ਉਹਨਾਂ ਭਗਤਾਂ ਨੇ ਜਿਨ੍ਹਾਂ ਨੇ ਉਹ ਨੌਲੇਜ ਵੰਡਣ ਦੇ ਲਈ ਸਿਸਟਮ ਬਣਾਇਆ, ਉਹ ਗੁਰੂ ਕਹਾਉਂਦੇ ਨੇ। ਜਿਸ ਤਰ੍ਹਾਂ ਹੁਣ ਦੋ ਸ਼ਖਸ ਨੇ, ਇੱਕੋ ਯੂਨੀਵਰਸਿਟੀ 'ਚੋਂ ਨਿਕਲਦੇ ਨੇ, ਮਤਲਬ ਮਾਸਟਰਸ ਇਨ ਫਿਲੋਸਫੀ ਕਰਕੇ, ਕੁਆਲੀਫਿਕੇਸ਼ਨ ਤਾਂ ਸਾਰਾ ਕੁਛ ਇੱਕੋ ਜਿਹਾ, ਉਹਨਾਂ ਕੋਲ ਨੌਲੇਜ ਇੱਕੋ ਜਿਹੀ ਹੈ। ਇੱਕ ਸ਼ਖਸ ਕਹਿੰਦਾ ਨਹੀਂ ਮੈਂ ਤਾਂ ਆਸਟ੍ਰੇਲੀਆ ਜਾ ਕੇ ਖੇਤੀ ਕਰਨੀ ਆ, ਜਾਂ ਟੈਕਸੀ ਚਲਾਉਣੀ ਆ, ਟਰੱਕ ਚਲਾਉਣਾ ਆ। ਡਿਗਰੀ ਤਾਂ ਉਹਦੇ ਕੋਲ ਹੈ, ਨੌਲੇਜ ਹੈ, ਉਹਨਾਂ ਘੱਲ ਨਾ ਘਾਲੀ ਹੋਈ ਆ। ਇੱਕ ਸ਼ਖਸ ਕਹਿੰਦਾ ਨਹੀਂ ਮੈਂ ਜੋ ਮੈਂ ਪੜ੍ਹਿਆ ਆ, ਜੋ ਮੈਂ ਐਕਸਪੀਰੀਅੰਸ ਕੀਤਾ, ਮੈਂ ਹੁਣ ਇਹਨੂੰ ਲੋਕਾਂ ਨੂੰ ਵੀ ਪੜ੍ਹਾਉਣਾ ਆ। ਹੁਣ ਦੋਨਾਂ ਦੀ ਕੈਪੇਬਿਲਿਟੀ ਇੱਕੋ ਹੀ ਹੈ, ਪਰ ਪ੍ਰੋਫੈਸਰ ਇੱਕੋ ਹੀ ਕਹਾਏਗਾ, ਦੂਸਰਾ ਪ੍ਰੋਫੈਸਰ ਨਹੀਂ ਹੈ। ਕੈਪੇਬਿਲਿਟੀ ਦੋਨਾਂ 'ਚ ਇੱਕੋ ਹੀ ਹੈ, ਇਹੀ ਫਰਕ ਹੈ। ਸੋ ਸਾਡੇ ਗੁਰੂ ਸਾਹਿਬਾਨਾਂ ਨੇ ਇੱਕ ਸਕੂਲ ਚਲਾਇਆ, ਸਿੱਖੀ ਦਾ ਸਕੂਲ ਚਲਾਇਆ, ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸਿਖਾਲਿਆ ਰਹਿਣਾ ਬਹਿਣਾ, ਭਗਤੀ ਕਰਨੀ, ਪਰਮਾਤਮਾ ਦੇ ਕੋਨਸੈਪਟ, ਬ੍ਰਹਮੰਡ ਦੇ ਕੋਨਸੈਪਟ, ਜ਼ੁਲਮ ਦੇ ਉਲਟ ਲੜਨਾ, ਬੋਲਣਾ, ਕਹਿਣਾ, ਉਹਨਾਂ ਨੇ ਟ੍ਰੇਨਿੰਗ ਕੀਤੀ। ਇਹਦੀ ਸਾਖਸ਼ਾਤ ਐਗਜ਼ਾਮਪਲ ਅਸੀਂ ਸਾਰੇ ਹਾਂ ਜਿਹੜੇ ਅੱਜ ਉਹਨਾਂ ਦੀਆਂ ਗੱਲਾਂ ਕਰ ਰਹੇ ਹਾਂ। ਇਹ ਹੈ ਗੁਰੂ ਕੁਲ, ਉਹ ਗੁਰੂ ਕਹਾ ਸਕਦੇ ਨੇ, ਪਰ ਪ੍ਰਚਾਰਕ ਗੁਰੂ ਨਹੀਂ ਕਹਾ ਸਕਦੇ। ਕਿੱਥੇ ਚੱਲਦੇ ਨੇ ਸਕੂਲ ਉਹਨਾਂ ਦੇ? ਕੋਈ ਵੀ ਆ, ਉਹ ਪੰਡਾਲ ਲਾ ਕੇ, ਮੈਂ ਇਕੱਲਾ ਆਪਣੇ ਧਰਮ ਦੀ ਨਹੀਂ ਗੱਲ ਕਰਦਾ, ਹੋਰ ਵੀ ਜਿਹੜੇ ਗੁਰੂ ਕਹਾਉਂਦੇ ਨੇ, ਉਹ ਪੰਡਾਲ ਲਾ ਕੇ ਲੋਕਾਂ ਨੂੰ ਗੱਲਾਂ ਸੁਣਾ ਕੇ ਬਸ ਜਾਓ ਘਰਾਂ ਨੂੰ, ਦੇ ਦਿਓ ਇੰਨੇ ਪੈਸੇ, ਦੇ ਦਿਓ ਇੰਨੇ ਪੈਸੇ ਚੜਾ। ਐਜੂਕੇਸ਼ਨ ਸਿਸਟਮ ਉਹਨਾਂ ਨੇ ਕੀ ਸੈੱਟ ਕੀਤਾ ਆ, ਉਹ ਕਰਨਾ ਚਾਹੁੰਦੇ ਨਹੀਂ, ਉਹ ਕਰਦੇ ਹੀ ਨਹੀਂ ਹੈਗੇ, ਕਿਉਂਕਿ ਉਹ ਜੋ ਆਪ ਕਰ ਰਹੇ ਨੇ ਉਹ ਆਪਣੇ ਵਰਗਾ ਕਿਸੇ ਹੋਰ ਨੂੰ ਬਣਨ ਦੇਣਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਦੀ ਮਾਰਕੀਟ ਡਾਊਨ ਹੋਏਗੀ, ਉਹ ਆਪਣੇ ਕੰਪੈਟੀਟਰ ਪੈਦਾ ਕਰਨਗੇ। ਇਹ ਫਰਕ ਹੈ। ਸੋ ਪ੍ਰਚਾਰਕ ਹੋਰ, ਕਥਾ ਕਰਨ ਵਾਲੇ ਹੋਰ ਹੁੰਦੇ ਨੇ, ਮਤਲਬ ਉੱਚ ਕੈਪੇਬਿਲਿਟੀ ਹੁੰਦੀ ਹੈ ਉਹਨਾਂ ਦੇ ਵਿੱਚ, ਪਰ ਕੀ ਉਹ ਸਿਖਾ ਰਹੇ ਨੇ ਸੰਗੀਤ? ਜਿਸ ਤਰ੍ਹਾਂ ਹੁਣ ਅਸੀਂ ਪ੍ਰਿੰਸੀਪਲ ਸੁਖਵੰਤ ਸਿੰਘ ਦੀ ਗੱਲ ਕਰੀਏ, ਮੇਰਾ ਬਹੁਤ ਨੇੜੇ ਤੋਂ ਉਹਨਾਂ ਨਾਲ ਸੰਬੰਧ ਹੈ। ਕੀਰਤਨੀ ਹੋਰ ਬਹੁਤ ਨੇ, ਬਹੁਤ ਆਲਾ ਦਰਜੇ ਦੇ ਕੀਰਤਨੀ ਨੇ, ਮਕਬੂਲ ਕੀਰਤਨੀ ਨੇ। ਫੋਰ ਐਗਜ਼ਾਮਪਲ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਉਹਨਾਂ ਨਾਲ ਕਾਫੀ ਨੇੜਤਾ ਆ, ਔਰ ਦੋਨੇ ਪ੍ਰਿੰਸੀਪਲ ਸੁਖਵੰਤ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਆਪਸ ਦੇ ਵਿੱਚ ਬਹੁਤ ਗੂੜੀ ਮਿੱਤਰਤਾ ਆ, ਔਰ ਮਤਲਬ ਬਾਕਮਾਲ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਗੁਰੂ ਕੌਣ ਹੈ? ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਅੱਤ ਦਰਜੇ ਦੇ ਕੀਰਤਨੀ ਨੇ, ਪਰ ਉਹ ਸਿਖਾ ਨਹੀਂ ਰਹੇ ਕਿਸੇ ਨੂੰ। ਉਹ ਖੁਦ ਮੰਨਦੇ ਨੇ, ਕਹਿੰਦੇ ਮੈਂ ਸਿਖਾ ਨਹੀਂ ਸਕਦਾ ਕਿਸੇ ਨੂੰ, ਮੇਰੇ 'ਚੋਂ ਕੈਪੇਬਿਲਿਟੀ ਹੈ ਨਹੀਂ। ਪਰ ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ, 5000 ਸਟੂਡੈਂਟਸ ਨੇ ਉਹਨਾਂ ਦੇ ਦੁਨੀਆਂ ਦੇ ਵਿੱਚ ਜਿਨ੍ਹਾਂ ਨੂੰ ਸਿਖਾਇਆ ਆ, ਵੱਡੇ ਵੱਡੇ ਨਾਮ ਉਹਨਾਂ ਤੋਂ ਸਿੱਖੇ ਨੇ ਜੋ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ। ਸੋ ਕੀਰਤਨੀਆਂ ਦੋਨੋਂ ਹੀ ਨੇ, ਦੋਨਾਂ 'ਚ ਇੱਕੋ ਜਿਹੀਆਂ ਕੈਪੇਬਿਲਿਟੀਆਂ, ਪਰ ਦੋਨਾਂ ਕੀਰਤਨੀਆਂ 'ਚੋਂ ਗੁਰੂ ਕੀਰਤਨੀ ਕਹਾਉਣ ਵਾਲੇ ਪ੍ਰਿੰਸੀਪਲ ਸੁਖਵੰਤ ਸਿੰਘ ਨੇ। ਇਹ ਹੈ ਫਰਕ। ਸੋ ਮੈਨੂੰ ਲੱਗਦਾ ਕਿ ਆਪਾਂ ਕਾਫੀ ਡੂੰਘੀ ਗੱਲ ਕਰ ਲਈ ਹੈ ਇਸ ਦੇ ਉੱਤੇ। ਜੇ ਸਿੱਖਣਾ ਚਾਹੁੰਦੇ ਹਾਂ, ਗੁਰੂ ਦੀ ਭਾਲ ਹੈ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗੁਰੂ ਕੋਈ ਨਹੀਂ। ਹਰ ਚੀਜ਼ ਗੁਰੂ ਰੂਪ ਆਪ ਬਣ ਕੇ ਰੂਪ ਧਾਰ ਕਰਕੇ ਆ ਜਾਂਦਾ, ਜੇ ਸਾਡੀ ਨੀਅਤ ਹੋਵੇ। ਸੋ ਪਿਆਰਿਓ, ਆਪਾਂ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਜਾਰੀ ਰੱਖਾਂਗੇ। ਬਹੁਤ ਸਾਰੇ ਸੁਨੇਹੇ ਆ ਰਹੇ ਨੇ, ਆਪਾਂ ਉਹ ਸਾਰੇ ਪੜ੍ਹਨੇ ਆ, ਸਾਰਿਆਂ ਦੀ ਹਾਜ਼ਰੀ ਆਪਾਂ ਲਾਉਣੀ ਆ। ਅਤੇ ਹੁਣ ਗੀਤ ਇੱਕ ਆਇਆ ਤਕਦੀਰ, ਮਨਜੀਤ ਸਿੰਘ ਸੋਹੀ ਦੀ ਆਵਾਜ਼ ਦੇ ਵਿੱਚ। ਹੁਣ ਮੈਂ ਵੀ ਤੁਹਾਡੇ ਨਾਲੇ ਹੀ ਸੁਣਨਾ ਪਹਿਲੀ ਵਾਰੀ, ਅਤੇ ਮੈਨੂੰ ਲੱਗਦਾ ਇੱਥੇ ਸੋਸ਼ਲ ਦਾ ਟੈਗ ਲਾਇਆ ਹੋਇਆ ਸਰ, ਵੀ ਨਾ ਗੀਤ ਵਧੀਆ ਹੀ ਹੋਵੇਗਾ।
ਚੱਲਦਾ ਏ ਉਸ
बहुत खूब मनजीत सिंह सोही, क्या बात है। ये फोटो मैं देख रहा हैं, पूरे निहंगा वाला बाणा पाया होया, तो मैनू लगता, मैनू आवाज़ तो ही लगता, स्टाइल तो लगता है कि कवीश्री दे विच रहे ने। कोई नहीं, आपां कढ़ांगे इन्हां दी जानकारी। बहुत खूब, बहुत प्यारे मित्र साढ़े नाल जुड़ रहे ने सवेर दे, आपां उन्हां सारयां दे सुनेहे लवांगे। कुछ फोटो मैं शेयर कीतियां पहलां ही जिहड़े साढ़े नाल सांझियां कीतियां ने। पहला मौसम की जानकारी लै लईए। केन्स दे विच 30 डिग्री तापमान, हल्के बदल। ब्रिसबेन दे विच धुप खिड़ी रहेगी 29 डिग्री, और 27 डिग्री कॉफ सार्बर दे विच हल्के बदल। वैसे इस वेले बदल ने, सुबह थोड़ी जी धुप निकली सी। सिडनी दे विच भी इसे तरह 20 डिग्री, शावर ते घने बदल। कैनबरा दे विच 16 डिग्री दस्या जा रहा, 13 डिग्री मेलबर्न च। उधर ठंड पै रही है, बर्फ भी पै रही कई इलाकों दे विच, टस्मेनिया च भी। वेरी वेरी डिफरेंट। एडलेड दे विच अज बदलवाई रहेगी 16 डिग्री, पर्थ दे विच हल्के बदल 25 डिग्री, ते डार्विन दे विच 33 डिग्री मीह पै सकदा। एलिस स्प्रिंग दे विच हल्के बदल हो सकदे, 30 डिग्री तापमान रहेगा। श्री दरबार साहब अमृतसर इस वेले 26 डिग्री तापमान, ते हल्की धुंद है, ते दिनां नूं 31 डिग्री पहुंचने की संभावना है जी। राजनदीप जी कैनबरा वाले, की हाल चाल है प्यारे। मलकीत सिंह जी सत श्री अकाल, राजधानी का तुहाडा भी स्वागत है। नरेंद्र जवाल भाजी साढ़े जुड़ चुके ने, और मलडूरा तो सारयां नूं सत श्री अकाल बुला रहे ने। बहुत सोहनी गलबात चल रही है जी, गीत बहुत सोहना सी। हाँ जी, वाकई बहुत, मतलब आई लाइक इट। पाला बैंस जी, की हाल चाल है प्यारे। हाँ जी हाँ जी, पूरा आनंद लवेंगे आप प्रोग्राम का, सुन का भी, करन का भी। जगवीर सिखों भी आ गए ने मेलबर्न वाले, की हाल है प्यारे हो, ठीक ठाक हो। तो इकबाल भैनीवाल मेरा हाल चाल पूछ रहे ने बंडा वर्ग तो, सेहत किवें जी। सेहत हूँ मैं अगे नालों बहुत ठीक हाँ, टांके वगैरह खुल गए ने, पर अजे थोड़ी हल्की पट्टी चल रही है। मूवमेंट कोई बहुती ज़्यादा प्रॉब्लम नहीं हैगी, पर मैं घट ही तुरन फिरन की खेचल कर रहा। सुखविंदर सौंद भाजी सत श्री अकाल भाजी, ठीक ठाक हो। कलवीर संधु जी भी आ गए ने कनेडा वाले। राजनदीप कह रहे हैं गीत बहुत सोहना सी, वाकई बहुत सोहना सी। परमजीत सिंह जी ने एक गिली गिली तस्वीर भेजी है, सूरज चढ़ते ही तत्तर फंगी बदल जड़े ने ब्रिसबेन दे विच छाण की कोशिश कर रहे, सूरज ढकण की कोशिश कर रहे हैं फोटो दे विच। कहिंदे बिल्कुल ताजी फोटो है जी। हाँ जी हाँ जी, मैं देख ली, पूरी गिली है जी, जरा ध्यान नाल। शैप्टन वाले भुल्लर हुणे भी आ गए ने प्रोग्राम च, भी सत श्री अकाल बुला रहे ने। गुरप्रीत सिंह हुणे भी हाल चाल पुछ रहे ने, गुड मॉर्निंग, की हाल चाल है प्यारे हो, ठीक ठाक हो। मार्टिन लूथर किंग का एक कोट साढ़े नाल सांझा कर रहे ने, कहिंदे वी नीड लीडर्स नॉट इन लव विद मनी बट इन लव विद जस्टिस, नॉट इन लव विद पब्लिसिटी बट लव विद ह्यूमैनिटी। हाँ जी, ये जो प्रजाति है ये गायब होंदी जा रही है इस तरह के लीडर की। लक्की खटड़ा जी सत श्री अकाल, समीर पाल उन्हों का सुनेहा आप पढ़ लिया जी। सो प्यारे, अज साढ़े नाल अमरीक भाजी जुड़ रहे ने, बस थोड़ी देर तक तो आप गल्लां बातें करांगे। वर्जीनिया वाले गुरिंदर जी भी आ गए ने। हाँ जी, उन्हां दे एक परौणे गए हुए ने अमरीका दे विच। ਪ੍ਰਾਹੁਣਿਆਂ ਦੀ ਗੱਲ ਕਰਾਂਗੇ ਅੱਜ ਆਪਾਂ, ਤੁਹਾਡੇ ਜਿਹੜੇ ਮਹਿਮਾਨ ਆਏ ਹੋਏ ਨੇ, ਜਰਾ ਦੇਖਿਓ, ਖਿਆਲ ਰੱਖਿਓ, ਚਾਹ ਪਾਣੀ ਤੋਂ ਬਿਨਾਂ ਮਤਲਬ ਤੋਰਨਾ ਨਹੀਂ ਉਹਨਾਂ ਨੂੰ। ਅਤੇ ਪਾਲੇ ਬੈਂਸ ਉਹਨਾਂ ਨੇ ਵੀ ਫੋਟੋ ਭੇਜੀ ਹੈ, ਕੋਈ ਆ ਰਹੀ ਹੈ, ਨੋ ਰਿਜ਼ਲਟ। ਅੱਛਾ, ਠੀਕ ਹੈ ਠੀਕ ਹੈ, ਰੀਸੈਂਟ ਪ੍ਰੋਗਰਾਮ। ਹਾਂ, ਇਹ ਚੇਂਜ ਕਰਦੇ ਰਹਿੰਦੇ ਨੇ, ਅਤੇ ਇਹਦਾ ਕਰਦੇ ਹਾਂ ਜੀ ਸਮੱਸਿਆ ਦਾ ਹੱਲ। ਸਰਵਿਸ ਨੂੰ ਮੈਂ ਕਹਿੰਦਾ ਇੱਕ ਵਾਰੀ ਰੀਸਟਾਰਟ ਕਰ ਲਿਓ ਐਪ ਆਪਣੀ, ਅਤੇ ਹੋ ਸਕਦਾ ਉਹਦੇ 'ਚ ਕੋਈ ਨੁਕਸ ਹੋਵੇ, ਕਿਤੇ ਫਸ ਜਾਂਦੀ ਹੈ ਇਹਦੀ ਮੈਮਰੀ ਦੇ ਵਿੱਚ। ਅਤੇ ਖਬਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਪਤਾ ਹੀ ਹੈ ਖਬਰਾਂ ਦਾ ਕੀ ਚੱਲ ਰਿਹਾ। ਮੈਲਬਰਨ ਦੇ ਵਿੱਚ ਬਹੁਤ ਵੈਰ ਵਿਰੋਧ ਵੱਧ ਰਿਹਾ, 3-4 ਦਿਨ ਕਾਫੀ ਟੁੱਟ ਭੰਜ ਹੋਈ ਹੈ, ਅਤੇ ਗ੍ਰਿਫਤਾਰੀਆਂ 200-300 ਤੋਂ ਉੱਤੇ ਹੋ ਗਈਆਂ ਨੇ, ਅਤੇ ਵੈਰੀ ਸੈਡ। ਪਰ ਇੱਕ ਗੱਲ ਮੰਨਣ ਵਾਲੀ ਆ, ਵੀ ਵਰਲਡ ਰਿਕਾਰਡ ਬਣਾਤਾ ਮੈਲਬਰਨ ਵਾਲਿਆਂ ਨੇ, ਦੁਨੀਆ ਦਾ ਸਾਰਿਆਂ ਨਾਲੋਂ ਵੱਧ ਲੋਕਡਾਊਨ 'ਚ ਰਹਿਣ ਵਾਲਾ ਸ਼ਹਿਰ ਬਣਾਤਾ, ਜਿਹੜਾ ਕਿ ਕਦੇ ਕਈ ਸਾਲ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਵਾਲਾ ਥਾਂ ਹੁੰਦਾ ਸੀ ਅਤੇ ਉੱਥੋਂ ਦੇ ਹਾਲਾਤ ਦੇਖੋ ਕਿਹੋ ਜਿਹੇ ਬਣ ਗਏ ਨੇ, ਕਿਹੋ ਜਿਹੇ ਬਣਾ ਦਿੱਤੇ ਨੇ। ਅਤੇ ਐਡਮਿਨਿਸਟ੍ਰੇਸ਼ਨ ਕੰਟਰੋਲ ਕਰਨ ਦੇ ਵਿੱਚ ਧਿਆਨ ਨਾ ਦੇਣਾ ਅਤੇ ਫੇਲੀਅਰ ਦੇ ਵੱਲ ਮੈਨੇਜਮੈਂਟ, ਬੈਡ ਮੈਨੇਜਮੈਂਟ, ਵੈਰੀ ਬੈਡ ਮੈਨੇਜਮੈਂਟ। ਅਤੇ ਅਸੀਂ ਪਹਿਲਾਂ ਤੋਂ ਹੀ ਕਹੀ ਜਾ ਰਹੇ ਹਾਂ ਕਿ ਕਈ ਸਟੇਟਾਂ ਜਿਹੜੀਆਂ ਉਹ ਚੰਗੀ ਤਰ੍ਹਾਂ ਮੈਨੇਜ ਕਰ ਰਹੀਆਂ ਨੇ, ਅਤੇ ਦੇਖਣ ਦੇ ਵਿੱਚ ਆਇਆ ਕਿ ਖਾਸ ਕਰਕੇ ਲੇਬਰ ਸਟੇਟਸ ਜਿਹੜੀਆਂ ਆ ਉਹ ਮਿਸਮੈਨੇਜ ਕਰ ਰਹੀਆਂ। ਵੈਸੇ ਉਹ ਪਹਿਲਾਂ ਵੀ ਫੈਡਰਲ ਲੈਵਲ 'ਤੇ ਵੀ ਇਸ ਤਰ੍ਹਾਂ ਹੀ ਕਰਦੇ ਆ, ਤੁਸੀਂ ਜੂਲੀਆ ਗਿਲਾਰਡ ਅਤੇ ਕੈਵਿਨ ਰੱਡ ਦਾ ਦੇਖਿਆ ਹੀ ਹੋਣਾ ਹਾਲ, ਉਹੀ ਹਾਲ ਡੈਨ ਐਂਡਰਿਊਜ਼ ਅਤੇ ਉੱਧਰ ਕੁਈਨਜ਼ਲੈਂਡ ਵਾਲੀ ਬੀਬੀ ਕਰ ਰਹੀ ਹੈ। ਅਤੇ ਨਿੱਤ ਨਵੀਂ ਕੰਟਰੋਵਰਸੀ, ਸਾਰਿਆਂ ਨਾਲ ਵੱਡੀ ਸਟੇਟ ਨਿਊ ਸਾਊਥ ਵੇਲਸ ਸਾਰਿਆਂ ਨਾਲ ਬੈਸਟ ਸਿਸਟਮ ਲੈ ਕੇ ਆ ਰਹੀ ਹੈ। ਹਾਂ, ਹਾਲਾਂਕਿ ਕੇਸ ਬਹੁਤ ਜ਼ਿਆਦਾ ਨੇ ਪਰ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਆ, ਔਰ ਫਿਰ ਵੀ ਨਿਊ ਸਾਊਥ ਵੇਲਸ ਦੇ ਲੋਕ ਜਿਹੜੇ ਨੇ ਕੋਈ ਸਟ੍ਰੈਸ ਦੇ ਵਿੱਚ ਨਹੀਂ ਹੈਗੇ, ਹੈਗੇ ਆ ਪਰ ਕੰਪੈਰੇਟਿਵਲੀ ਬਾਕੀ ਸਟੇਟਾਂ ਦੇ। ਵੈਸਟਰਨ ਆਸਟ੍ਰੇਲੀਆ ਜਮਾਂ ਹੀ ਕੋਈ ਨਾ ਆ ਸਕਦਾ ਨਾ ਜਾ ਸਕਦਾ, ਉੱਥੋਂ ਸਿੰਗਾਪੁਰ ਜਾਣਾ ਸੌਖਾ ਆ ਅਤੇ ਸਾਊਥ ਆਸਟ੍ਰੇਲੀਆ ਦਾ ਬਾਰਡਰ ਟੱਪਣਾ ਔਖਾ ਆ। ਕੇਸ ਕਿੰਨੇ ਆ ਸਾਊਥ ਆਸਟ੍ਰੇਲੀਆ 'ਚ? ਕੋਈ ਵੀ ਨਹੀਂ। ਸੋ ਇਹ ਜਿਹੜੀਆਂ ਸਮੱਸਿਆਵਾਂ ਆ, ਇਹ ਖਬਰਾਂ ਬਣਦੀਆਂ ਨੇ, ਇਹ ਵਿਰੋਧ ਹੋ ਰਿਹਾ। ਸਾਰੇ ਤਾਂ ਹੁਣ ਇੱਕੋ ਲੈਵਲ ਦੇ ਹੁੰਦੇ ਨਹੀਂ, ਪਰ ਜਿਹੜੇ ਲੰਬੇ ਸਮੇਂ ਤੋਂ ਜੋਬਲੈਸ ਹੋ ਗਏ ਨੇ, ਉਹਨਾਂ ਦੇ ਬਿਜ਼ਨਸ ਬੰਦ ਹੋ ਗਏ ਨੇ, ਬਹੁਤ ਔਖਾ ਆ। ਤੁਸੀਂ ਪੁੱਛ ਕੇ ਦੇਖੋ ਬਿਜ਼ਨਸ ਵਾਲਿਆਂ ਨੂੰ ਕਿ ਕੀ ਉਹਨਾਂ ਦਾ ਆਪਣਾ ਉਹਨਾਂ ਦਾ ਹਾਲ ਹੋਇਆ ਪਿਆ ਆ, ਕੀ ਕਰੂਗੇ? ਕਿਰਾਏ ਪਈ ਜਾਂਦੇ ਆ, ਕਿਸ਼ਤਾਂ ਪਈ ਜਾਂਦੀਆਂ, ਬਿਜ਼ਨਸ ਬੰਦ ਹੋਇਆ, ਲੋਕਾਂ ਦਾ ਮੋਮੈਂਟਮ ਖਤਮ ਹੋ ਗਿਆ। ਇਹ ਵੈਰੀ ਬੈਡ ਆ, ਤੁਸੀਂ ਇਹਨੂੰ ਲੰਬੇ ਸਮੇਂ ਤੱਕ ਨਹੀਂ ਰੱਖ ਸਕਦੇ। ਅਤੇ ਟੀਕਿਆਂ ਦੀ ਗੱਲ ਕਰੀਏ, ਟੀਕਿਆਂ ਦੇ ਵਿੱਚ ਤਕਰੀਬਨ 80% ਮੇਰਾ ਖਿਆਲ ਫਸਟ ਡੋਜ਼ ਹੋ ਗਏ ਨੇ ਨਿਊ ਸਾਊਥ ਵੇਲਸ, ਔਰ 80% ਛੇਤੀ ਡਬਲ ਵੀ ਹੋ ਜਾਣਗੇ। 11 ਤਰੀਕ ਅਕਤੂਬਰ ਡੇਟ ਹੁਣ ਪਿੱਛੇ ਨੂੰ ਆ ਗਈ, ਇੱਕ ਹਫ਼ਤਾ, 11 ਤਰੀਕ ਨੂੰ ਸ਼ਾਇਦ ਨਿਊ ਸਾਊਥ ਵੇਲਸ ਖੁੱਲ੍ਹ ਜਾਏਗਾ, ਔਰ ਇਹ ਇੱਦਾਂ ਖੁੱਲ੍ਹੇਗਾ ਕਿ ਕੇਸ ਹੋ ਹੀ ਜਾਣ ਜਾਂ ਨਾ ਹੋ ਜਾਣ, 19 ਕੁ ਇਲਾਕੇ ਬੰਦ ਹੋਊਗੇ, ਸਾਰੀ ਸਟੇਟ ਨਹੀਂ ਬੰਦ ਹੋਊਗੀ, ਬਿਜ਼ਨਸ ਨਹੀਂ ਬੰਦ ਹੋਊਗੇ, ਜਿੱਥੇ ਆਊਟਬ੍ਰੇਕ ਹੋਊਗੀ ਉਨਾ ਹੀ ਏਰੀਆ ਬੰਦ ਹੋਏਗਾ। ਸੋ ਜਿਹੜੇ ਜਿਨ੍ਹਾਂ ਦੇ 2 ਟੀਕੇ ਲੱਗੇ ਆ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੋਊਗੀ, ਜਿੱਥੇ ਮਰਜ਼ੀ ਆਉਣ, ਜਿੱਥੇ ਮਰਜ਼ੀ ਜਾਣ, ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਜਾ ਸਕਦੇ ਨੇ, ਇੰਟਰਨੈਸ਼ਨਲ ਫਲਾਈਟਸ ਵੀ ਖੁੱਲ੍ਹ ਰਹੀਆਂ ਨੇ। ਸਟੂਡੈਂਟਸ ਦਾ ਪਲੈਨ ਆਇਆ ਜਿਹੜਾ ਕਿ ਸਿਮਰੀਕ ਭਾਜੀ ਜਦੋਂ ਆਉਣਗੇ ਤਾਂ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ, ਬਹੁਤ ਵਧੀਆ ਪਲੈਨ ਹੈ, ਐਟਲੀਸਟ ਦੇ ਆਰ ਟਾਕਿੰਗ ਅਬਾਊਟ ਇਟ। ਚਲੋ ਰਮਨਦੀਪ ਸਿੰਘ ਸੈਣੀ ਜੀ, ਕੀ ਹਾਲ ਚਾਲ ਹੈ ਪਿਆਰੇ ਹੋ? ਅਤੇ ਇਹ ਵੀ ਸਾਡੇ ਨਾਲ ਜੁੜੇ ਨੇ, ਤਾਂ ਸੋਹਣਾ ਗੀਤ ਹੈ ਕਹਿੰਦੇ, ਹਾਜ਼ਰੀ ਪ੍ਰਵਾਨ ਕਰਿਓ ਜੀ। ਹਾਂਜੀ ਪਰਥ ਵਾਲੇ ਹੋ, ਠੀਕ ਠਾਕ ਹੋ? ਵਿਮਲ ਨੰਦਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਠੀਕ ਜੀ। ਅਤੇ ਸਾਡੇ ਨਾਲ ਜੁੜੇ ਨੇ, ਹਾਂਜੀ ਇਹਨਾਂ ਦਾ ਨਾਮ ਨਹੀਂ ਆਇਆ ਪਰ ਮੈਂ ਈਮੇਲ ਪਾਉਣਾ ਤੁਹਾਨੂੰ ਮੁੜ ਕੇ। ਬਹੁਤ ਵਧੀਆ ਸੌਂਗ, ਬਹੁਤ ਵਧੀਆ ਸੀ, ਇੰਜੋਏ ਕਰ ਰਹੇ ਹਾਂ ਜੀ। ਅਜਮੇਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਹਾਜ਼ਰ ਸੁਣ ਕੇ ਚੰਗਾ ਲੱਗਿਆ, ਸ਼ੁਭ ਸਵੇਰ, ਬਹੁਤ ਬਹੁਤ ਧੰਨਵਾਦ। ਅਤੇ ਗੁਰਿੰਦਰ ਜੀ ਤੁਹਾਡਾ ਮੈਸੇਜ ਬੜੀ ਛੇਤੀ ਪੜ੍ਹਾਂਗੇ, ਪਰ ਇੱਕ ਗੀਤ ਜਿਹੜਾ ਹੁਣ ਮੈਂ ਲਾਉਣਾ ਹੈ ਨਾ, ਸੁਣਿਆ ਮੈਂ ਵੀ, ਇਹ ਵੀ ਨਹੀਂ ਹੈਗਾ, ਮੈਂ ਅੱਜ ਕੱਲ੍ਹ ਨਾ ਇੱਕ ਹੋਰ ਪ੍ਰੋਜੈਕਟ 'ਤੇ ਕੰਮ ਕਰ ਰਿਹਾ, ਇਸ ਕਰਕੇ ਮੇਰਾ ਧਿਆਨ ਫੇਸਬੁੱਕ 'ਤੇ ਇੱਧਰ ਨਹੀਂ ਰਹਿ ਰਿਹਾ, ਪਰ ਮੈਨੂੰ ਸਰ ਵੀ ਨੇ ਕਿਹਾ ਸੀ ਇਹ ਗੀਤ ਲਾਈ ਜ਼ਰਾ, ਇਹ ਬੱਬੂ ਮਾਨ ਦਾ ਅਤੇ ਮੁਹੰਮਦ ਸਦੀਕ ਦਾ ਆਇਆ ਆ, ਇਸ਼ਕਪੁਰਾ। ਇਹ ਬੱਬੂ ਮਾਨ ਨੂੰ ਥੋੜ੍ਹੀ ਆਦਤ ਹੈ ਕਿਹੜਾ ਪੁਰਾ ਫਲਾਨਾ ਪੁਰਾ ਬਣਾਉਣ ਦੀ, ਅਤੇ ਪਰ ਉਹ ਕਹਿੰਦਾ ਗੀਤ ਲਾਈ ਮੇਰੀ ਫਰਮਾਇਸ਼ 'ਤੇ। ਚਲੋ ਹੁਣ ਮੈਂ ਸਰਬਜੀਤ ਦੀ ਫਰਮਾਇਸ਼ 'ਤੇ ਗੀਤ ਸੁਣਾ ਰਿਹਾ, ਉਮੀਦ ਰੱਖਦਾ ਕਿ ਗੀਤ ਵਧੀਆ ਹੋਏਗਾ, ਸੁਣਦੇ ਆ ਬੱਬੂ ਮਾਨ ਨੂੰ, ਉਸ ਤੋਂ ਬਾਅਦ ਫਿਰ ਅਮਰੀਕ ਭਾਜੀ ਆਉਂਦੇ ਹੋਣਗੇ। ਨਖਰੋ ਤੇਰਾ ਮੇਰੀ ਸੋਚ ਤੇ ਮੇਰਾ ਕਬੂਤਰ ਦੋਵੇਂ ਕੱਟੇ ਉੱਡਦੇ
ਟੇਬਲ ਗੁੱਡਦੇ
ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਤੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਅੱਜ 25 ਸਪਟੰਬਰ ਵਾਲੇ ਤਰੀਕ ਨੂੰ ਦਿਨ ਸ਼ਨਿਚਰਵਾਰ, ਔਰ ਮੇਰੇ ਨਾਲ ਅਮਰੀਕ ਭਾਅ ਜੀ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦਾ। ਜੀ ਆਇਆਂ ਕਹਿੰਦਾ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਅਮਨਦੀਪ, ਬਹੁਤ ਖੁਸ਼ੀਆਂ ਖੇੜੇ ਮਾਣ ਰਹੇ ਹਾਂ ਅਤੇ ਆਸ ਕਰਦੇ ਹਾਂ ਸਾਡੇ ਜਿਹੜੇ ਸਰੋਤੇ ਉਹ ਵੀ ਮੌਸਮ ਦਾ ਵੀ ਲੁਤਫ ਅੰਦਾਜ਼ ਹੋ ਰਹੇ ਹੋਣਗੇ, ਮੌਸਮ ਦੇ ਪੱਖੋਂ ਵੀ ਅਤੇ ਹੋਰ ਵੀ ਆਪਣੇ ਸਮਾਜਿਕ ਪੱਖੋਂ ਵੀ ਬਹੁਤ ਵਧੀਆ ਵਧੀਆ ਖੁਸ਼ੀਆਂ ਮਾਣ ਰਹੇ ਹੋਣਗੇ ਅਤੇ ਆਸ ਕਰਦਾ ਕਿ ਸਾਰੇ ਚੜ੍ਹਦੀ ਕਲਾ ਵਿੱਚ ਵੀ ਹੋਣਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਦਾਬ ਅਮਨਦੀਪ,
ਤੁਹਾਨੂੰ ਬਿਲਕੁਲ ਥੈਂਕ ਯੂ ਜੀ ਭਾਅ ਜੀ। ਅਤੇ ਤੁਹਾਡੇ ਲਈ ਤਾਂ ਬਹੁਤ ਹੀ ਵਧੀਆ ਖਬਰ ਨਹੀਂ ਹੈਗੀ ਕਿ 11 ਅਕਤੂਬਰ ਨੂੰ ਖੁੱਲ੍ਹ ਜਾਣਾ, ਤੁਹਾਨੂੰ ਫਿਰ ਪੜ੍ਹਾਉਣਾ ਪੈਣਾ।
ਉਹਦਾ ਅਮਨਦੀਪ ਏਦਾਂ ਦਾ ਹਿੱਸਾ ਹੋ ਗਿਆ ਆ ਹੁਣ ਨਾ ਕੰਮ ਕਰਨ ਨੂੰ ਦਿਲ ਨੀ ਕਰਦਾ। ਮੈਂ ਨਾ ਪਰਸੋਂ ਸੈਰ ਕਰਨ ਗਿਆ ਸੀ, ਪਰਸੋਂ ਦੀ ਗੱਲ ਆ, ਉੱਥੇ ਨਾ ਪੰਜਾਬ ਤੋਂ ਬੀਬੀਆਂ ਆਈਆਂ ਸੀਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਭੈਣ ਜੀ ਕੀ ਹਾਲ ਚਾਲ ਤੁਹਾਡਾ, ਕਿੱਥੋਂ ਆਏ ਆ? ਉਹ ਕਹਿੰਦੇ ਅਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਚੋਂ ਹੀ ਆਏ ਆ, ਮਕੇਰੀਆਂ ਵਾਲੇ ਸਾਡੇ ਪਿੰਡ ਆ। ਤੇ ਮੈਂ ਕਿਹਾ ਤੁਹਾਡਾ ਇੱਥੇ ਦਿਲ ਲੱਗ ਗਿਆ? ਕਹਿੰਦੀ ਹੋਰ ਜੀ, ਇਹ ਤਾਂ ਕੰਟਰੀ ਬਹੁਤ ਵਧੀਆ, ਦਿਲ ਸਾਡਾ ਇੱਥੇ ਬਹੁਤ ਲੱਗਾ ਆ। ਮੈਂ ਕਿਹਾ ਕਾਹਤੇ ਬਈ, ਦਿਲ ਲੋਕ ਤਾਂ ਕਹਿੰਦੇ ਦਿਲ ਲੱਗਦਾ ਨੀ ਇੱਥੇ। ਕਹਿੰਦੀ ਦੇਖੋ ਜੀ, ਅਸੀਂ ਤਾਂ ਨਾ ਸਵੇਰ ਤੋਂ ਲੈ ਕੇ 12-1 ਵਜੇ ਤੱਕ ਤਾਂ ਖਾਣਾ ਹੀ ਬਣਾਈ ਦਾ, ਰੋਟੀਆਂ ਬਣਾਈ ਦੀਆਂ, ਸਾਰੇ ਘਰ ਦੇ ਕੰਮ ਕਰੀ ਦੇ ਆ, ਚੁਗਲੀ ਵਗੈਰਾ ਅਸੀਂ ਕਰਦੇ ਨੀ ਆ, ਕਿਸੇ ਇੱਕ ਦੂਜੇ ਦੀ ਗੱਲ ਅਸੀਂ ਕਰਦੀਆਂ ਨੀ ਆ, ਨਾ ਕਿਸੇ ਦੇ ਆਨੀਆਂ ਨਾ ਕਿਸੇ ਜਾਨੀਆਂ, ਘਰੇ ਰਹਿੰਦੀ ਆ, ਖੇਤੀਬਾੜੀ ਸਾਡਾ ਧੰਦਾ ਆ, ਸਾਡੇ ਜਿਹੜੇ ਮੇਨ ਜਿਹੜਾ ਓਕੂਪੇਸ਼ਨ ਆ ਸਾਡੇ ਨਾ, ਤਾਂ ਆ ਸਾਡਾ। ਕਹਿੰਦੀ ਦਿਲ ਲੱਗਦਾ ਪਈ ਨਾ, ਅਸੀਂ ਚੁਗਲੀਆਂ ਨੀ ਕਰਦੀਆਂ, ਅਸੀਂ ਕਿਸੇ ਦੀ ਗੱਲ ਨੀ ਕਰਦੀਆਂ, ਆਪਣੇ ਘਰ ਵਿੱਚ ਹੀ ਮਸਤ ਰਹਿੰਦੀਆਂ, ਖਾਣਾ ਬਣਾਉਣੀਆਂ, ਇੱਦਾਂ ਕਰਦੀਆਂ। ਮੈਂ ਕਿਹਾ ਮੈਂ ਤਾਂ 25 ਸਾਲ ਤੋਂ ਇਹੀ ਕੁਐਸਚਨ ਲੱਭ ਰਿਹਾ ਸੀ ਕਿ ਦਿਲ ਇੱਥੇ ਕਾਹਤੇ ਨੀ ਲੱਗਦਾ ਮੇਰਾ, ਹੁਣ ਪਤਾ ਲੱਗਾ ਦਿਲ ਕਾਹਤੇ ਨੀ ਲੱਗਦਾ।
ਕਿੱਦਾਂ ਤੁਸੀਂ ਕੀਤਾ ਤਾਂ ਕੱਢਿਆ?
ਆਨਸਰ ਮਿਲ ਗਿਆ
ਤੇ ਚੁਗਲੀਆਂ ਤੁਸੀਂ
ਕਰਦੇ, ਆਨਸਰ ਮਿਲ ਗਿਆ ਅਭੀ, ਚੁਗਲੀਆਂ ਕਹਿੰਦਾ ਮੌਕਾ ਨੀ ਮਿਲਦਾ ਇੱਥੇ ਤਾਂ ਨੀ ਦਿਲ ਲੱਗਦਾ।
ਅੱਛਾ ਅੱਛਾ, ਨਹੀਂ ਉਹ ਤਾਂ ਫੇਰ ਬੀਬੀਆਂ ਤਾਂ ਕਹਿੰਦੀਆਂ ਅਸੀਂ ਕਰਦੀਆਂ ਨੀ, ਉਹਨਾਂ ਦਾ ਲੱਗਾ ਹੋਇਆ ਦਿਲ ਪੇ ਕੰਮ
ਨਹੀਂ। ਉਹ ਕਹਿੰਦੀ ਦਿਲ ਤਾਂ ਲੱਗਾ ਹੈ ਵੀ ਇੰਡੀਆ ਚ, ਇੱਥੇ ਵੀ ਦਿਲ ਤਾਂ ਲੱਗਾ ਵੀ ਘਰ ਦੇ ਕੰਮ ਕਰਦੀਆਂ ਆ।
ਅੱਛਾ,
ਚੁਗਲੀਆਂ ਨੀ ਕਰਦੀਆਂ ਅਸੀਂ,
ਠੀਕ
ਠੀਕ, ਜੇ ਘਰ ਦੇ ਕੰਮ ਕਰੂਗੇ ਤਾਂ ਤੁਹਾਡਾ
ਟਾਈਮ ਹੀ ਨੀ ਹੁੰਦਾ। ਠੀਕ ਠੀਕ, ਮੈਂ ਸਮਝ ਗਿਆ, ਇੱਕ ਗੱਲ ਤਾਂ ਹੁਣ ਇਹਦੇ ਚੋਂ ਸਾਫ਼ ਨਿਕਲ ਕੇ ਆਉਂਦੀ ਹੈ, ਇੱਕ ਤਾਂ ਫਿਰ ਤੁਹਾਡਾ ਸੈਰ ਵਾਲਾ ਜਿਹੜਾ ਉਹ ਫੇਰ ਚੱਲ ਪਿਆ ਸਿਲਸਿਲਾ, ਉਹਦੇ ਵਿੱਚੋਂ ਦੇਖੋ ਤੁਸੀਂ ਗੱਲਾਂ ਕੱਢ ਲਿਆਉਂਦੀਆਂ। ਤੁਸੀਂ ਇੱਦਾਂ ਕਰੋ, ਬੀਬੀਆਂ ਦੇ ਹੁਣ ਅਗਲੀ ਵਾਰੀ ਨਾਂ ਲਿਖਿਓ, ਉਹਨਾਂ ਨੂੰ ਆਪਾਂ ਅਵਾਰਡ ਦੇਣਾ, ਫਿਰ ਦੇਖੋ ਇਹ ਬਹੁਤ ਵੱਡੀ ਉਪਲਬਧੀ ਆ।
ਨਹੀਂ ਨਹੀਂ, ਮੈਂ ਤਾਂ ਅਮਨਦੀਪ ਸਿੱਖ ਕੇ ਆਇਆ, ਬਹੁਤ ਵਧੀਆ ਗੱਲ ਹੈ। ਮੇਰਾ ਦਿਲ ਨੀ ਇੱਥੇ ਲੱਗਦਾ ਸੀ, ਕਿਉਂਕਿ ਉਦੇ ਸੋਚੀ ਜਾਣਾ, ਸਾਰਾ ਦਿਨ ਕੰਮ ਵਿਹਲੇ ਬੈਠੇ ਰਹਿਣਾ। ਹੁਣ ਮੈਂ ਨਾ ਖਾਣਾ ਬਣਾਉਣਾ ਸਿੱਖ ਲਿਆ, ਖਾਣਾ ਮੈਂ ਸਿੱਖਦਾ, ਹਰ ਰੋਜ਼ ਇੱਕ ਨਵੀਂ ਚੀਜ਼ ਬਣਾਉਣਾ। ਤੁਹਾਨੂੰ ਵੀ ਮੈਂ ਭੇਜੀਆਂ ਜਿਹੜੀਆਂ ਮੈਂ ਬਣਾਈਆਂ ਹੈ ਨਾ, ਤੁਹਾਡੇ ਫੋਨ ਤੇ ਗਈਆਂ ਹੋਣੀਆਂ, ਤੁਹਾਨੂੰ ਆਈਆਂ ਹੁਣੇ ਭੇਜੀਆਂ ਮੈਂ, ਕੀ ਕੀ ਬਣਾਇਆ 2-3 ਦਿਨਾਂ ਵਿੱਚ।
ਅੱਛਾ ਅੱਛਾ,
ਸਿੱਖਿਆ ਹੈ ਕਿ ਖਾਣਾ ਕਿੱਦਾਂ ਬਣਾਉਣਾ,
ਤਾਂ ਹੀ ਮੇਰੇ ਫੋਨ ਚੋਂ ਸੁਗੰਧ ਜਿਹੀ ਆਉਂਦੀ ਸੀ, ਮਹਿਕ ਜਿਹਾ ਆਉਂਦਾ ਸੀਗਾ, ਕੀ ਬਣਾਇਆ ਰਹਿਮਿਆ, ਕੀ ਬਣਾਇਆ?
ਮੈਂ ਪ੍ਰਸ਼ਾਦ ਵੀ ਬਣਾਇਆ, ਕੜਾਹ ਵੀ ਬਣਾਇਆ, ਮਸਲਾਂ ਦੀ ਦਾਲ ਵੀ ਬਣਾਈ, ਭੱਲੇ ਵੀ ਬਣਾਏ ਤੇ ਬੜੇ ਵੀ ਬਣਾਏ। ਇਹ ਫਿਰ ਫੋਟੋਆਂ ਭੇਜੀਆਂ ਤੁਹਾਨੂੰ, ਦੇਖ ਲਿਓ ਤੁਸੀਂ ਬੇਸ਼ੱਕ ਉਹਦੇ ਵਿੱਚ। ਤੇ ਮੈਂ ਕਹਿਣ ਦਾ ਭਾਵ ਆ, ਜੇ ਤੁਸੀਂ ਆਪਣੇ ਆਪ ਨੂੰ ਇੰਗੇਜ ਰੱਖਦੇ ਆ ਨਾ ਸਵੇਰ ਤੋਂ ਸ਼ਾਮ ਤੱਕ ਕਿਸੇ ਨਾ ਕਿਸੇ ਚੀਜ਼ ਦੇ ਵਿੱਚ, ਤਾਂ ਤੁਸੀਂ ਫੇਰ ਖੁਸ਼ ਰਹਿੰਦੇ ਆ, ਵਧੀਆ ਰਹਿੰਦੇ ਆ। ਤੇ
ਥੋੜਾ ਲੱਗ ਗਿਆ ਉਹ ਮਾਈਕ ਦੇ ਬਾਜੀ,
ਕੀ ਹੁੰਦਾ ਆ। ਇਸ ਤੋਂ ਇਲਾਵਾ ਅਮਨਦੀਪ, ਉਰਦੂ ਵੀ ਸਿੱਖਣਾ, ਦੁਬਾਰਾ ਲਿਖਣਾ ਸ਼ੁਰੂ ਮੈਨੂੰ ਆਉਂਦਾ ਸੀ, ਵੈਸੇ ਭੁੱਲ ਗਿਆ ਸੀ, ਤੇ ਹੁਣ ਟਾਈਮ ਬਹੁਤ ਆ, ਸਕੂਲ ਜਾਣਾ ਨੀ ਹੁੰਦਾ ਸੀ, ਤੇ ਉਰਦੂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੱਦਾਂ ਤੁਸੀਂ ਕਹਿੰਦਾ ਪੰਜਾਬੀ ਜਿਹੜੀ ਇੱਕ ਲੈਂਗੁਏਜ ਆ, ਇਹ ਪੂਰਨ ਲੈਂਗੁਏਜ ਆ, ਉਰਦੂ ਦੇ ਵਿੱਚ ਵੀ ਕਈ ਸ਼ਬਦ ਆ ਜਿਹੜੇ ਕਿ ਪੰਜਾਬੀ, ਕਈ ਸ਼ਬਦ ਹੈ ਨਹੀਂ ਹੈ ਜਿਹੜੇ ਕਿ ਇੱਕ ਦੂਜੇ ਨੂੰ ਰਲਾ ਕੇ ਬਣਦੇ ਆ, ਲੇਕਿਨ ਪੰਜਾਬੀ ਔਰ ਹਿੰਦੀ ਦੇ ਵਿੱਚ ਉਹ ਸਾਰੇ ਸ਼ਬਦ ਆ ਜਿਹੜੇ ਕਿ ਕਿਸੇ ਵੀ ਧੁਨੀ ਨੂੰ ਉਚਾਰਨ ਕਰਨ ਦੇ ਲਈ ਜ਼ਰੂਰੀ ਹੁੰਦੇ ਆ।
ਹਾਂਜੀ ਅਮਰੀਕ ਭਾਜੀ, ਉਰਦੂ ਤੇ ਹਿੰਦੀ ਜਿਹੜੀਆਂ ਮੈਨੂਫੈਕਚਰਡ ਲੈਂਗੁਏਜਿਸ ਆ ਬਾਅਦ ਦੇ ਵਿੱਚੋਂ, ਪਰ ਤੁਸੀਂ ਆ ਗੱਲ ਕਰ ਰਹੇ ਸੀ ਬਣਾਉਣ ਦੀ, ਕੁਕਿੰਗ ਵਗੈਰਾ ਕਰਨ ਦੀ, ਇਹ ਨਾ ਜਿਹੜੀ ਕੁਕਿੰਗ ਕਰਨੀ ਹੈ ਇਹ ਬਹੁਤ ਹੀ ਜ਼ਿਆਦਾ ਰਿਲੈਕਸ ਕਰਦੀ ਹੈ ਬੰਦਿਆਂ ਨੂੰ, ਖਾਸ ਕਰਕੇ
ਬਹੁਤ ਜ਼ਿਆਦਾ।
ਔਰ ਨਾ ਇਹ ਆਪਾਂ ਨਾ ਵੈਸੇ ਇੱਕ ਸਟੀਰੀਓਟਾਈਪਿੰਗ ਕਰਦੇ ਹਾਂ ਕਿ ਉਹ ਜੀ ਲੇਡੀਜ਼ ਨੇ ਕੁਕਿੰਗ ਕਰਨੀ ਹੈ, ਇੱਦਾਂ ਕਰਨੀ ਹੈ, ਅਤੇ ਦੇਖੋ ਮੈਂ ਵੀ ਕਰ ਲੈਂਦਾ ਕੁੱਕ, ਪਰ ਮੈਨੂੰ ਤਾਂ ਚਾਹੇ ਬਣਾਉਣੀ ਆਉਂਦੀ ਹੈ, ਮੈਨੂੰ ਲੋੜ ਨਹੀਂ ਪਈ, ਕਿਉਂਕਿ ਮੇਰੇ ਪਹਿਲਾਂ ਦਾਦੀ ਸੀ, ਮਾਤਾ ਜੀ ਸੀ, ਮੰਮੀ ਸੀ, ਫਿਰ ਮੇਰੀ ਸਿਸਟਰ ਸੀ, ਫਿਰ ਮੇਰੀ ਵਾਈਫ ਹੈ ਨਾ। ਸੋ ਮੈਨੂੰ ਫੋਰਚੁਨੇਟ ਅਨਫੋਰਚੁਨੇਟਲੀ ਕਹਿ ਲਓ ਕਿ ਜਾਂ ਫੋਰਚੁਨੇਟ ਸੀਗਾ ਕਿ ਮੈਂ ਨਹੀਂ ਕਰ ਸਕਿਆ। ਪਰ ਜਿਸ ਤਰ੍ਹਾਂ ਗਾਰਡਨਿੰਗ ਕਰਨ ਦੇ ਨਾਲ ਨਾ, ਗਾਰਡਨਿੰਗ ਕਰਨਾ ਅਡਿਕਸ਼ਨ ਹੈ, ਇਹ ਵੀ ਤੁਹਾਨੂੰ ਦੱਸ ਦਿੰਦਾ, ਜਿਹੜਾ ਬੰਦਾ ਗਾਰਡਨਿੰਗ ਕਰਨ ਲੱਗ ਪਿਆ ਨਾ ਉਹ ਅਡਿਕਟਡ ਹੋ ਜਾਂਦਾ, ਔਰ ਉਹ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ, ਘੰਟਾ 2 ਘੰਟੇ ਗਾਰਡਨ ਦੇ ਵਿੱਚ ਲਾ। ਸਾਡੇ ਅੰਕਲ ਹੈ ਜੋਗਿੰਦਰ ਅੰਕਲ, ਉਹ ਰਹਿ ਨਹੀਂ ਸਕਦੇ, ਹਾਲਾਂਕਿ ਉਹਨਾਂ ਦੇ ਗੋਡਿਆਂ ਦਾ ਮੋਢਿਆਂ ਦਾ ਆਪਰੇਸ਼ਨ ਹੁੰਦਾ ਰਹਿੰਦਾ, ਪਰ ਕਿਆ ਬਾਤ ਉਹਨਾਂ ਦਾ ਗਾਰਡਨ। ਇਸੇ ਤਰ੍ਹਾਂ ਜਿਹੜੀ ਕੁਕਿੰਗ ਕਰਨਾ ਸਿੱਖ ਲੈਂਦੇ ਆ ਜਾਂ ਉਹਨਾਂ ਨੂੰ ਆਉਂਦੀ ਹੈ ਨਾ, ਉਹ ਇੱਕ ਕ੍ਰੀਏਟਿਵਿਟੀ ਹੈ, ਤੁਸੀਂ ਵੱਖ ਸਵਾਦ ਲੈਣਾ, ਫਲੇਵਰ ਲੈਣਾ, ਬਰੀਕੀਆਂ ਤੱਕ ਜਾਣਾ, ਐਂਡ ਇਟਸ ਐਕਸਲੈਂਟ, ਮਤਲਬ ਬਹੁਤ ਵਧੀਆ ਹੈ। ਅਤੇ ਭਾਜੀ ਇੱਦਾਂ ਹੀ ਨਾ ਮੈਨੂੰ ਇੱਕ ਯਾਦ ਆ ਗਿਆ, ਜਿਸ ਤਰ੍ਹਾਂ ਤੁਸੀਂ ਮੈਨੂੰ ਇੱਥੇ ਭੇਜਿਆ ਆ ਖਾਣ ਪੀਣ ਦਾ ਸਮਾਨ, ਫੇਸ ਆਪਣੇ ਫੇਸਬੁੱਕ 'ਤੇ ਜਾਂ ਵਟਸਐਪ 'ਤੇ ਇੱਕ ਨਾ ਪਾਕਿਸਤਾਨੀ ਕਮੇਡੀਅਨ ਨੇ ਸੁਹੇਲ ਅਹਿਮਦ ਅਜ਼ੀਜ਼ੀ ਦੇ ਨਾਂ 'ਤੇ ਵੀ ਆ, ਉਹਨਾਂ ਦਾ ਇੱਕ ਮੈਂ ਵੀਡੀਓ ਦੇਖ ਰਿਹਾ ਸੀ, ਉਹ ਕੁਕਿੰਗ ਸ਼ੋਅ ਕਰ ਰਹੇ ਸੀ ਉਹਦੇ ਵਿੱਚ, ਫਿਰ ਕੁਕਿੰਗ ਸ਼ੋਅ ਕਰ ਰਹੇ ਆ ਅਤੇ ਉਹ ਕੜਛੀ ਹਿਲਾਈ ਜਾ ਰਿਹਾ, ਨਾਲ ਗੱਲਾਂ ਕਰੀ ਜਾ ਰਿਹਾ, ਗੱਲਾਂ ਕਰੀ ਜਾ ਰਿਹਾ, ਅਤੇ ਉਹ ਜਿਹੜੇ ਹੋਸਟ ਪੁੱਛ ਰਹੇ ਭਾਈ ਤੂੰ ਕੜਛੀ ਤਾਂ ਬਹੁਤ ਦੇਰ ਦੀ ਹਿਲਾ ਰਿਹਾ ਆ ਅਤੇ ਤੂੰ ਬਣਾ ਕੀ ਰਿਹਾ, ਮਤਲਬ ਕੀ ਹੈ ਇਹਦੇ ਵਿੱਚ? ਉਹ ਜਦ ਉੱਠ ਕੇ ਦੇਖਦੇ ਉਹ ਕੜਾਹੀ ਜਿਹੜੀ ਆ ਖਾਲੀ ਹੁੰਦੀ ਆ, ਉਹ ਕੜਛੀ ਖਾਲੀ ਘੁਮਾਈ ਜਾਂਦਾ, ਕਹਿੰਦਾ ਤੂੰ ਬਣਾ ਕੀ ਰਿਹਾ? ਕਹਿੰਦਾ ਮੈਂ ਬਣਾ ਨਹੀਂ ਰਿਹਾ, ਮੈਂ ਬਣਾ ਦਿੱਤਾ। ਕਹਿੰਦੇ ਕੀ? ਕਹਿੰਦੇ ਬੇਵਕੂਫ ਸਾਰੇ।
ਅਮਨਦੀਪ 66 ਸਾਲ ਦੀ ਉਮਰ ਪੂਰੀ ਹੋ ਚੁੱਕੀ ਹੈ, ਹਲੇ ਤੱਕ ਨਾ 66 ਸਾਲਾਂ ਦੇ ਵਿੱਚ ਗੱਲਾਂ ਦਾ ਕੜਾਹ ਬਣਾਇਆ ਸੀ, ਗੱਲਾਂ ਦਾ ਕੜਾਹ ਬਣਾਉਂਦੇ ਰਹੇ ਹਾਂ, ਲੇਕਿਨ ਪਰਸੋਂ ਸੱਚੀ ਦਾ ਕੜਾਹ ਬਣਾਇਆ।
ਠੀਕ ਹੈ, ਵੰਡਿਆ ਵੀ
ਕਹਿੰਦੇ ਸੱਚੀ ਫੋਟੋ ਭੇਜੀ ਮੈਂ
ਨੀ
ਗੁੜ ਵਾਲਾ ਕੜਾਹ, ਉਹਦਾ ਰੰਗ ਬਲੈਕ ਤਾਂ ਆਇਆ, ਉਹ ਗੁੜ ਵਾਲਾ ਕੜਾਹ, ਗੁੜ ਪਾਇਆ ਸੀ, ਖੰਡ ਨੀ ਪਾਈ ਸੀ।
ਗੁੜ ਵਾਲਾ ਕੜਾਹ ਭਾਜੀ, ਚਲੋ ਏਦਾਂ ਆ ਵੀ, ਚਲੋ ਵਧੀਆ ਗੱਲ ਹੈ, ਤੁਸੀਂ ਮਤਲਬ ਕਿਤੇ ਤਾਂ ਸ਼ੁਰੂਆਤ ਕੀਤੀ, ਅਤੇ ਉੱਧਰ ਪਾਲਾ ਭੈਣ ਹੱਸ ਰਹੇ ਨੇ, ਕਹਿੰਦੇ ਭਾਜੀ ਅਮਰੀਕ ਭਾਜੀ ਕਹਿੰਦੇ ਚੀਜ਼ਾਂ ਕਹਿੰਦੇ ਠੰਡੀਆਂ ਕਰਕੇ ਭੇਜੋ, ਕਹਿੰਦੇ ਸਿੱਧੂ ਸਾਹਿਬ ਦਾ ਫੋਨ ਨਾ ਪਿਘਲ ਜਾਵੇ।
ਏਦਾਂ ਵੀ ਹੋ ਸਕਦੀ ਆ।
ਮੈਂ ਵੀ ਫਿਰ
ਗਾਹਾਂ ਨਿਕਲ ਲੱਗ ਪੈਣਾ,
ਮੈਂ ਵੀ ਗਾਹਾਂ ਸ਼ੇਅਰ ਕਰ ਦੇਣਾ, ਫਿਰ ਜੇ ਤੱਤਾ ਤੁਸੀਂ ਮੈਨੂੰ ਭੇਜਿਆ ਕੜਾਹ, ਮੈਂ ਗਾਹਾਂ ਸ਼ੇਅਰ ਕਰ ਦੇਣਾ ਸਾਰਿਆਂ ਦਾ, ਮੈਂ ਫੋਨ ਪਕਲਾਣੇ ਅੱਜ। ਹਾਂਜੀ, ਤੁਹਾਡਾ ਮਾਈਕ, ਹਾਂਜੀ ਥੋੜਾ ਸਾਈਡ ਤੇ ਚਲੇ ਜਾਂਦਾ, ਥੋੜਾ ਲਾਗੇ ਕਰੋ। ਹਾਂਜੀ,
ਰਿੱਕੀ ਕਹਿੰਦਾ ਨੀ ਤੁਸੀਂ ਅੰਕਲ ਜੀ ਤੁਹਾਡੀ ਸਰਬਸੰਮਤੀ ਨਾਲ ਤੁਸੀਂ ਪ੍ਰਾਈਮ ਮਿਨਿਸਟਰ ਬਣ ਸਕਦੇ ਆ, ਉਧਰ ਚੰਨੀ ਬਾਈ ਵੀ ਸਰਬਸੰਮਤੀ ਨਾਲ ਦੇਖੋ ਸੀਐਮ ਬਣ ਗਏ,
ਦੇਖੋ ਆਸ ਨੀ ਸੀ, ਪੂਰੀ ਆਸ ਦੀ ਕਿਰਨ ਬਣ ਗਈ ਹੁਣ ਸਾਡੇ ਲਈ, ਤੁਹਾਡੇ ਲਈ, ਕਿ ਅਸੀਂ ਵੀ,
ਹਾਂਜੀ ਹੁਣ ਤਾਂ ਪੂਰੀ ਆਸ ਦੀ,
ਆਸਟ੍ਰੇਲੀਆ ਦੇ ਅਸੀਂ ਬਣ ਸਕਦੇ ਹਾਂ ਪੀ ਐਮ ਸੀ ਐਮ, ਬਸ਼ਰਤੇ ਕਿ ਸਰਬਸੰਮਤੀ ਹੋ ਜਾਵੇ ਪੰਜਾਬ ਮੰਗਰ ਕਰ। ਇੱਥੇ ਗੱਲ ਕਰਦੇ ਹਾਂ ਥੋੜ੍ਹੀ ਦੇਰ ਬਾਅਦ, ਅਤੇ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਿਜੇ ਵਿਰਦੀ ਜੀ, ਅਤੇ ਹੱਸ ਵੀ ਰਹੇ ਨੇ, ਬਹੁਤ ਸੋਹਣੀ ਫੋਟੋ ਖਿੱਚ ਕੇ ਭੇਜੀ ਹੈ ਸਮੁੰਦਰ ਦੀ, ਅਤੇ ਬੇੜੀਆਂ ਲੱਗਦੀਆਂ ਨੇ, ਮੈਂ ਸ਼ੇਅਰ ਕਰਦਾ ਤੁਹਾਡੇ ਨਾਲ ਸਾਰਿਆਂ ਨਾਲ। ਅਤੇ ਹਰੀਸ਼ ਅਰੋੜਾ ਜੀ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਂਜੀ ਲਾਸਟ ਵੀਕ ਦਾ ਪੋਡਕਾਸਟ ਨਹੀਂ ਚੱਲ ਰਿਹਾ, ਥੋੜ੍ਹਾ ਠੀਕ ਕਰਿਓ। ਹਾਂਜੀ ਮੈਂ ਧਿਆਨ ਦਵਾਉਣਾ ਸਰ ਵੀ ਉਹਨਾਂ ਦਾ, ਸ਼ਾਇਦ ਕੁਛ ਪਲੇਟਫਾਰਮ 'ਤੇ ਨਾ ਚੱਲਦਾ ਹੋਵੇ। ਹਰਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚੰਗੀ ਗੱਲ ਹੈ ਜੀ ਪੜ੍ਹਾਈ ਕਰਨੀ, ਦੁੱਕੀ ਪਾਰਟੀ, ਦੁੱਕੀ ਪਾਰਟੀ ਦੁੱਕੀ ਨਹੀਂ ਦੇਣੀ ਪਾਰਟੀ ਜ਼ਿੰਦਾਬਾਦ। ਅਤੇ ਜਗਦੀਪ ਗਿੱਲ ਸਾਡੇ ਨਾਲ ਜੁੜੇ ਨੇ, ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮਨਿੰਦਰਜੀਤ ਸਿੱਧੂ ਟਾਰਨੈਟ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਅਮਰੀਕ ਭਾਜੀ, ਇਸ ਤੋਂ ਪਹਿਲਾਂ ਕਿ ਆਪਾਂ ਹੋਰ ਗੱਲਾਂ ਕਰੀਏ, ਅਤੇ ਪਿਛਲੀ 2-3 ਪ੍ਰੋਗਰਾਮਾਂ ਦੀ ਬਹੁਤ ਸ਼ਿਕਾਇਤ ਆ ਰਹੀ ਆ, ਪਰਸਨਲੀ ਵੀ ਮੈਸੇਜ ਵੀ ਆਏ ਕਿ ਅਮਰੀਕ ਭਾਜੀ ਹੁਣ ਮੋਦੀ ਸਾਹਿਬ ਦੀ ਗੱਲ ਨਹੀਂ ਕਰਦੇ, ਗੱਲ ਕੀ ਆ?
ਅਮਨਦੀਪ ਜੇ ਜੇ
ਤੁਸੀਂ ਲਾਗੇ ਆਓ ਭਾਜੀ, ਤੁਹਾਡੇ ਮਾਈਕ ਦੇ ਲਾਗੇ ਆਓ
ਜੇ, ਅਮਨਦੀਪ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਤਰੱਕੀ ਦੇਖਣੀ ਹੋਵੇ ਤੇ ਆਪਣੀ ਟੈਕਨੀਕ ਬਦਲ ਲੈਣੀ ਚਾਹੀਦੀ ਆ, ਜਿੱਦਾਂ ਹੁਣ ਮੋਦੀ ਸਾਹਿਬ ਆ ਉਹ ਕਾਫੀ ਚੰਗੇ ਕੰਮ ਕਰਦੇ ਆ, ਤੀਜੀ ਵਾਰ ਵੀ ਇਲੈਕਸ਼ਨ ਵਿੱਚ ਉਹਨੇ ਜਿੱਤ ਜਾਣਾ, ਜਿੱਦਾਂ ਇਲੈਕਟ੍ਰਿਕ ਪੋਲਸ ਆ ਰਹੀਆਂ ਆ ਕਿ ਉਹ ਤੀਜੀ ਵਾਰ ਵੀ 300 ਦੇ ਕਰੀਬ ਸੀਟਾਂ ਉਹਨਾਂ ਨੂੰ ਮਿਲ ਰਹੀਆਂ ਸਾਰੇ ਸਟੇਟਸ ਦੇ ਵਿੱਚੋਂ, ਅੱਜ ਕੱਲ੍ਹ ਉਹ ਅਮੈਰੀਕਾ ਗਏ ਹੋ ਆ, ਤੇ ਮੈਂ ਇਸ ਲਈ ਅਮਨਦੀਪ ਉਹਨਾਂ ਦੀ ਹੁਣ ਗੱਲ ਕਰਨੀ ਬੰਦ ਕਰ ਦਿੱਤੀ ਆ, ਮੈਂ ਚਾਹੁੰਦਾ ਵੀ ਤੀਜੀ ਵਾਰ ਉਹ ਜਿੱਤਣ, ਮੈਂ ਨੀ ਚਾਹੁੰਦਾ ਵੀ ਉਹਨੂੰ ਤਰੀਫ ਤਰੀਫ ਕਰ ਕਰਕੇ ਉਹਨੂੰ ਹਰਾ ਦੇਵਾਂ, ਕਿਉਂਕਿ ਜਿਹੜੇ NRI ਜਿਹੜੀ ਸਪੋਰਟ ਕਰਦੇ ਆ ਨਾ ਉਹ ਹਾਰੀ ਜਾਂਦੇ ਆ, ਇਸ ਲਈ ਮੈਂ ਉਹਨਾਂ ਦੀ ਸਪੋਰਟ ਜਿਹੜੀ ਆ ਬੰਦ ਕਰ ਦਿੱਤੀ।
ਦੇਖੋ ਇਹ ਵੀ ਆਪਾਂ ਨੂੰ ਵਾਰ ਵਾਰ ਰਿਮਾਈਂਡ ਕਰਾਉਣਾ ਪੈਣਾ ਹੈ ਆਪਣੇ ਸਰੋਤਿਆਂ ਨੂੰ ਕਿ ਅੱਜ ਤੱਕ ਜਿਨ੍ਹਾਂ ਜਿਨ੍ਹਾਂ ਦੀ ਸਪੋਰਟ NRI ਨੇ ਕੀਤੀ ਹੈ ਨਾ, ਉਹਨਾਂ ਦਾ ਬੇੜਾ ਹੀ ਨਾਮੋ ਨਿਸ਼ਾਨ ਹੀ ਮਿੱਟ ਗਿਆ, ਬੇੜਾ ਹੀ ਗਰਕ ਹੋ ਗਿਆ, ਜਿੱਦਾਂ PPP ਹੈ ਨਾ, ਫਿਰ ਆਮ ਆਦਮੀ ਪਾਰਟੀ, ਇਹਨਾਂ ਜਿਹੜੇ ਵੀ ਮੁੱਦੇ ਦੇ ਉੱਤੇ NRI ਨੇ ਸਪੋਰਟ ਕੀਤੀ ਹੈ ਕਿਸੇ ਦੀ ਵੀ ਨਾ, ਉਹ ਮੁੱਦੇ ਮੂੰਹ ਉਹ ਡਿੱਗੀ ਹੈ। ਇਸ ਕਰਕੇ ਇਹਦੇ ਵਿੱਚ ਕੁਦਰਤੀ ਵਰਤਾਰਾ ਵੀ ਆ, ਸਾਰਾ ਕੁਛ ਠੀਕ ਹੈ, ਵੀ ਤੁਸੀਂ ਆਪਣੇ ਇੱਥੇ ਸਪੋਰਟ ਕਰੋ ਜਿੱਥੇ ਕਰਨੀ ਆ, ਜਿਹੜਾ ਲੈਟ ਪੀਪਲ ਆਫ ਪੰਜਾਬ ਉਹਨਾਂ ਨੂੰ ਡਿਸਾਈਡ ਕਰਨ ਦਿਓ। ਦੂਜੀ ਗੱਲ ਇਹ ਹੁੰਦੀ ਆ ਭਾਜੀ, ਜਿਹੜੀ ਮੈਂ ਦੇਖੀ ਆ ਗਰਾਊਂਡ 'ਤੇ, ਉੱਥੇ ਦੇਖ ਕੇ ਵਰਤਾਰਾ ਦੇ, ਲੋਕੀ ਉੱਥੇ ਅਸੀਂ ਸਮਝਦੇ ਹਾਂ ਨਾ ਸਦਾਈ ਆ, ਐਂ ਆ, ਊਂ, ਅਸੀਂ ਬਹੁਤ ਸਮਾਰਟ ਆ, ਨਹੀਂ, ਉੱਥੇ ਦੀਆਂ ਜ਼ਮੀਨੀ ਪੱਧਰ ਦੀਆਂ ਸੱਚਾਈਆਂ ਬਹੁਤ ਅਲਾਇਦਾ ਨੇ ਸਾਡੇ ਨਾਲੋਂ। ਉੱਥੇ ਕੰਮ ਹੋਰ ਤਰ੍ਹਾਂ ਚੱਲਦੇ ਨੇ, ਕੰਮ ਹੋਰ ਤਰ੍ਹਾਂ ਹੁੰਦੇ ਨੇ, ਇੱਕ ਦੂਸਰੇ ਨੂੰ ਲੋੜ ਆ ਇੱਕ ਦੂਜੇ ਦੀ। ਉੱਥੇ ਇੱਦਾਂ ਭਾਈਬੰਦੀਆਂ ਚੱਲਦੀਆਂ ਨੇ, ਚੱਲਣੀਆਂ ਚਾਹੀਦੀਆਂ ਵੀ ਆ, ਸਲਾਹ ਨਾਲ ਵੀ ਬਾਈ ਆਪਾਂ ਇੱਦਾਂ ਕਰਨਾ, ਐਂ ਕਰਨਾ। ਸੋ ਚਾਹੇ ਅਸੀਂ ਬਾਹਰੋਂ ਜਾ ਕੇ ਜਿੰਨਾ ਮਰਜ਼ੀ ਇੱਧਰੋਂ ਪ੍ਰਭਾਵਿਤ ਹੋ ਗਏ, ਕਹੀ ਜਾਈਏ ਨੋ ਜੀ ਵੋਟ ਤੁਸੀਂ ਉਹਨੂੰ ਪਾਓ, ਅਗਲੇ ਇੱਦਾਂ ਨਹੀਂ ਪਾਉਂਦੇ, ਘਰਦੇ ਹੀ ਨਹੀਂ ਪਾਉਂਦੇ ਵੋਟ। ਮੈਂ ਕਈ ਵਾਰੀ ਐਗਜ਼ਾਮਪਲਸ ਵੀ ਦਿੱਤੀਆਂ। ਸੋ ਉਹਦਾ ਆਪਾਂ ਧਿਆਨ ਬਹੁਤਾ ਨਾ ਰੱਖੀਏ, ਜਿਹੜਾ ਨੈਰੇਟਿਵ ਹੈ ਉਹ ਸਰਚਣ ਦੀ ਕੋਸ਼ਿਸ਼ ਕਰੀਏ ਕਿ ਇੱਕ ਜੋ ਚੰਗੀ ਐਡਮਿਨਿਸਟ੍ਰੇਸ਼ਨ ਦੇ ਲੱਛਣ ਕੀ ਹੋਣੇ ਚਾਹੀਦੇ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ, ਮੀਡੀਆ 'ਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਹੁਣ ਦੇਖਣ 'ਚ ਆਇਆ ਕਿ ਮੀਡੀਆ ਦੇ ਉੱਤੇ ਮੀਡੀਆ ਵਾਲੇ ਚਾਰ ਪੰਜ ਪੋਲੀਟੀਸ਼ੀਅਨਾਂ ਨੂੰ ਬਿਠਾਲ ਦਿੰਦੇ ਅਤੇ ਉਹਨਾਂ ਨੂੰ ਸੁਣਨ ਨੂੰ ਰੂਹ ਨਹੀਂ ਕਰਦੀ ਹੁੰਦੀ, ਆਪਸ ਦੇ ਵਿੱਚ ਇੰਨਾ ਬਹਿਸ ਰਹੇ ਹੁੰਦੇ ਆ, ਕੋਈ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਹੁੰਦਾ, ਜਿਹੜੇ ਉਹ ਵਿਚਾਲੇ ਐਂਕਰ ਹੁੰਦੇ ਉਹਨਾਂ ਨੂੰ ਲੜਾਈ ਜਾਂਦੇ ਆ। ਸੋ ਕਿਤੇ ਵੀ ਸਾਰਥਕ ਗੱਲਬਾਤ ਨਹੀਂ ਹੁੰਦੀ। ਅਮਰੀਕ ਭਾਅ ਜੀ ਦੇਖੋ ਇੱਧਰ ਤੁਸੀਂ ਦੇਖਦੇ ਹੋ, ABC ਵੀ ਦੇਖਦੇ ਹੋ, ਹੋਰ ਚੈਨਲ ਸਕਾਈ ਵਗੈਰਾ ਵੀ ਦੇਖਦੇ ਹੋ, ਜਦੋਂ ਲੀਡਰ ਬਹਿੰਦੇ ਉਹ ਆਪਸ ਦੀ ਇੱਕ ਦੂਜੇ ਦੀ ਰਿਸਪੈਕਟ ਪੂਰੀ ਕਰਨ ਦੀ ਕੋਸ਼ਿਸ਼ ਕਰਦੇ, ਸਿਰਫ ਪੋਲਿਸੀ ਨੂੰ ਭੰਡਦੇ ਨੇ, ਪਰਸਨਲ ਲੈਵਲ 'ਤੇ ਨਹੀਂ ਉਤਰਦੇ। ਇੱਦਾਂ ਦਾ ਨੈਰੇਟਿਵ ਮੀਡੀਆ ਨੂੰ ਸਿਰਜਣਾ ਚਾਹੀਦਾ ਸਾਨੂੰ ਸਾਰਿਆਂ ਨੂੰ।
ਬਿਲਕੁਲ, ਜਿਹੜਾ ਇੱਥੇ ਦਾ ਮੀਡੀਆ ਹੈ ਨਾ,
ਹਾਂਜੀ ਭਾਅ ਜੀ, ਅੱਜ ਤੁਹਾਡਾ ਮਾਈਕ ਨਾ ਕਾਫੀ ਹਿੱਲ ਰਿਹਾ, ਤੁਹਾਨੂੰ ਲਾਗੇ ਆਉਣਾ ਪੈਣਾ।
ਤੁਸੀਂ ਮੀਟਿੰਗ ਵਿੱਚ ਵੀ ਜਾਂਦੇ ਆ ਜਾਂ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਆਸਟ੍ਰੇਲੀਆ ਦੇ ਵਿੱਚ ਵਰਕ ਪਲੇਸ ਤੇ ਵੀ, ਤੇ ਇੱਕ ਦੂਜੇ ਦੀ ਪਹਿਲਾਂ ਰਿਸਪੈਕਟ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਤੇ ਰਿਸਪੈਕਟ ਦੇ ਨਾਲ ਤੁਸੀਂ ਸ਼ੁਰੂ ਕਰਦੇ ਆ ਤੇ ਕਮਿਊਨੀਕੇਸ਼ਨ ਦੇ ਵਿੱਚ ਪਰਸਨਲ ਟੱਚ ਤਾਂ ਕਦੇ ਹੁੰਦਾ ਹੀ ਨਹੀਂ ਹੈ, ਕਦੇ ਵੀ ਪਰਸਨਲ ਟੱਚ ਹੁੰਦਾ ਨਹੀਂ ਹੈ ਵਰਕ ਪਲੇਸ ਤੇ। ਤੁਸੀਂ ਬੇਸ਼ੱਕ 20 ਸਾਲ ਤੋਂ ਕੰਮ ਕਰ ਰਹੇ ਆ ਜਾਂ 30 ਸਾਲ ਤੋਂ।
ਭਾਜੀ ਮੈਂ ਤੁਹਾਨੂੰ ਥੋੜਾ ਜਿਹਾ ਰੋਕਣਾ ਚਾਹਾਂਗਾ ਕਿ ਅੱਜ ਤੁਹਾਡਾ ਮਾਈਕ ਨਾ ਬਹੁਤ ਪਲੇ ਕਰ ਰਿਹਾ, ਥੋੜਾ ਜਿਹਾ ਇਹਨੂੰ ਹਿਲਾ ਲੋ ਕੇ ਨਾ ਸੈੱਟ ਕਰੋ, ਮੈਨੂੰ ਲੱਗਦਾ ਕੜਾਹ ਜ਼ਿਆਦਾ ਖਾ ਲਿਆ।
ਨਹੀਂ ਆਉਂਦੀ ਮਾਈਕ ਤਾਂ ਮੈਂ ਬਿਲਕੁਲ ਉੱਦਾਂ ਹੀ ਰੱਖਿਆ, ਪਤਾ ਨਹੀਂ ਕੋਈ ਟੈਕਨੀਕਲ ਪ੍ਰੋਬਲਮ ਹੋ ਸਕਦੀ ਆ, ਜਿੱਦਾਂ ਮਾਈਕ ਪਹਿਲਾਂ ਰੱਖਦਾ ਮੈਂ ਉੱਦਾਂ ਹੀ ਰੱਖਿਆ ਆ, ਤੇ ਹੁਣ ਠੀਕ ਆ ਥੋੜਾ?
ਨਹੀਂ ਥੋੜੀ ਤਾਰ ਹਿਲਦੀ ਲੱਗਦੀ ਹੈ ਮੈਨੂੰ, ਵਿੱਚ ਵਿੱਚ ਠੀਕ ਹੋ ਜਾਂਦਾ। ਤੇ ਚਲੋ ਕੋਈ ਨਹੀਂ, ਤੁਸੀਂ ਕੈਰੀ ਆਨ ਰੱਖੋ, ਆਪਾਂ ਗੀਤ ਲਾ ਕੇ ਫਿਰ ਸੈਟਿੰਗ ਕਰ ਲਾਂਗੇ।
ਹਾਂਜੀ ਹਾਂਜੀ, ਹੁਣ ਇੰਨਾ ਨੈਰੇਟਿਵ ਚੱਲ ਰਿਹਾ ਇਸ ਗੱਲ ਤੇ, ਚੰਨੀ ਵਾਲੀ ਗੱਲ ਤੇ ਜਾਂ ਮੁੱਖ ਮੰਤਰੀ ਪੰਜਾਬ ਦੀ ਗੱਲ ਤੇ, ਜੋ ਵੀ ਤੁਸੀਂ ਸਾਈਟ ਖੋਲੋ ਉੱਤੇ ਐਕਸਪਰਟ ਤੇ ਐਕਸਪਰਟ ਤੇ ਐਕਸਪਰਟ ਬੈਠੇ ਆ, ਗੱਲਾਂ ਕਰ ਰਹੇ ਆ, ਇੱਕ ਦੂਜੇ ਨੂੰ ਭੰਡ ਰਹੇ ਆ, ਤੇ ਮੇਰੇ ਖਿਆਲ ਵਿੱਚ ਜਿੱਦਾਂ ਪੌਲ ਸਾਹਿਬ ਨੇ ਕਿਹਾ ਆ ਆਸਟ੍ਰੇਲੀਆ ਤੋਂ ਕਿ ਨੇਤਾ ਇੱਦਾਂ ਦੇ ਹੋਣੇ ਚਾਹੀਦੇ, ਨੇਤਾ ਜਿਹੜੇ ਧੋਖੇਬਾਜ਼ ਆ, ਡਿਸਓਨੈਸਟ ਆ, ਇਹ ਤਾਂ ਅਮਨਦੀਪ ਬਹੁਤ ਨੋਰਮਲ ਜਿਹੀ ਗੱਲ ਆ। ਜੇ ਅਸੀਂ ਵੀ ਨੇਤਾ ਬਣੀਏ ਜਾਂ ਤੁਸੀਂ ਵੀ ਨੇਤਾ ਬਣੋ, ਇਹ ਸਭ ਕੁਛ ਕਰਨਾ ਪੈਂਦਾ ਆ, ਕਿਉਂਕਿ ਤੁਸੀਂ ਹਜੂਮ ਨੂੰ ਕੰਟਰੋਲ ਕਰਨਾ ਹੁੰਦਾ, ਉਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਹੁੰਦੇ ਆ, ਤੁਹਾਡੀ ਪਾਰਟੀ ਵਿੱਚ ਵੱਖ ਵੱਖ ਵਿਚਾਰਧਾਰਾ ਦੇ ਲੋਕ ਹੁੰਦੇ ਆ, ਡੈਮੋਕ੍ਰੇਸੀ ਦੇ ਵਿੱਚ ਇਹ ਸਭ ਕੁਛ ਕਰਨਾ ਹੀ ਪੈਂਦਾ, ਕਿਉਂਕਿ ਅਦਰਵਾਈਜ਼ ਤੁਸੀਂ ਸਰਵਾਈਵ ਕਰੇ ਨਹੀਂ ਸਕਦੇ। ਜੇ ਤੁਸੀਂ ਓਨੈਸਟੀ ਲੈ ਕੇ ਬੈਠੇ ਰਹੋ, ਸਭ ਕੁਛ ਠੀਕ ਠਾਕ ਬੈਠੇ ਰਹੋ, ਤੇ ਤੁਹਾਨੂੰ ਨਹੀਂ ਘਰ ਨੂੰ ਤੋੜ ਦੇਣਾ ਰਿਕਸ਼ੇ ਤੇ ਬਿਠਾ ਕੇ, ਕਿਉਂ ਇਹਦੇ ਵਿੱਚ ਤੁਹਾਨੂੰ ਇਹ ਤਾਂ ਜ਼ਰੂਰੀ ਆ ਵੀ ਤੁਹਾਨੂੰ ਕੈਲਕੂਲੇਸ਼ਨਾਂ ਕਰਨੀਆਂ ਆਉਣੀਆਂ ਚਾਹੀਦੀਆਂ, ਤੁਹਾਨੂੰ ਬੰਦਿਆਂ ਨੂੰ ਜੋੜਨਾ ਆਉਣਾ ਚਾਹੀਦਾ, ਕਈ ਬੰਦੇ ਕੌੜੇ ਹੁੰਦੇ ਆ, ਕਈ ਠੰਡੇ ਹੁੰਦੇ ਆ, ਉਹਨਾਂ ਨੂੰ ਕਿੱਦਾਂ ਜਮਾ ਕੇ ਰੱਖਣਾ, ਉਹਨਾਂ ਨੂੰ ਇੱਕ ਸੰਗਠਨ ਦੇ ਵਿੱਚ ਕਿੱਦਾਂ ਰੱਖਣਾ, ਉਹਨਾਂ ਨੂੰ ਜੋੜ ਕੇ ਕਿੱਦਾਂ ਰੱਖਣਾ, ਉਹਨਾਂ ਤੋਂ ਕੰਮ ਕਿੱਦਾਂ ਲੈਣਾ, ਇਹਨੂੰ ਪੋਲਿਟਿਕਸ ਕਹਿੰਦੇ ਆ। ਹੁਣ ਤੁਹਾਨੂੰ ਕੋਈ ਮੈਨੇਜਰ ਆ, ਸਪੋਜ਼ ਕਰੋ ਜਿੱਦਾਂ ਕੋਈ ਮੈਨੇਜਰ ਆ, ਉਹਨੂੰ ਇਸ ਲਈ ਕਿਸੇ ਔਰਗੇਨਾਈਜੇਸ਼ਨ ਦੇ ਵਿੱਚ ਲਾਇਆ ਜਾਂਦਾ ਕਿ ਉਹ ਔਰਗੇਨਾਈਜੇਸ਼ਨ ਚੰਗੀ ਤਰ੍ਹਾਂ ਚੱਲ ਨਹੀਂ ਰਹੀ, ਉੱਥੇ ਲੋਕ ਇੱਧਰ ਉੱਧਰ ਘੁੰਮ ਰਹੇ ਆ, ਕੋਈ ਕਹਿਣਾ ਇੱਕ ਦੂਜੇ ਦਾ ਨਹੀਂ ਮੰਨਦਾ, ਕੋਈ ਸੁਣਦਾ ਨਹੀਂ ਹੈ, ਮੈਨੇਜਰ ਦੀ ਕੋਈ ਗੱਲ ਨਹੀਂ ਸੁਣਦਾ। ਉਸ ਉੱਥੇ ਨਵੇਂ ਮੈਨੇਜਰ ਨੂੰ ਤਾਂ ਲਾਇਆ ਜਾਂਦਾ ਕਿ ਉਹ ਤਾਣੇ ਬਾਣੇ ਨੂੰ ਠੀਕ ਕਰੇ, ਜਿਹੜੇ ਗੱਲਾਂ ਸੁਣਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਸਟ੍ਰੈਟਜੀ ਯੂਜ਼ ਕਰਕੇ ਉਹਨਾਂ ਨੂੰ ਕਹਿਣਾ ਮੰਨਣ 'ਤੇ ਲਾਇਆ ਜਾਵੇ। ਇਸ ਲਈ ਨਾ ਕਿੱਥੇ ਤੁਸੀਂ ਛੱਡ ਦਿਓ ਜੀ, ਮੇਰਾ ਤਾਂ ਵਰਕਰ ਕਹਿਣਾ ਨਹੀਂ ਮੰਨਦੇ, ਤਾਂ ਨਹੀਂ ਮੇਰੇ ਤੋਂ ਕੰਮ ਹੋ ਰਿਹਾ, ਟਾਰਗੇਟ ਤਾਂ ਨਹੀਂ ਫੁਲਫਿਲ ਹੋ ਰਿਹਾ, ਮੇਰਾ ਵਰਕਰ ਸੁਣਦੇ ਨਹੀਂ ਹੈ। ਇਸੇ ਲਈ ਤਾਂ ਤੁਹਾਨੂੰ ਤਨਖਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵਰਕਰਾਂ ਨੂੰ ਕੰਮ 'ਤੇ ਲਾਉਣਾ, ਤੁਸੀਂ ਵਰਕਰਾਂ ਨੂੰ ਸੁਣਾਉਣਾ, ਤੁਸੀਂ ਵਰਕਰਾਂ ਤੋਂ ਕੰਮ ਕਰਾਉਣਾ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਰੱਖਣਾ, ਇਹਨੂੰ ਕਲਾ ਕਹਿੰਦੇ ਆ, ਮੈਨੇਜਮੈਂਟ ਦੀ ਕਲਾ। ਤੇ ਇਹੀ ਕਲਾ ਜਿਹੜੇ ਲੀਡਰ ਉਹਨਾਂ ਦੇ ਵਿੱਚ ਵੀ ਹੁੰਦੀ ਹੈ ਕਿ ਉਹਨਾਂ ਨੇ ਸਾਰੇ ਜਿਹੜੇ ਲੈਜਿਸਲੇਟਰ ਆ ਉਹਨਾਂ ਨੂੰ ਇਕੱਠੇ ਰੱਖਣਾ, ਉਹਨਾਂ ਦਾ ਸਮੂਹ ਇੱਕ ਬਣਾ ਕੇ ਰੱਖਣਾ, ਉਹਨਾਂ ਤੋਂ ਕੰਮ ਲੈਣਾ, ਉਹਨਾਂ ਤੋਂ ਕੋਆਪਰੇਸ਼ਨ ਲੈਣੀ, ਇੰਟੀਗ੍ਰੇਸ਼ਨ ਕਰਾਉਣਾ। ਇਹਦੇ ਵਿੱਚ ਕਈ ਵਾਰੀ ਤੁਹਾਨੂੰ ਡਿਸਓਨੈਸਟੀ ਵੀ ਕਰਨੀ ਪੈਂਦੀ ਹੈ, ਕਈ ਵਾਰੀ ਝੂਠ ਬੋਲ ਕੇ ਵੀ ਕੰਮ ਕਰਾਉਣੇ ਪੈਂਦੇ। ਗੱਲ ਤਾਂ ਅਲਟੀਮੇਟ ਇਹ ਹੈ ਕਿ ਤੁਸੀਂ ਜਿਹੜੇ ਗਵਰਨਮੈਂਟ ਦੇ ਓਬਜੈਕਟਿਵ ਆ ਉਹਨੂੰ ਤੁਸੀਂ ਅਟੇਨ ਕਰਦੇ ਜਾਂ ਨਹੀਂ ਕਰਦੇ। ਇਹ ਹਮੇਸ਼ਾ ਤੋਂ ਚੱਲਿਆ ਇੱਦਾਂ ਹੀ ਆ ਰਿਹਾ, ਹਮੇਸ਼ਾ ਇੱਦਾਂ ਹੀ ਚੱਲਦਾ ਰਹੂਗਾ। ਜੇ ਤੁਸੀਂ ਪਰਫੈਕਸ਼ਨ ਚਾਹੁੰਦੇ ਆ ਹੋ ਨਹੀਂ ਸਕਦੀ ਮੰਦੀ।
ਕਰਨਾ ਇੱਥੇ ਵੀ ਅਮਰੀਕ ਭਾਜੀ ਇਸ ਤਰ੍ਹਾਂ ਹੀ ਹੈ ਕਿ ਕਈ ਵਾਰੀ ਗਵਰਨਮੈਂਟ ਚਾਹੁੰਦੀ ਹੁੰਦੀ ਹੈ, ਪੋਲੀਟੀਸ਼ੀਅਨ ਚਾਹੁੰਦੇ ਹੁੰਦੇ ਆ, ਪਰ ਉਹ ਬਿਊਰੋਕਰੈਟਿਕ ਢਾਂਚਾ ਜਿਹੜਾ ਉਹਨਾਂ ਨੂੰ ਕਰਨ ਨਹੀਂ ਦਿੰਦਾ, ਜਾਂ ਕਈ ਪੋਲਿਸੀਆਂ ਜਿਹੜੀਆਂ ਵਧੀਆ ਜਿਹੜੇ ਆਫਿਸਰ ਆ ਉਹ ਬਣਾਉਂਦੇ ਨੇ ਅਤੇ ਉਹ ਪੋਲੀਟੀਸ਼ੀਅਨ ਨਹੀਂ ਕਰਨ ਦਿੰਦੇ। ਸੋ ਇਹ ਇਹ ਜਿਹੜੀ ਵਿਡੰਬਨਾ ਇਹ ਚੱਲਦੀ ਰਹਿੰਦੀ ਆ, ਪਰ ਆਪਾਂ ਇਹਨਾਂ 'ਤੇ ਗੱਲਬਾਤ ਜਾਰੀ ਰੱਖਾਂਗੇ। ਪੰਜਾਬ ਦੇ ਵਿੱਚ ਕੀ ਹੋਇਆ ਪਿਛਲੇ ਹਫ਼ਤੇ, ਉਸ ਨੂੰ ਕਿਸ ਨਿਗਾਹ ਨਾਲ ਸਾਰੇ ਸਾਡੇ ਸਰੋਤੇ ਦੇਖਦੇ ਨੇ, ਉਹ ਸਾਰੀਆਂ ਗੱਲਾਂ ਆਪਾਂ ਕਰਾਂਗੇ। ਅਤੇ ਸਾਡੇ ਨਾਲ ਅਮਰ ਰੰਧਾਵਾ ਜੁੜੇ ਨੇ। ਹਾਂਜੀ ਬੁਲਬੁਲਗੇ, ਤੁਸੀਂ ਕੀ ਹਾਲ ਚਾਲ ਹੈ? ਠੀਕ ਠਾਕ ਹੈ ਪਿਆਰਿਓ। ਅਤੇ ਜਗਦੀਪ ਗਿੱਲ ਵੀ ਕਹਿੰਦੇ, ਭਾਅ ਜੀ ਹੁਣ ਮੀਡੀਆ ਵਾਲੇ ਵਿਚਾਰ ਚਰਚਾ ਨੂੰ ਬਹਿਸ ਕਹਿੰਦੇ ਨੇ, ਤਾਂ ਬਹਿਸ ਹੀ ਕਰਦੇ ਨੇ, ਕੋਈ ਵਿਚਾਰ ਤਾਂ ਹੁੰਦੀ ਨਹੀਂ। ਬਿਲਕੁਲ, ਜਿਹੜਾ ਬਹਿਸ ਅੱਖਰ ਹੈ ਨਾ, ਉਹ ਉਹਦਾ ਬੈਂਸਣਾ ਹੀ ਹੁੰਦਾ ਆ, ਉਹ ਉਹਦੇ 'ਚ ਕੁਛ ਨਹੀਂ ਕੱਢਣਾ ਬਣਾ ਹੁੰਦਾ। ਅਤੇ ਰਾਜਨਦੀਪ ਵੀ ਕਹਿ ਰਹੇ ਨੇ ਕਿ ਪੈਂਦੇ, ਭਾਅ ਜੀ ਆਈ ਲਵ ਕੁਕਿੰਗ ਐਂਡ ਆਲਵੇਜ਼ ਕੁੱਕ ਵੈਰੀ ਗੁੱਡ ਐਂਡ ਹੈਲਥੀ ਫੂਡ ਫੋਰ ਮਾਈ ਫੈਮਿਲੀ ਇਨ ਲੋਕਡਾਊਨ ਟਾਈਮ। ਹਾਂਜੀ, ਇਹ ਬਹੁਤ ਵਧੀਆ ਗੱਲ ਹੈ, ਕੁਕਿੰਗ ਕਰਨੀ। ਆਪਾਂ ਪਹਿਲਾਂ ਵੀ ਦੱਸਿਆ ਕਿ ਜ਼ਰੂਰ ਕੁਛ ਨਾ ਕੁਛ। ਵੈਸੇ ਅਮਰੀਕ ਭਾਅ ਜੀ, ਆਪਾਂ ਜਦੋਂ ਦੇਖੀਏ ਨਾ ਕਿ ਇਹ ਜਿਹੜੀ ਕੁਕਿੰਗ ਹੈ, ਇਹ ਇਕੱਲਾ ਲੇਡੀਜ਼ ਦਾ ਕੰਮ ਨਹੀਂ ਹੈਗਾ। ਤੁਸੀਂ ਦੇਖੋਗੇ ਵੱਡੇ ਵੱਡੇ ਰੈਸਟੋਰੈਂਟ, ਢਾਬੇ ਇੰਡੀਆ, ਇੱਥੇ ਜ਼ਿਆਦਾਤਰ ਜਿਹੜੇ ਕੁੱਕਸ ਨੇ ਜਾਂ ਕੁਕਿੰਗ ਕਰਦੇ ਨੇ, ਸ਼ੈੱਫ ਨੇ, ਉਹ ਬੰਦੇ ਨੇ। ਅਤੇ ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਇੱਕ ਸ਼ਾਇਦ ਜਰਮਨ ਦੇ ਵਿੱਚ ਵੀ ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਕੈਂਪੇਨ ਚਲਾਈ ਸੀ, ਜਿੱਥੇ ਉਹਨਾਂ ਨੇ ਇਹ ਐਡਵਰਟਾਈਜ਼ ਕੀਤਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਲੇਡੀਜ਼ ਵੀ ਸ਼ੈੱਫ ਦੀਆਂ ਜੌਬਾਂ ਕਰਨ। ਸ਼ੈੱਫ ਦੀ ਲੇਡੀਜ਼ ਬਹੁਤ ਘੱਟ ਨੇ ਸ਼ੈੱਫ। ਭਾਅ ਜੀ ਤੁਹਾਡਾ ਕੀ ਕਹਿਣਾ ਹੈ, ਮਤਲਬ ਇਸ ਕਮਰਸ਼ੀਅਲ ਲੈਵਲ 'ਤੇ ਲੇਡੀਜ਼ ਕਿਉਂ ਨਹੀਂ ਜਾ ਰਹੀਆਂ, ਸਿਰਫ ਘਰੇਲੂ ਲੈਵਲ 'ਤੇ ਕਿਉਂ ਸੈੱਟ ਨੇ?
ਅਮਨਦੀਪ, ਸਿਡਨੀ ਟਾਵਰ ਦੇ ਵਿੱਚ ਕਈ ਵਾਰੀ ਐਕਸਕਰਸ਼ਨ ਲੈ ਕੇ ਜਾਣ ਦਾ ਮੌਕਾ ਮਿਲਦਾ ਆ, ਬਿਜ਼ਨਸ ਸਟੱਡੀਜ਼ ਦੀਆਂ ਕਲਾਸਾਂ ਨੂੰ ਬਹੁਤ ਵਾਰੀ ਗਏ ਹਾਂ ਅਸੀਂ, 2002 ਤੋਂ ਲੈ ਕੇ 2019 ਤੱਕ ਲਗਾਤਾਰ ਹਰ ਸਾਲ ਦੋ ਦੋ ਵਾਰ ਵੀ ਜਾਂਦੇ ਰਹੇ ਹਾਂ। ਤੇ ਸਿਡਨੀ ਟਾਵਰ ਦੇ ਵਿੱਚ ਜਿੰਨੇ ਵੀ ਸ਼ੈਫ ਹੈ ਨਾ ਉਸ ਕੰਟੀਨ ਦੇ ਵਿੱਚ, ਉਹ ਸਾਰੇ ਮੈਨਸ ਆ, ਮੇਲ ਆ, ਉੱਥੇ ਕੋਈ ਵੀ ਫੀਮੇਲ ਸ਼ੈਫ ਨਹੀਂ ਆ ਉੱਥੇ। ਤੇ ਹੋਰ ਵੀ ਤੁਸੀਂ ਰੈਸਟੋਰੈਂਟਾਂ ਵਿੱਚ ਵੀ ਦੇਖ ਲਓ ਕਿ ਜਿੰਨੇ ਵੀ ਸ਼ੈਫ ਜ਼ਿਆਦਾ ਤੌਰ 'ਤੇ ਤੁਹਾਨੂੰ ਉਹ ਜਿਹੜੇ ਆ ਆਦਮੀ ਮਿਲੂਗੇ ਜਾਂ ਮੇਲਸ ਮਿਲੂਗੇ। ਇਹਦਾ ਕਾਰਨ ਇਹ ਆ ਕਿ ਜਿਹੜੀ ਕੁਕਿੰਗ ਹੈ ਨਾ ਉਹ 'ਚ ਕੋਨਸਨਟ੍ਰੇਸ਼ਨ ਬਹੁਤ ਚਾਹੀਦੀ ਆ ਉਹਦੇ ਵਿੱਚ, ਜਿੱਦਾਂ ਤੁਸੀਂ ਕੋਂਟੈਂਟ ਨੂੰ ਕੋਂਟੈਂਟ ਨੂੰ ਮਿਲਾਉਣਾ ਆ, ਉਹਨਾਂ ਦੀ ਸਹੀ ਪ੍ਰਪੋਰਸ਼ਨ ਪਾਉਣੀ ਆ। ਜੇ ਤੁਹਾਡੀ ਕੋਨਸਨਟ੍ਰੇਸ਼ਨ ਘੱਟ ਆ, ਜੇ ਤੁਸੀਂ ਜ਼ਿਆਦਾ ਗੱਲਾਂ ਕਰਦੇ ਰਹਿੰਦੇ ਆ ਜਿੱਦਾਂ, ਫਿਰ ਉਹਦੇ 'ਤੇ ਫਿਰ ਕੋਨਸਨਟ੍ਰੇਸ਼ਨ ਨਹੀਂ ਹੁੰਦੀ, ਖਾਣਾ ਬਹੁਤਾ ਸਵਾਦ ਬਣਦਾ ਨਹੀਂ ਹੈ। ਮੇਰਾ ਖਿਆਲ ਤੇ ਇਹੀ ਕਾਰਨ ਆ ਕਿ ਜਿਹੜੇ ਮੈਨਸ ਆ ਉਹ ਜ਼ਿਆਦਾ ਸ਼ੈਫ ਹੁੰਦੇ ਆ, ਵੱਡ ਵੱਡੇ ਜਿਹੜੇ ਵੱਡ ਵੱਡੇ ਆਰਗੇਨਾਈਜੇਸ਼ਨ ਆ ਜਿਹੜੇ ਘਰਾਂ ਦੇ ਵਿੱਚ ਆ, ਉਹਨਾਂ ਵਿੱਚ ਜ਼ਰੂਰ ਲੇਡੀਜ਼ ਦੀ ਸਪੈਸ਼ਲਿਸਟ ਹੀ ਹੈ।
ਤੁਸੀਂ ਕਹਿਣਾ ਕੀ ਚਾਹੁੰਦੇ ਹੋ ਹੁਣ? ਤੁਸੀਂ ਡਰਦੇ ਵੀ ਹੋ, ਕਹਿਣਾ ਵੀ ਨਹੀਂ ਚਾਹੁੰਦੇ?
ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਮੈਂ ਤਾਂ ਇੱਕ ਸਟੇਟਮੈਂਟ ਦਿੱਤੀ ਆ, ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਤੁਸੀਂ ਸਮਝ ਸਕਦੇ ਆ ਕਿ ਕੀ ਗੱਲ ਹੈ,
ਤੁਸੀਂ ਗੋਲ ਜਿਹੀ ਸਟੇਟਮੈਂਟ ਦੇ ਰਹੇ ਹੋ, ਮੈਨੂੰ ਲੱਗਦਾ ਵੇਲਣਾ ਲੱਗ ਗਈ ਵਿਦ ਇਨ ਰੇਂਜ ਹੈ ਤੁਹਾਡੇ।
ਜਿਸ ਵੇਲੇ ਅਮਨਦੀਪ ਕੋਈ ਵੀ ਦਾ ਸਕੂਲ ਵਿੱਚ ਵੀ ਪੜ੍ਹਾਉਣਾ ਪੈਂਦਾ ਨਾ, ਕਈ ਵਾਰੀ ਓਪਨ ਗੱਲ ਨਹੀਂ ਕਹਿਣੀ, ਗੱਲ ਵੀ ਕਹਿਣੀ ਹੁੰਦੀ ਤੁਸੀਂ, ਤੇ ਉਹ ਜਿਹੜੀ ਨਾ ਥੋੜੀ ਬਚਾ ਕੇ ਕਹਿਣੀ ਪੈਂਦੀ ਆ, ਤੇ ਸਮਝ ਉਹ ਜਿਹੜਾ ਇੱਕ ਚੰਗਾ ਲਿਸਨਰਸ ਆ, ਚੰਗਾ ਜਿਹੜਾ ਤੁਹਾਡਾ ਵਿਦਿਆਰਥੀ, ਉਹ ਸਮਝ ਵੀ ਜਾਂਦਾ ਤੁਸੀਂ ਕੀ ਗੱਲ ਕਹਿਣੀ ਚਾਹੁੰਦੇ ਆ। ਨਿਮਰਤਾ ਦੇ ਨਾਲ ਕਹਿਣੀ ਪੈਂਦੀ ਆ, ਢੰਗ ਦੇ ਨਾਲ ਕਹਿਣੀ ਪੈਂਦੀ ਹੈ ਜੀ।
ਪਰ ਨਹੀਂ, ਮੈਨੂੰ ਫਿਰ ਵੀ ਫਰਮਾਇਸ਼ ਆ ਜਾਣੀ ਹੈ ਕਿ ਤੁਸੀਂ ਇਹਨੂੰ ਐਕਸਪਲੇਨ ਕਰੋ ਵਿਚਾਰ ਦੇ ਤੌਰ ਤੇ। ਮੈਂ ਤੁਹਾਨੂੰ ਦੱਸਦਾ, ਚਲੋ ਮੈਂ ਕਹਿ ਦਿੰਦਾ ਤੁਸੀਂ ਕਾਹਨੂੰ ਹੁਣ ਇੱਥੇ ਲੱਗ ਗਏ ਆ ਤੇ ਵੀ ਇੱਥੇ ਘਰ 'ਚ ਕਲੇਸ਼ ਹੋਊਗਾ। ਅਸਲ ਦੇ ਵਿੱਚ ਕੀ ਆ ਕਿ ਜਿਹੜਾ ਇਨਵਾਇਰਮੈਂਟ ਹੈ ਨਾ ਕੁਕਿੰਗ ਦਾ, ਜਿਸ ਤਰ੍ਹਾਂ ਕਿਹਾ ਕਿ ਕਾਫੀ ਕੰਸਨਟ੍ਰੇਸ਼ਨ ਚਾਹੀਦੀ ਹੁੰਦੀ ਆ, ਡੈਡੀਕੇਸ਼ਨ ਚਾਹੀਦੀ ਹੁੰਦੀ ਆ। ਜਿਹੜੇ ਹੁਣ ਘਰ ਦੇ ਵਿੱਚ ਵੀ ਕੁਕਿੰਗ ਕਰਦੇ ਆ, ਕਈ ਵਾਰੀ ਕੀ ਕਰਦੀਆਂ ਲੇਡੀਜ਼, ਮਤਲਬ ਅਸੀਂ ਤਾਂ ਆਪਣੇ ਆਲੇ ਦੁਆਲੇ ਤੋਂ ਹੀ ਦੇਖ ਸਕਦੇ ਹਾਂ ਘਰ ਤੋਂ ਹੀ, ਕਿ ਰੋਜ਼ ਹੀ ਚਾਹ ਤੱਕ ਵੀ ਉਬਲ ਜਾਂਦੀ ਹੈ ਦਾਲ ਸਾਹਿਬ ਜੀ ਇੱਧਰੋਂ ਦੇਖੋ ਕਿ ਨਾਲ ਹੋਰ ਕਈ ਕੰਮ ਕਰ ਲੈਂਦੇ, ਕਈ ਇੱਧਰੋਂ ਕਰ ਲੈਂਦਾ। ਕਈ ਵਾਰੀ ਤਾਂ ਮੈਂ ਇਹ ਦੇਖਿਆ ਕਿ ਕਈ ਬੀਬੀਆਂ ਦੇ ਨਾਲ ਸੀਰੀਅਲ ਵੀ ਚੱਲਦੇ ਹੁੰਦੇ ਆ, ਉਹ ਫਿਰ ਦਾਲ ਥੱਲੇ ਵੀ ਲਵਾ ਲੈਂਦੀਆਂ ਜਾਂ ਵਾਲ ਵੀ ਲੈਂਦੀਆਂ, ਦੁੱਧ ਵੀ ਉਬਲ ਜਾਂਦਾ। ਸੋ ਇਹ ਕੁਕਿੰਗ ਤਾਂ ਹੁੰਦੀ ਆ, ਪਰ ਉਹ ਜਿਹੜੀ ਚੀਜ਼ ਆ ਉਹ ਕਾਫੀ ਟਾਈਮ ਲਾਉਂਦੇ ਆ, ਹੌਲੀ ਹੌਲੀ ਚੱਲੀ ਜਾਂਦਾ ਕੰਮ। ਘਰ ਦੇ ਲਈ ਤਾਂ ਠੀਕ ਆ, ਇੰਜੋਇਮੈਂਟ ਲਈ ਠੀਕ ਹੈ, ਪਰ ਜਦੋਂ ਕਮਰਸ਼ੀਅਲ ਇਨਵਾਇਰਮੈਂਟ ਦੇ ਵਿੱਚ ਜਾਂਦੇ ਹਾਂ, ਉੱਥੋਂ ਦੀ ਕੁਕਿੰਗ ਅਮਰੀਕਬਾਜ਼ੀ ਤੁਹਾਨੂੰ ਵੀ ਪਤਾ ਕਿ ਟੋਟਲੀ ਡਿਫਰੈਂਟ ਹੁੰਦੀ। ਤੁਹਾਡੇ 'ਤੇ ਪ੍ਰੈਸ਼ਰ ਹੁੰਦਾ ਕਿ ਤੁਸੀਂ ਇੱਕ ਸ਼ੈੱਫ ਨੇ ਅੱਜ 150 ਬੰਦੇ ਦਾ ਖਾਣਾ ਬਣਾਉਣਾ ਆ, ਔਰ ਉਹ ਵੀ ਉਹਨੇ ਆਰਡਰ ਕਰਨਾ ਕੀ ਬਣਾਉਣਾ ਆ। ਮਤਲਬ ਬਹੁਤ ਜ਼ਿਆਦਾ ਟੈਂਸ ਇਨਵਾਇਰਮੈਂਟ ਹੁੰਦਾ ਆ। ਅਸੀਂ ਦੇਖਿਆ, ਅਸੀਂ ਰੈਸਟੋਰੈਂਟ ਵੀ ਚਲਾਏ ਆ, ਸੋ ਉਸ ਮਤਲਬ ਉਹ ਮਾਸਟਰੀ ਹੁੰਦੀ ਆ ਉਸ ਲੈਵਲ ਤੱਕ ਕੁਕਿੰਗ ਕਰਨੀ ਜਿਹੜੀ ਨਾ, ਉਹ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਮਤਲਬ ਇੰਨੀ ਜ਼ਿਆਦਾ ਕੰਸਨਟ੍ਰੇਸ਼ਨ ਕਰਨੀ ਪੈਂਦੀ ਹੈ ਕਿ ਰਹੇ ਰੱਬ ਦਾ ਨਾਂ। ਇਸ ਕਰਕੇ ਲੇਡੀਜ਼ ਬਹੁਤ ਘੱਟ ਉਹ ਜੋਬ ਲੈਂਦੀਆਂ, ਬਹੁਤ ਹਾਈਲੀ ਉਹ ਇੰਟੈਂਸ ਜੋਬਸ ਹੁੰਦੀਆਂ। ਅਤੇ ਫਿਰ ਦੇਖੋ ਉੱਥੇ ਵਾਹਵਾ ਵੀ ਹੁੰਦੀ ਆ ਕਿ ਜਦੋਂ ਤੁਹਾਨੂੰ ਤੁਹਾਡਾ ਖਾਣਾ ਬਹੁਤ ਵਧੀਆ ਹੋਵੇ ਤਾਂ ਤੁਹਾਨੂੰ ਤੁਹਾਡੀ ਵਾਹਵਾ ਵੀ ਕਰਦੇ, ਕਿਆ ਬਾਤ ਹੋਵੇ, ਬਹੁਤ ਸੋਹਣਾ, ਸ਼ੈੱਫ ਨੂੰ ਬੁਲਾਓ ਜੀ। ਕਈ ਵਾਰੀ ਕਈ ਲੋਕ ਇਹੋ ਜਿਹੇ ਹੁੰਦੇ ਨੇ ਕਿ ਉਹ ਜਾਣ ਬੁੱਝ ਕੇ ਹੀ ਕੰਪਲੇਂਟ ਕਰਦੇ ਨੇ, ਉਹ ਸ਼ੈੱਫ ਦੇ ਉੱਤੇ ਨਜ਼ਲਾ ਝਾੜਦੇ ਆ, ਕਈ ਪੋਲੀਟਿਕਸ ਝਾੜਦੇ ਆ, ਕਈ ਇੱਕ ਦੂਜੇ ਨੂੰ ਥੱਲੇ ਲਵਾਉਣਾ ਹੁੰਦਾ ਰੈਸਟੋਰੈਂਟ ਵਾਲੇ ਨੇ, ਕਈ ਨਖਰੇਬਾਜ਼ੀ ਇੰਨੇ ਹੁੰਦੇ ਆ, ਉਹਨਾਂ ਨੇ ਪੈਸੇ ਨਹੀਂ ਦੇਣੇ ਹੁੰਦੇ। ਸੋ ਉਹ ਬਹੁਤ ਜ਼ਿਆਦਾ ਇੰਟੈਂਸ ਪ੍ਰੈਸ਼ਰ ਸ਼ੈੱਫ 'ਤੇ ਹੁੰਦਾ ਆ, ਸਾਰੇ ਰੈਸਟੋਰੈਂਟ ਦਾ ਦਾਰੋ ਮਦਾਰ ਹੀ ਉਹਦੇ 'ਤੇ ਹੁੰਦਾ, ਕੁਕਿੰਗ ਵਾਲੇ ਬੰਦੇ 'ਤੇ। ਸੋ ਇਸ ਕਰਕੇ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਚਲੋ ਘਰ ਦੇ ਵਿੱਚ ਵੀ ਲੇਡੀਜ਼ ਅਤੇ ਬੰਦਿਆਂ ਨੂੰ ਥੋੜ੍ਹਾ ਬਹੁਤਾ ਨਾਲ ਨਾਲ ਕਰਨਾ ਚਾਹੀਦਾ, ਮੈਂ ਵੀ ਬਹੁਤ ਮਦਦ ਕਰਦਾ ਘਰ ਦੇ ਵਿੱਚ, ਤੁਹਾਨੂੰ ਪਤਾ ਕੁਕਿੰਗ ਦੇ ਵਿੱਚ ਮੈਂ ਵੀ ਇੱਕ ਗੁਰ ਫੜਿਆ ਹਾਂ, ਉਹ 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 ਬਹੁਤ ਕਾਰਗਰ ਬਹੁਤ ਵਧੀਆ ਗੁਰ ਹੈ ਜਿਹੜਾ ਹੁਣ ਮੈਂ ਤੁਹਾਨੂੰ ਦੇਵਾਂਗਾ। ਦਿਲ ਵਾਲੀਆਂ ਗੱਲਾਂ, ਮਸਲੇ ਆ, ਮਸਲੇ ਦੇ ਹੱਲ ਵੀ ਆਪਾਂ ਦੇਣੇ ਆ, ਕਦੇ ਕੋਈ ਪ੍ਰੋਬਲਮ ਨਹੀਂ ਆਏਗੀ। ਉਹ ਇਹ ਹੈ ਕਿ ਇੱਕ ਗੱਲ ਪੱਲੇ ਬੰਨ ਲਓ ਕਿ ਪਰਮਾਤਮਾ ਨੇ ਸਾਨੂੰ ਖਾਣਾ ਦਿੱਤਾ ਨਾ, ਉਹ ਸ਼ੁਕਰਾਨਾ ਕਰਕੇ ਛੱਕ ਲਓ ਆਰਾਮ ਨਾਲ, ਨਖਰਾ ਨਾ ਕਰੋ ਬਹੁਤਾ, ਅਤੇ ਚੁੱਪ ਰਹੋ, ਚੁੱਪ ਕਰਕੇ ਖਾਈ ਜਾਓ, ਕੁਛ ਨਾ ਕਹੋ, ਲੂਣ ਘੱਟ ਹੈ ਵੱਧ ਹੈ, ਹਾਂ ਇੰਨਾ ਜ਼ਰੂਰ ਕਹੋ ਵੀ ਅੱਜ ਖਾਣਾ ਬਹੁਤ ਸਵਾਦ ਹੈ, ਮਜ਼ਾ ਆ ਗਿਆ, ਕਿਆ ਬਾਤ ਹੈ। ਹੁਣ ਇਹ ਹੈਗਾ ਆ ਮਤਲਬ ਪਰਮ ਵਿਚਾਰ ਕਿ ਤੁਸੀਂ ਕਿਸ ਤਰ੍ਹਾਂ ਘਰ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਅਗਰ ਤੁਸੀਂ ਲੜਾਈ ਕਲੇਸ਼ ਕਰਨਾ ਆ ਚਾਹੁੰਦੇ ਹੋ ਤਾਂ ਤੁਸੀਂ ਕਹਿ ਦਿਓ ਲੂਣ ਘੱਟ ਸੀ, ਲੂਣ ਹੋਰ ਪਾ ਲਿਆ ਕਰ, ਘੇ ਘੱਟ ਸੀ ਘੇ ਹੋਰ ਪਾ ਲਿਆ ਕਰ, ਘੇ ਜ਼ਿਆਦਾ ਸੀ ਘੱਟ ਪਾ ਲਿਆ ਕਰ। ਦੇਖੋ ਫਿਰ ਰੋਟੀ ਦੇ ਨਾਲ ਨਾਲ ਹੋਰ ਮਸਾਲਾ ਵੀ ਮਿਲਦਾ ਵੇ ਤੁਹਾਨੂੰ, ਤੁਸੀਂ ਬਣਾ ਲਓ
ਫੁਲਕਾ ਜਿਹੜਾ ਥੋੜਾ ਠੰਡਾ ਆ, ਇਹ ਫੁੱਲਿਆ ਫੁੱਲਿਆ ਆਣਾ ਚਾਹੀਦਾ,
ਦੁਆਰਾ ਗਰਮ ਕਰੀ,
ਇਹ ਕੀ ਬਣਾ ਕੇ ਰੱਖ ਦਿੱਤਾ,
ਆ ਦੁਆਰਾ ਗਰਮ ਕਰੀ ਜਰਾ, ਮਤਲਬ ਫਿਰ ਮਤਲਬ
ਦੁਬਾਰਾ ਕਰੀ ਜਰਾ, ਮਾੜਾ ਜਿਹਾ ਲੂਣ ਇਹਦੇ ਚ, ਬੈਂਗਣਾ ਚ ਲੂਣ ਘੱਟ ਆ ਤੇ ਮਸਾਂ ਦੀ ਦਾਲ ਚ ਜ਼ਿਆਦਾ ਪਾ ਦਿੱਤਾ, ਉਹ ਜਾਣੀ ਗੱਲ ਕੀ ਆ,
ਸਿੱਧੀ ਜੀ ਗੱਲ ਹੈ ਕਿ ਬਾਣੀ ਪੜਿਆ ਕਰੋ, ਇਹ ਦੇਖਿਆ ਕਰੋ ਕਿ ਜੋ ਮਿਲਦਾ ਆ ਉਹ ਮਹਾਰਾਜ ਨੂੰ ਧਿਆ ਕੇ ਐਕਸੈਪਟ ਕਰੋ, ਇਹਦੇ ਨਾਲ ਮਨ ਨੂੰ ਵੀ ਸ਼ਾਂਤੀ ਹੈ ਤੇ ਘਰ ਦੇ ਵਿੱਚ ਵੀ ਸ਼ਾਂਤੀ ਹੈ। ਦੇਖੋ ਕਈ ਵਾਰੀ ਲੂਣ ਘੱਟ ਹੁੰਦਾ ਕੋਈ ਪ੍ਰੋਬਲਮ ਨਹੀਂ, ਉਹਦਾ ਨਾ ਲੜਾਈ ਘਰ ਦੇ ਵਿੱਚ ਰੋਕਣ ਦਾ ਬਹੁਤ ਵਧੀਆ ਤਰੀਕਾ, ਲੂਣ ਤੋਂ ਲੜਾਈ ਬਹੁਤ ਹੁੰਦੀ ਆ, ਜੇ ਲੜਾਈ ਰੋਕਣੀ ਆ ਲੂਣ ਘੱਟ ਆ ਫੋਰ ਐਗਜ਼ਾਮਪਲ ਦਾਲ ਦੇ ਵਿੱਚ, ਹੁਣ ਤੁਸੀਂ ਖਾ ਰਹੇ ਹੋ ਅਤੇ ਤੁਸੀਂ ਕਹਿੰਦੇ ਯਾਰ ਜੇ ਮਾੜਾ ਜਿਹਾ ਲੂਣ ਹੋਰ ਹੋਵੇ ਨਾ ਤਾਂ ਵਧੀਆ ਹੋ ਜਾਵੇ। ਹੁਣ ਨੁਕਤਾ ਇਹ ਹੈ ਕਿ ਤੁਸੀਂ ਆਵਾਜ਼ ਮਾਰ ਕੇ ਨਹੀਂ ਕਹਿਣਾ ਆ ਲੂਣ ਫੜਾਈ ਜਰਾ ਮੈਨੂੰ, ਪਹਿਲੀ ਗੱਲ ਤਾਂ ਇਹ ਨਹੀਂ ਕਹਿਣਾ ਵੀ ਲੂਣ ਘੱਟ ਹੈ। ਫਿਰ ਜੇ ਤੁਸੀਂ ਇਹ ਸਟੈਪ ਵੀ ਪਾਸ ਕਰ ਗਏ ਫਿਰ ਇਹ ਨਹੀਂ ਕਹਿਣਾ ਆ ਲੂਣ ਫੜਾਈ ਜਰਾ ਮੈਨੂੰ, ਮੋਰੇ ਆਂਸਰ ਪਤਾ ਕੀ ਆਏਗਾ, ਲੂਣ ਘੱਟ ਹੈ ਮੈਂ ਤਾਂ ਪੂਰਾ ਪਾਇਆ ਸੀ, ਹੈ ਨਾ, ਇਹ ਵੀ ਨਹੀਂ ਗੱਲ ਕਹਿਣੀ, ਠੀਕ ਹੈ। ਫਿਰ ਤੁਸੀਂ ਇਹ ਵੀ ਨਹੀਂ ਕਹਿਣਾ ਅਚਾਰ ਹੈਗਾ, ਮੋਰੇ ਆਂਸਰ ਪਤਾ ਕੀ ਆਏਗਾ, ਲੂਣ ਘੱਟ ਹੈ, ਉਹ ਪਹਿਲਾਂ ਹੀ ਪਤਾ ਹੁੰਦਾ। ਸੋ ਤੁਸੀਂ ਕਹਿਣਾ ਨਹੀਂ ਕੁਛ ਵੀ, ਯੂ ਡੋਂਟ ਸੇ ਐਨੀਥਿੰਗ, ਤੁਸੀਂ ਜਾ ਕੇ ਲੂਣ ਵੀ ਨਹੀਂ ਚੱਕਣਾ ਫਿਰ ਵੀ ਪਤਾ ਲੱਗ ਜਾਏਗਾ ਕਿ ਲੂਣ ਘੱਟ ਹੈ। ਤੁਸੀਂ ਜਾਣਾ ਆ ਰੋਟੀ ਖਾਂਦੇ ਕਹਿੰਦੇ ਨੇ ਆਪ ਜਾਂ ਉੱਤੇ ਟੇਬਲ ਦੇ ਤੁਸੀਂ ਚੁੱਪ ਚਪੀਤੇ ਨਾ ਅਚਾਰ ਲਿਆਉਣਾ ਬਸ ਰੱਖ ਲੈਣਾ ਪਤਾ ਨਹੀਂ ਲੱਗਣ ਦੇਣਾ ਜੇ ਲੱਗ ਵੀ ਗਿਆ ਨਾ ਉਹਨੇ ਕਿਹਾ ਵੀ ਅਚਾਰ ਕੱਲ੍ਹ ਲਿਆ ਨਹੀਂ ਨਹੀਂ ਅੱਜ ਮੇਰਾ ਦਿਲ ਕੀਤਾ ਬਹੁਤ ਸਵਾਦ ਹੈ ਅੱਜ ਮੇਰਾ ਦਿਲ ਕੀਤਾ ਮੇਰੇ ਨਾਲ ਅੰਬ ਦਾ ਅਚਾਰ ਨਿੰਬੂ ਦਾ ਅਚਾਰ ਵਟ ਐਵਰ ਮਤਲਬ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਬਣ ਜਾਂਦੀਆਂ ਨੇ ਬਹੁਤ ਵੱਡੇ ਵੱਡੇ ਰਿਜ਼ਲਟ ਨਿਕਲਦੇ ਨੇ ਅਤੇ ਆਪਾਂ ਚੰਨੀ ਦੀ ਗੱਲ ਬਾਅਦ 'ਚੋਂ ਕਰਾਂਗੇ ਪਹਿਲਾਂ ਆਪਾਂ ਘਰ ਦੇ ਵਿੱਚ ਰਾਜ ਕਰਨ ਦੇ ਨੁਕਤੇ ਸਿੱਖ ਲਈਏ
ਅਮਨਦੀਪ ਜਿਹੜੀ ਲੂਣ ਘੱਟ ਹੋਣ ਦੀ ਜਾਂ ਮਿੱਠਾ ਘੱਟ ਹੋਣ ਦੀ ਵੱਧ ਹੋਣ ਦੀ ਜਿਹੜੀ ਗੱਲ ਆ ਨਾ ਇਹ ਸਬਜੈਕਟਿਵ ਆ ਕਿਸੇ ਬੰਦੇ ਨੂੰ ਲੂਣ ਘੱਟ ਸਵਾਦ ਲੱਗਦਾ ਕਿਸੇ ਨੂੰ ਵੱਧ ਸਵਾਦ ਲੱਗਦਾ ਕਿਸੇ ਨੂੰ ਚੀਨੀ ਵਾਲੀ ਜ਼ਿਆਦਾ ਚੀਨੀ ਵਾਲੀ ਚਾਹ ਸਵਾਦ ਲੱਗਦੀ ਕਿਸੇ ਨੂੰ ਘੱਟ ਚੀਨੀ ਵਾਲੀ ਸਵਾਦ ਜ਼ਿਆਦਾ ਸਵਾਦ ਕਦੇ ਤਾਂ ਜਿਹੜੇ ਗੋਰੇ ਜਿਹੜੇ ਚਾਹ ਬਣਾਉਂਦੇ ਨਾ ਕੌਲੀ ਵਿੱਚ ਖੰਡ ਪਾ ਕੇ ਦਿੰਦੇ ਆ ਤੇ ਆਪੇ ਪਾ ਲਓ ਕੰਪਲੇਨ ਨਾ ਕਰਿਓ
ਦੇਖੋ
ਮੈਨੂੰ ਤਾਂ ਲੱਗਦਾ ਬਈ ਜਿਹੜੀ ਆ ਕੁਕਿੰਗ ਸਿੱਖ ਰਹੇ ਆ ਨਾ ਇਹ ਚ ਨਵੀਂ ਕੋਨਸੈਪਟ ਲਿਆ ਕੇ ਦੇਣੀ ਲੂਣ ਪਾਓ ਨਾ ਲੂਣ ਨਾ ਲੂਣ ਦੀ ਪਲੇਟ ਨਾਲ ਰੱਖੋ ਜਿਹਦੇ ਖਾਣਾ ਹੈ ਜਿੰਨਾ ਤੁਹਾਨੂੰ ਲੋੜ ਉਨਾ ਪਾ ਕੇ ਖਾ ਲਓ
ਠੀਕ ਹੁਣ ਕੱਲ ਨੂੰ ਇਹ ਨਾ ਕਹਿ ਦੇ ਅਮਨ ਦੀ ਵਾਂਦਾ ਹੋਇਆ ਆਪਣਾ ਲੂਣ ਵੀ ਚੱਕ ਲਈ ਹਨਾ ਤੇ ਮੈਂ ਲੂਣ ਨਹੀਂ
ਪਾਉਂਦਾ ਹਾਂ ਲੂਣ ਤਾਂ ਮਹੀਆ ਕਰਾਵਾਂਗੇ ਜਿਲੇ ਤੁਸੀਂ ਆਓਗੇ
ਤੁਸੀਂ ਇਕਨੋਮਿਸਟ ਹੋ ਇਕਨੋਮਿਸਟ ਹੋ ਨਾਲੇ ਤੁਸੀਂ ਹੁਣ ਗੁਜਰਾਤੀਆਂ ਨਾਲ ਤੁਹਾਡੀ ਬੜੀ ਬਣਦੀ ਹੈ ਕੱਲ ਨੂੰ ਇੱਦਾਂ ਨਾ ਕਿ ਭਾਈ ਸਿਰਫ ਲੂਣੀ ਦਾਲ ਸਬਜ਼ੀ ਮਿਲੇਗੀ ਮਿੱਠਾ ਮਿੱਠੇ ਚਾਹ ਮਿਲੇਗਾ ਆਪਣਾ ਬ੍ਰਿੰਗ ਯੋਰ ਓਨ BYO ਖੈਰ ਪੱਲਾ ਬੈਂਸ ਕਹਿ ਰਹੇ ਨੇ ਕਹਿੰਦੇ ਅਮਰੀਕ ਭਾਅ ਜੀ ਲੱਗਦਾ ਕੈਪਟਨ ਦੀ ਕੁਕਿੰਗ ਤੋਂ ਪ੍ਰਭਾਵਿਤ ਹੋ ਕੇ ਕੁਕਿੰਗ ਕਰਨ ਲੱਗ ਪਏ ਉਹਨਾਂ ਨੇ ਵੀ ਪਤੀਲਾ ਧਰਿਆ ਸੀ ਠੀਕ ਹੈ ਜੀ ਅਤੇ ਯੋਗੇਸ਼ ਠਾਕੁਰ
ਨਹੀਂ ਕੈਪਟਨ ਸਾਹਿਬ ਦੀ ਤਾਂ ਕੈਪਟਨ ਸਾਹਿਬ ਦੀਆਂ ਤਾਂ ਚਲੋ ਸਟੇਟਮੈਂਟ ਆ ਜਿਹੜੇ ਆਈਆਂ ਬੜੀ ਬੜੇ ਠਰੰਬੇ ਨਾਲ ਬੋਲੇ ਆ ਬਹੁਤ ਬਹੁਤ ਜਿਹੜੇ ਨਾ ਉਹ ਰੁੱਝੇ ਹੋਏ ਸਿਆਸਤਦਾਨ ਆ ਜਿਹਨਾਂ ਨੂੰ ਪੋਲੀਟਿਕਸ ਦਾ ਪਤਾ ਆ ਬਹੁਤ ਐਕਸਪੀਰੀਅੰਸ ਪੋਲੀਟਿਕਸ ਉਹਨੇ ਕੀਤੀ ਆ ਇਸ ਹਾਲਾਤ ਦੇ ਵਿੱਚ ਵੀ ਜਿਹਨਾਂ ਹਾਲਾਤਾਂ ਵਿੱਚ ਉਹਨਾਂ ਨੂੰ ਗੁਜ਼ਰਨਾ ਪਿਆ ਅਤੇ ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ CM ਜਿਹੜੇ 2022 'ਚ ਨਵੇਂ ਬਣੂਗੇ ਉਹ ਕੈਪਟਨ ਸਾਹਿਬ ਹੀ ਹੋਣਗੇ ਚਾਹੇ ਉਹ ਕਿਸੇ ਵੀ ਪਾਰਟੀ ਵਿੱਚ ਜਾਣ
ਚਲੋ ਠੀਕ ਹੈ ਇਹਦੇ ਆਪਾਂ ਕਰਦੇ ਹਾਂ ਕਲਾਸੇ ਅਤੇ ਯੋਗੇਸ਼ ਠਾਕੁਰ ਕੀ ਹਾਲ ਚਾਲ ਹੈ ਪਿਆਰਿਓ ਕਹਿੰਦੇ ਭਾਅ ਜੀ ਆਪ ਜੀ ਨੂੰ ਨਹੀਂ ਲੱਗਦਾ ਕਿ ਚੰਨੀ ਸਾਹਿਬ ਸੈਕਿੰਡ ਮਨਮੋਹਨ ਸਿੰਘ ਹੈ ਜੀ ਹੋ ਹਾਂਜੀ ਹਾਂਜੀ ਬਿਲਕੁਲ ਉਹ ਸਿੱਧੂ ਸਾਹਿਬ ਚਲਾ ਰਹੇ ਨੇ ਉਹਨਾਂ ਨੂੰ ਬਾਹਾਂ ਪੜ ਪੜ ਕੇ ਉਹਨਾਂ ਨੂੰ ਲੈ ਕੇ ਜਾ ਇੱਥੇ ਵੀ ਮੱਥਾ ਟੇਕੋ ਇੱਥੇ ਵੀ ਮੱਥਾ ਟੇਕੋ ਆਹ ਵੀ ਕਰੋ ਆ ਜਾਓ ਜੀ ਇੱਧਰ ਨੂੰ ਅਤੇ
ਭੰਗੜਾ ਪਾ ਲੈਂਦੇ ਆ
ਉਹਦੀਆਂ ਰੀਲਾਂ
ਹਰੇਕ ਹੀ ਪਾਉਂਦਾ ਅਸੀਂ ਨੀ ਨੱਚਦੇ ਜਦੋਂ ਵਿਆਹ ਤੇ ਹਰੇਕ ਹੀ ਪਾ ਲੈਂਦਾ ਭੰਗੜਾ ਤਾਂ
ਉਹਦੀਆਂ ਰੀਲਾਂ ਦੇ ਕਵਰ ਸ਼ੇਅਰ ਕਰੀ ਗਏ ਪੁਰਾਣੀਆਂ ਦੇ ਵੀ ਆਹ ਹੈ ਚੰਨੀ
ਕਹਿੰਦੇ ਮੈਂ
ਵੀ ਯਾਰ ਲੱਗਦਾ ਤਾਂ ਹੈ ਨੀ ਉਹ ਚੰਨੀ ਇਹ ਤਾਂ ਹੋਰ ਚੰਨੀ ਹੈ ਫਿਰ ਪਤਾ ਲੱਗਾ
ਇੱਕ ਹੋਰ ਗੱਲ ਵੀ ਹੋਈ ਹੈ ਅਮਨਦੀਪ ਕੈਪਟਨ ਸਾਹਿਬ ਨੇ ਨਾ 2-3 ਸਾਲ ਪਹਿਲਾਂ ਉਦਘਾਟਨ ਕੀਤਾ ਸੀ ਜਦੋਂ ਰਿਕਸ਼ੇ ਵੰਡੇ ਸੀ ਉਹਦੀ ਛੋਟੇ ਛੋਟੇ ਰਿਕਸ਼ੇ ਜਿਹੜੇ ਚਲਾਉਂਦੇ ਆ ਨਾ ਆਟੋ ਰਿਕਸ਼ਾ ਉਹਦੇ ਵਿੱਚ ਉਹ ਮੂਹਰੇ ਬੈਠ ਕੇ ਤਾਂ ਰਿਕਸ਼ਾ ਚਲਾ ਰਹੇ ਪਤਾ ਨਹੀਂ ਉਹਨੂੰ ਦਾਨ ਕਰਨਾ ਹੋਊਗਾ ਜਾਂ ਦੇਣਾ ਹੋਊਗਾ ਉਹਦੀਆਂ ਬੜੀਆਂ ਵਾਇਰਲ ਫੋਟੋ ਹੋਣਗੀਆਂ ਦੇਖੋ ਜੀ ਹੁਣ ਅਮਰਿੰਦਰ ਸਿੰਘ ਜੀ ਰਿਕਸ਼ੇ ਤੇ ਆ ਗਏ ਆ ਕਾਰਾਂ ਤੋਂ ਬੜੀਆਂ ਗੱਡੀਆਂ ਤੋਂ
ਪਟਿਆਲੇ ਗੱਲ ਕਰ ਰਿਹਾ ਸੀ ਉਹ ਪਟਿਆਲੇ ਦੇ ਲੋਕਾਂ ਚ ਬੜਾ ਇੱਕ ਹੋਰ ਤਰ੍ਹਾਂ ਦਾ ਮਤਲਬ ਫੀਲਿੰਗ ਹੈ ਉਹ ਵੀ ਦੱਸਾਂਗੇ ਕਿਉਂਕਿ ਉਹਨਾਂ ਦਾ ਚੀਫ ਮਿਨਿਸਟਰ ਜਾਂਦਾ ਲੱਗਿਆ ਨਾ ਉਸ ਸ਼ਹਿਰ ਦੇ ਵਿੱਚੋਂ ਕਰਾਂਗੇ ਗੱਲ ਰਾਜਨਦੀਪ ਕੈਨਵਰ ਵਾਲੇ ਸਾਡੇ ਨਾਲ ਜੁੜੇ ਨੇ ਕਹਿੰਦੇ ਭਾਜੀ ਮਾਈ ਵਾਈਫ ਇਜ਼ ਵਰਕਿੰਗ ਐਜ਼ ਅ ਸ਼ੈਫ ਐਂਡ ਹਰ ਫਰੈਂਡ ਬੋਥ ਆਰ ਕੁਕਿੰਗ ਫੂਡ ਫਾਰ ਸਕੂਲ ਚਿਲਡਰਨ ਹਾਂਜੀ ਹਾਂਜੀ ਨਹੀਂ ਇੱਦਾਂ ਤੱਕ ਹੈਗੇ ਪਰ ਕੰਪੈਰੇਟਿਵਲੀ ਜਿਹੜੀ ਰੇਸ਼ੋ ਹੈ ਉਹ ਬਹੁਤ ਜ਼ਿਆਦਾ ਘੱਟ ਹੈ ਅਤੇ ਗੁਰਿੰਦਰ ਭਾਜੀ ਕਹਿੰਦੇ ਨੇ ਨਹੀਂ ਜੀ ਹੁਣ ਸਮਾਂ ਬਦਲ ਗਿਆ ਔਰਤ ਚੰਨ 'ਤੇ ਪਹੁੰਚ ਗਈ ਹੈ ਅਤੇ ਟਰੱਕ ਚਲਾ ਰਹੀਆਂ ਹਨ ਫੂਡ ਟਰੱਕ ਚਾਲਕ ਨੇ ਹਾਂਜੀ ਬਿਲਕੁਲ ਇਨਵਾਇਰਮੈਂਟ ਹੁਣ ਬਦਲ ਲਿਆ ਅਤੇ ਐਕਚੁਲੀ ਐਡਵਰਟਾਈਜ਼ ਵੀ ਕਰ ਰਹੇ ਆ ਬਹੁਤ ਸੈਕਟਰ ਜਿਹੜੇ ਨੇ ਕਿ ਲੇਡੀਜ਼ ਉਸ ਜੋਬਸ ਦੇ ਵਿੱਚ ਜ਼ਰੂਰ ਆਉਣ ਇੰਜੀਨੀਅਰਿੰਗ ਦੇ ਵਿੱਚ ਆਉਣ ਹੋਰ ਪਾਸੇ ਇੱਧਰ ਨੂੰ ਨਹੀਂ ਜਾਂਦੀਆਂ ਖੈਰ ਪਰਮਜੀਤ ਧਾਲੀਵਾਲ ਕਹਿੰਦੇ ਨੇ ਬ੍ਰਿਸਬਨ ਵਾਲੇ ਕਹਿੰਦੇ ਮੈਂ ਤਾਂ ਕਹਿ ਦਿੰਦਾ ਕਿ ਨਮਕ ਜ਼ਿਆਦਾ ਖਾਣਾ ਜੇ ਅਚਾਰ ਲੈ ਲਿਆ ਤਾਂ ਕਹਿ ਦਈਏ ਕਿ ਅੱਜ ਮਿਰਚ ਜ਼ਿਆਦਾ ਖਾਣ ਨੂੰ ਦਿਲ ਕਰਦਾ ਠੀਕ ਹੈ ਤੁਸੀਂ ਪਹੁੰਚੇ ਹੋਏ ਹੋ ਜੀ ਅਤੇ ਸਾਡੇ ਸਤਿਕਾਰਤ ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਮੇਜ਼ 'ਤੇ ਲੂਣ ਮਿਰਚ ਅਚਾਰ ਖੰਡ ਰੱਖਣ ਨਾਲ ਮਸਲੇ ਨਹੀਂ ਬਣਦੇ ਦੇਖੋ ਆਹ ਇਹਨਾਂ ਨੇ ਸੌ ਦਰਜੇ ਦੀ ਗੱਲ ਕੀਤੀ ਹੈ ਕਿ ਜਿੱਥੇ ਤੁਸੀਂ ਰੋਟੀ ਖਾਂਦੇ ਹੋ ਇਹ ਸਾਰੀਆਂ ਚੀਜ਼ਾਂ ਉੱਥੇ ਰੱਖ ਲਓ, ਚੁੱਪ ਚਪੀਤੇ ਲੈ ਲਓ ਜਿਹੜੀ ਚੀਜ਼ ਘੱਟ ਹੈ, ਬੋਲੋ ਨਾ। ਅਤੇ ਹਰਨੇਕ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਸ਼ੈੱਫ ਲਾਈਫ ਇਜ਼ ਵੈਰੀ ਹਾਰਡ, ਐਗਰੀ ਵਿਦ ਮਰੀਕ ਭਾਜੀ। ਅਤੇ ਕਹਿੰਦੇ ਕਿ ਮੋਸਟਲੀ ਅਵਰ ਇੰਡੀਅਨ ਪੀਪਲ ਡੂਇੰਗ ਡਰਾਮਾ ਐਟ ਰੈਸਟੋਰੈਂਟਸ, ਬਹੁਤ ਡਰਾਮੇ ਕਰਦੇ ਨੇ ਉੱਥੇ ਪੈਸੇ ਨਾ ਦੇਣ ਦੇ। ਬਿਲਕੁਲ, ਮੈਂ ਖੁਦ ਦੇਖਿਆ ਜੀ। ਅਤੇ ਰਮਨਦੀਪ ਜੀ, ਹਾਂਜੀ ਰਮਨਦੀਪ ਅਟਵਾਲ ਮੰਡੂਰੇ ਤੋਂ ਵੀ ਹੱਸ ਰਹੇ ਨੇ।
ਤੁਹਾਡੀ ਗੱਲ ਯਾਦ ਆ ਗਈ ਆ, ਜੇ ਕਿਸੇ ਬੰਦੇ ਦੀ ਪਰਸਨੈਲਿਟੀ ਦੀ ਡੈਪਥ ਦੇਖਣੀ ਹੋਵੇ, ਗਹਿਰਾਈ ਦੇਖਣੀ ਹੋਵੇ, ਉਹ ਕਿੱਦਾਂ ਦਾ ਬੰਦਾ ਆ, ਉਹਨੂੰ ਜਾਂ ਤਾਂ ਡਿਨਰ ਤੇ ਲੈ ਜਾਓ ਜਾਂ ਉਹਨੂੰ ਲੰਚ ਤੇ ਲੈ ਲਓ, ਲੈ ਜਾਓ, ਇਹ ਪਤਾ ਲੱਗ ਜੂਗਾ ਬੰਦਾ ਕਿੱਦਾਂ ਦਾ ਆ। ਇਹ ਤੁਸੀਂ ਜਿਹੜਾ ਐਕਸਪਲੇਨ ਦੁਬਾਰਾ ਫੇਰ ਕਰ।
ਹਾਂਜੀ ਹਾਂਜੀ, ਉਹ ਇਹ ਸੀਗਾ ਵੀ ਜਿਹੜਾ ਜਿਹੜੇ ਇਹ ਐਟੀਕੇਟਸ ਨੇ ਡਿਨਰ ਕਰਨ ਦੇ, ਲੰਚ ਕਰਨ ਦੇ ਨਾ, ਇੱਥੋਂ ਬਹੁਤ ਕੁਛ ਬੰਦੇ ਦੀ ਪਰਸਨੈਲਿਟੀ ਬਾਰੇ ਪਤਾ ਲੱਗ ਜਾਂਦਾ ਉਹਦੇ ਖਾਣ ਪੀਣ ਤੋਂ। ਜਿਸ ਤਰ੍ਹਾਂ ਸਾਨੂੰ ਗੱਲਾਂ ਸਮਝਾਈਆਂ ਗਈਆਂ, ਸਾਡੇ ਨਾ ਫਾਦਰ ਸਾਹਿਬ ਹੈ, ਉਹਨਾਂ ਦੇ ਪ੍ਰਿੰਸੀਪਲ ਸਰ ਬੜੇ ਸਤਿਕਾਰਤ, ਉਹ ਕਲੀਗ ਵੀ ਰਹੇ ਨੇ, ਅਸੀਂ ਉਹਨਾਂ ਦੇ ਜਾਂਦੇ ਹੁੰਦੇ ਸੀ ਸਾਲ 'ਚ ਇੱਕ ਦੋ ਵਾਰੀ ਮਿਲਣ, ਅਤੇ ਉਹ ਸਾਨੂੰ ਉਹਨਾਂ ਨੇ ਐਟੀਕੇਟ ਸਿਖਾਉਣੇ ਖਾਣ ਦੇ, ਅਤੇ ਚਮਚੇ ਜਿਹੜੇ ਉਹ ਇੱਦਾਂ ਰੱਖਣੇ ਆ, ਫੋਰਕ ਨਾਈਫ ਦਾ ਮਤਲਬ ਇੱਦਾਂ ਰੱਖੇ ਦਾ ਹੁੰਦਾ, ਇੱਦਾਂ ਰੱਖੇ ਦਾ ਹੁੰਦਾ, ਉਹਨੇ ਸਾਰੇ ਸਾਨੂੰ ਉਸ ਟਾਈਮ 'ਚ ਸਿਖਾਏ ਸੀਗੇ। ਠੀਕ ਹੈ, ਫਿਰ ਉਹ ਇੱਦਾਂ ਦੀਆਂ ਗੱਲਾਂ ਕਰਦੇ, ਫਿਰ ਉਹਨਾਂ ਨੇ ਕਹਿਣਾ ਵੀ ਜਦੋਂ ਖਾਣਾ ਆ ਅਤੇ ਤੁਸੀਂ ਮਚਾਕੇ ਮਾਰਦੇ ਹੋ ਜਿੱਦਾਂ ਨਾ, ਕੋਈ ਮੂੰਹ ਅੱਡ ਅੱਡ ਕੇ ਖਾਣਾ, ਬਾਹਰ ਡਿੱਗੀ ਜਾਣਾ, ਹੈ ਨਾ, ਇਹ ਨਹੀਂ ਕਰਨਾ। ਇੱਥੋਂ ਪਤਾ ਲੱਗਦਾ ਤੁਹਾਡੀ ਪਰਸਨੈਲਿਟੀ, ਤੁਸੀਂ ਕਿੰਨੇ ਕੁ ਡਿਵੈਲਪ ਹੋ। ਫਿਰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਆਪਣਾ ਫੂਡ, ਜੇ ਮੰਨ ਲਓ ਖੁੱਲ੍ਹਾ ਪਿਆ ਬਫੇ ਸਿਸਟਮ ਹੈ, ਤੁਸੀਂ ਕਿੰਨਾ ਤੁਸੀਂ ਪਾਉਂਦੇ ਹੋ, ਫਿਰ ਤੁਸੀਂ ਤੁਹਾਡੇ ਖਾ ਹੁੰਦਾ ਜਾਂ ਨਹੀਂ ਛੱਡਦੇ ਹੋ, ਜਿਹੜਾ ਤੁਸੀਂ ਜਦੋਂ ਪਲੇਟ ਫਿਨਿਸ਼ ਕਰਨੀ ਆ, ਕੀ ਉਹ ਪਲੇਟ ਉਦਲ ਪੁਦਲ ਪਈ ਆ, ਕੋਈ ਥੋੜ੍ਹੀ ਇੱਥੇ ਪਈ ਉੱਥੇ ਪਈ, ਜਾਂ ਕੀ ਉਹ ਬਿਲਕੁਲ ਸਾਫ਼ ਹੈ। ਇਹ ਸਾਡੇ ਨਾ ਜਿੱਦਾਂ ਦਾਦੀ ਦੇ ਹੋਰ ਸਾਡੇ ਬਜ਼ੁਰਗ ਵੀ ਸਾਨੂੰ ਸਿਖਾ ਦਿੰਦੇ ਸੀਗੇ ਕਿ ਤੁਸੀਂ ਉਨਾ ਹੀ ਪਾਉਣਾ ਆ ਜਿੰਨਾ ਖਾਣਾ ਆ, ਔਰ ਤੁਹਾਡੇ ਜਿਹੜਾ ਭਾਂਡਾ ਆ ਉਹ ਇੱਦਾਂ ਹੋਣਾ ਚਾਹੀਦਾ ਆ ਅਖੀਰ ਨੂੰ, ਕਿ ਜਿਹੜਾ ਬੰਦਾ ਧੋਵੇ ਉਹਨੂੰ ਪਤਾ ਨਾ ਲੱਗੇ ਵੀ ਇਹ ਜੂਠਾ ਹੈ ਜਾਂ ਨਹੀਂ ਜੂਠਾ, ਮਤਲਬ ਬਿਲਕੁਲ ਕਲੀਨ ਹੋਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਸਿਆਣੇ ਬੰਦੇ ਉਂਗਲੀ ਨਾਲ ਵੀ ਐਨ ਵਗੈਰਾ ਸਾਫ਼ ਕਰਕੇ ਕਲੀਨ ਕਰਕੇ ਛੱਡਦੇ ਹੁੰਦੇ ਸੀ ਭਾਂਡਾ। ਇਹ ਚੰਗੇ ਐਟੀਕੇਟਸ ਨੇ, ਚਲੋ ਰੈਸਟੋਰੈਂਟਾਂ 'ਚ ਤਾਂ ਨਹੀਂ ਚੰਗੇ ਲੱਗਦੇ ਉਂਗਲੀਆਂ ਨਾਲ ਚੱਟਦੇ, ਪਰ ਦੈਨ ਯੂ ਕੈਨ ਐਕਚੁਅਲੀ ਮੈਨੇਜ ਯੋਰ ਪਲੇਟ ਕਿ ਪ੍ਰੋਪਰ ਤੁਸੀਂ ਉਨਾ ਹੀ ਲਓ ਉਨਾ ਹੀ ਖਾਓ, ਘਰਾਂ 'ਚ ਵੀ ਪਾਰਟੀਆਂ 'ਚ ਵੀ। ਸੋ ਇਹ ਐਟੀਕੇਟ ਜਿਹੜੇ ਨੇ ਖਾਣ ਦੇ, ਇਹਨਾਂ ਦੀ ਇੱਕ ਆਪਣੀਆਂ ਕਲਾਸਾਂ ਲੱਗਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਸਾਨੂੰ ਪਤਾ, ਸਾਡੇ ਏਰੀਏ ਦੇ 'ਚ ਇੱਕ ਲੇਡੀ ਆ ਭਾਅ ਜੀ, ਵੀ ਉਹ ਮੇਰੇ ਖਿਆਲ $10 or $15 ਘੰਟੇ ਦੇ ਲੈਂਦੀ ਆ, ਮਤਲਬ ਜੇ 3-4 ਬੱਚੇ ਹੋਣ। ਉਹ ਇਹ ਸਾਰਾ ਕੁਛ ਗੋਰੀ ਆ, ਉਹ ਸਾਰਾ ਕੁਛ ਸਿਖਾਉਂਦੀ ਆ ਐਟੀਕੇਟਸ, ਤੁਸੀਂ ਟੇਬਲ 'ਤੇ ਕਿੱਦਾਂ ਬਹਿਣਾ ਆ, ਲੱਤਾਂ ਨਹੀਂ ਹਿਲਾਉਣੀਆਂ ਜਿੱਦਾਂ ਸਾਡੇ ਸਿਆਣੇ ਕਹਿੰਦੇ ਸੀ ਨਾ, ਵੀ ਲੱਤਾਂ ਨਹੀਂ ਹਿਲਾਉਣੀਆਂ, ਤੇਰਾ ਵਿਆਹ ਨਹੀਂ ਹੋਣਾ, ਤੇਰੀ ਘਰ ਵਾਲੀ ਨਹੀਂ ਵਧੀਆ ਹੋਣੀ, ਹੈ ਨਾ। ਅਤੇ ਇਸ ਤਰ੍ਹਾਂ ਦੇ ਉਹ ਸਾਰਾ ਕੁਛ ਸਿਖਾਲਦੀ ਆ, ਕਿਸ ਤਰ੍ਹਾਂ ਆਪਣੇ ਬੈੱਡ ਬਣਾਉਣੇ ਆ, ਕਿਸ ਤਰ੍ਹਾਂ ਤੁਸੀਂ ਆਪਣਾ ਬਾਥਰੂਮ ਦਾ ਮੈਨੇਜਮੈਂਟ ਕਰਨਾ ਆ, ਕਿਸ ਤਰ੍ਹਾਂ ਕੱਪੜੇ ਅਲਮਾਰੀਆਂ ਦੀ ਮੈਨੇਜਮੈਂਟ ਕਰਨੀ ਆ ਆਪਣੀ, ਬਾਹਰ ਜਾ ਕੇ ਕਿੱਦਾਂ ਖਾਣਾ, ਹੈਲੋ ਕਿੱਦਾਂ ਕਹਿਣੀ ਆ ਲੇਡੀਜ਼, ਕੁੜੀਆਂ ਨੂੰ ਹੈਲੋ ਕਿੱਦਾਂ ਕਹਿਣੀ ਆ, ਲੇਡੀਜ਼ ਨੂੰ ਕਿੱਦਾਂ ਕਹਿਣੀ ਆ, ਸੀਨੀਅਰਸ ਨੂੰ ਕਿੱਦਾਂ ਕਹਿਣੀ। ਸੋ ਅੱਜ ਕੱਲ੍ਹ ਇਹ ਸਾਰੀਆਂ ਜਿਹੜੀਆਂ ਵੈਲਿਊਜ਼ ਆ, ਅਸੀਂ ਇਹਨਾਂ ਨੂੰ ਅਣਗੌਲਾ ਕਰਦੇ ਹਾਂ। ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਸ ਇੰਜੀਨੀਅਰ ਬਣ ਜਾਣ, ਮੈਥ 'ਚ 100-100 ਲੈਣ, ਫਿਜ਼ਿਕਸ 'ਚ 100-100 ਲੈਣ, ਇਹਨਾਂ ਚੀਜ਼ਾਂ ਵੱਲ ਜ਼ੀਰੋ ਧਿਆਨ ਹੈ ਸਾਡਾ, ਤਾਂ ਹੀ ਥੋੜ੍ਹੀ ਜਿਹੀ ਅਰਾਜਕਤਾ ਚੱਲ ਰਹੀ ਹੈ ਮਤਲਬ ਜਿਹੜੇ ਜਨਰੇਸ਼ਨ 'ਚ। ਤੁਹਾਡਾ ਕੀ ਖਿਆਲ ਹੈ ਭਾਅ ਜੀ?
ਅਮਨਦੀਪ, ਬਿਲਕੁਲ ਅਮਨਦੀਪ, ਜਿਹੜੀ ਵਿਚਲੀ ਗੱਲ ਤੁਸੀਂ ਦੱਸੀ ਨਹੀਂ ਆ, ਜਦੋਂ ਤੁਸੀਂ ਕਿਸੇ ਨੂੰ ਖਾਣੇ 'ਤੇ ਲੈ ਕੇ ਜਾਂਦੇ ਆ ਨਾ, ਜਾਂ ਕਿਸੇ ਨੂੰ ਲੰਚ 'ਤੇ ਡਿਨਰ 'ਤੇ ਕਿਸੇ ਰੈਸਟੋਰੈਂਟ 'ਚ ਲੈ ਕੇ ਜਾਂਦੇ ਆ, ਜਿਹੜਾ ਮਾੜਾ ਬੰਦਾ ਹੋਊਗਾ, ਜਿਹੜਾ ਆਪਣੇ ਘਰ ਵਾਲੀ ਤੋਂ ਡਰਦਾ ਹੋਊਗਾ ਜਾਂ ਲੋਕਾਂ ਤੋਂ ਡਰਦਾ ਹੋਊਗਾ, ਉਹ ਜਾ ਕੇ ਬਹਿਰੇ ਨੂੰ ਦਬ ਕੇ ਮਾਰੂਗਾ, ਲਿਆ ਬਈ ਆਹ ਨਹੀਂ ਕੀਤਾ, ਚਮਚਾ ਲਿਆ, ਫਲਾਣਾ ਲਿਆ, ਤੇ ਉਹਨਾਂ ਨਾਲ ਜਾ ਕੇ ਲੜੂਗਾ। ਜਿਹੜਾ ਸਿਆਣਾ ਬੰਦਾ ਹੋਊਗਾ ਨਾ, ਉਹ ਕਦੇ ਵੀ ਗਰੀਬ ਆਦਮੀ ਨੂੰ ਇੱਦਾਂ ਦਬ ਕੇ ਨਹੀਂ ਮਾਰੂਗਾ। ਜੇ ਉਹਨੇ ਕੋਈ ਗੱਲ ਪੁੱਛਣੀ ਵੀ ਹੈ, ਬੜੇ ਠਰੰਮੇ ਦੇ ਨਾਲ ਪੁੱਛੂਗਾ, ਬੜੇ ਸਤਿਕਾਰ ਦੇ ਨਾਲ ਬੋਲੂਗਾ। ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਜਿਸ ਵੇਲੇ ਤੁਸੀਂ ਇੱਦਾਂ ਦੇ ਬੰਦੇ ਨੂੰ ਲੈ ਕੇ ਜਾਂਦੇ ਆ ਨਾ, ਉਹ ਗਰੀਬ ਆਦਮੀ ਨੂੰ, ਜਿਹੜੇ ਬਹਿਰੇ ਵਗੈਰਾ ਹੁੰਦੇ, ਜਿਹੜੇ ਉੱਥੇ ਸਰਵ ਕਰਦੇ ਹੁੰਦੇ ਆ, ਉਹਨਾਂ ਨੂੰ ਦਬ ਕੇ ਮਾਰੂਗੇ, ਲਿਆ ਬਈ ਕਿਆ ਗੱਲ, ਆਹ ਕੀ ਉਹ ਕੀ। ਇਹ ਗੱਲ ਠੀਕ ਹੈ ਕਿ ਨਹੀਂ ਹੁੰਦੀ?
ਨਹੀਂ, ਬਿਲਕੁਲ ਆਹੀ ਗੱਲ ਹੈ ਨਾ, ਇੱਦਾਂ ਉਹੀ ਹੈ ਵੀ ਜੇ ਤੁਸੀਂ ਕਿਸੇ ਦੀ ਪਰਸਨੈਲਿਟੀ ਦੇਖਣੀ ਹੈ ਨਾ, ਉਹਦੇ ਖਾਣ ਪੀਣ ਤੋਂ ਬਹੁਤ ਕੁਛ ਪਤਾ ਲੱਗ ਜਾਂਦਾ, ਬੋਲਣ ਤੋਂ ਵੀ ਪਤਾ ਲੱਗ ਜਾਂਦਾ, ਖਾਣ ਪੀਣ ਤੋਂ ਵੀ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਖਾ ਰਿਹਾ, ਕਿਸ ਤਰ੍ਹਾਂ ਮੈਨੇਜ ਕਰ ਰਿਹਾ ਆਪਣੇ ਆਪ ਨੂੰ। ਅਤੇ ਜਿਸ ਤਰ੍ਹਾਂ ਤੁਸੀਂ ਰੈਸਟੋਰੈਂਟ 'ਚ ਦੱਸਿਆ ਕਿ ਉਹ ਤੁਹਾਡੇ ਐਟੀਚਿਊਡ ਤੋਂ ਪਤਾ ਲੱਗ ਜਾਂਦਾ ਕਿ ਬਹਿਰਿਆਂ ਪ੍ਰਤੀ, ਸ਼ੈੱਫ ਪ੍ਰਤੀ ਤੁਹਾਡਾ ਕੀ ਐਟੀਚਿਊਡ ਹੈ। ਉਹੀ ਜਿਹਾ ਐਟੀਟਿਊਡ ਤੁਹਾਡਾ ਜਿਹੜਾ ਆ ਉਹ ਫਿਰ ਤੁਹਾਡੇ ਕਾਮਿਆਂ ਪ੍ਰਤੀ ਹੋਏਗਾ, ਤੁਹਾਡੇ ਕੋਲੀਗਸ ਪ੍ਰਤੀ ਹੋਏਗਾ। ਸੋ ਉੱਥੋਂ ਜਿਹੜੇ ਸਮਝਦਾਰ ਬੰਦੇ ਨੇ ਉਹ 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 ਰੀਡ ਕਰ ਲੈਂਦੇ, ਪੜ੍ਹ ਲੈਂਦੇ ਨੇ ਵੀ ਇਹ ਇਹ ਕਿੰਨੇ ਕੁ ਮਾਦਾ ਰੱਖਦਾ ਹੈ ਬੰਦਾ, ਇਹਦੀ ਪਰਸਨੈਲਿਟੀ ਕੀ ਆ।
ਹੁਣ ਅਮਨਦੀਪ, ਜਿਹੜਾ ਚੰਗਾ ਚੰਗਾ ਨੇਤਾ ਹੁੰਦਾ ਹੈ ਨਾ, ਬਹੁਤ ਵਧੀਆ ਜਿਹੜਾ ਚੀਫ ਮਿਨਿਸਟਰ ਹੁੰਦਾ ਆ, ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਨਾ ਜਿਹੜੇ ਬੰਦੇ ਆ ਉਹਨਾਂ ਨੂੰ ਆਪਣੇ ਲੰਚ ਤੇ ਬੁਲਾਉਂਦਾ ਜਾਂ ਡਿਨਰ ਤੇ ਬੁਲਾਉਂਦਾ। ਜਿੱਦਾਂ ਕੈਪਟਨ ਸਾਹਿਬ ਨੇ ਸੱਦੇ ਸੀ ਸਾਰੇ, ਕੈਪਟਨ ਸਾਹਿਬ ਨੇ ਸੱਦੇ ਸੀ ਸਾਰੇ ਵੀ ਲੰਚ ਤੇ ਦੇਖ ਲੈਂਦੇ ਕਿਹੜੇ ਕਿੰਨੇ ਪਾਣੀ ਚ ਇਸ ਵੇਲੇ ਮੇਰੇ ਨਾਲ ਕਿੰਨੇ ਹੈਗੇ ਆ। ਵੈਸੇ ਤੇ ਉਹਨਾਂ ਦਾ ਮਤਲਬ ਇਹੀ ਸੀਗਾ,
ਖਾਣ ਤੇ ਦੇਖਣ। ਦੇਖੋ ਉਹਦਾ ਰਾਜਨਦੀਪ ਵੀ ਕਹਿ ਰਹੇ ਨੇ, ਕਹਿੰਦੇ ਇੱਕ ਚੁੱਪ ਸੌ ਸੁੱਖ, ਤੇ ਜੀ ਐਸ ਚਾਲ ਵੀ ਪ੍ਰੋਗਰਾਮ ਚ ਆ ਗਏ ਨੇ, ਉਹਨਾਂ ਨੇ ਜਾਣਕਾਰੀਆਂ ਭੇਜਤੀਆਂ, ਸਾਂਝੀਆਂ ਕਰਾਂਗੇ। ਤੇ ਬ੍ਰੇਕ ਲੈਣ ਤੋਂ ਪਹਿਲਾਂ ਸਾਨੂੰ ਗੁਰਜਿੰਦਰ ਸਿੰਘ ਪੰਧੇਰ ਨੇ ਇੱਕ ਸ਼ੇਅਰ ਭੇਜਿਆ, ਉਹ ਸੁਣਾਈਏ, ਫਿਰ ਆਪਾਂ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਵੀ ਕਰਾਂਗੇ ਉਸ ਟੌਪਿਕ ਦੇ। ਸੁਣਾਵਾਂ ਫਿਰ ਸ਼ੇਅਰ
ਜੀ ਅਮਨਦੀਪ।
ਕਹਿੰਦੇ ਹੋਵੇ ਨਜ਼ਰ ਜੇ ਸਿੱਧੀ ਬਾਬੇ ਦੀ, ਦਿਸਣ ਲੱਗ ਜਾਂਦਾ ਅੰਨੀ ਨੂੰ। ਵਾਹ ਵਾਹ ਤਾਂ ਕਰੋ ਭਾਜੀ,
ਵਾਹ 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 ਵਾਹ।
ਹਾਂਜੀ, ਕਹਿੰਦੇ ਹੋਵੇ ਹੋਵੇ ਨਜ਼ਰ ਜੇ ਸਿੱਧੀ ਬਾਬੇ ਦੀ, ਦਿਸਣ ਲੱਗ ਜਾਂਦਾ ਅੰਨੀ ਨੂੰ, ਸਾਨੂੰ ਵੀ ਐਵੇਂ ਤਾਰੀ ਰੱਬਾ, ਜਿਵੇਂ ਤਾਰਿਆ ਚਰਨਜੀਤ ਚੰਨੀ ਨੂੰ।
ਕਮਾਲ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ
617-3394।
ਜਿੱਥੇ ਚੱਲੂਗੀ ਚੱਲੇਗਾ ਨਾਲ ਮੇਰੇ, ਟਿਕਟਾਂ ਦੋ ਲੈ ਲੈ।
ਚੱਲਣਾ ਤਾਂ ਨਾਲ ਹੀ ਹੈ ਤੇਰੇ, ਹੁਣ ਟਿਕਟਾਂ ਤਾਂ ਲੈ ਲਈਆਂ ਦੋ।
23rd September ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਓਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-3636। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ, ਸ਼ੁਰੂ ਹੋ ਚੁੱਕਾ ਤੇ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ। ਅਮਰੀਕ ਭਾਜੀ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ। ਔਰ ਅਮਰੀਕ ਭਾਜੀ, ਚਾਲ ਸਾਹਿਬ ਅੱਜ ਛੁੱਟੀ ਉਹਨਾਂ ਨੂੰ ਕਰਨੀ ਪਈ ਸੀ ਪਰ ਉਹ ਲੇਟ ਜੁਆਇਨ ਕੀਤਾ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ। ਕੁਛ ਖਬਰਾਂ ਭੇਜੀਆਂ ਆਪਾਂ, ਉਹ ਵੀ ਅੰਕੜੇ ਜਿਹੜੇ ਸਾਂਝੇ ਕਰ ਲਈਏ।
ਜੀ ਬਿਲਕੁਲ।
ਹਾਂ, ਅੱਜ ਜਿਹੜੇ ਕੇਸ ਨੇ ਕੱਲ੍ਹ ਦੇ 24 ਤਰੀਕ ਦੇ 1043 ਨਿਊ ਸਾਊਥ ਵੇਲਜ਼ ਦੇ, ਤਕਰੀਬਨ 750 ਤੋਂ ਉੱਤੇ ਵਿਕਟੋਰੀਆ ਦੇ ਨੇ। ਜਿਹੜੇ ਟੀਕੇ ਸੋਫਾਰ ਪਹਿਲਾ ਡੋਜ਼ ਜਿਹੜਾ ਨਿਊ ਸਾਊਥ ਵੇਲਜ਼ ਦਾ 84.1% ਲੱਗ ਚੁੱਕਾ ਹੈ, ਦੂਜਾ ਡੋਜ਼ 56.6%। ਔਰ ਜਿਹੜੀਆਂ ਤਾਜ਼ੀਆਂ ਖਬਰਾਂ ਇਹ ਆ ਰਹੀਆਂ ਨੇ ਕਿ 18 ਤਰੀਕ ਤੋਂ ਹੁਣ ਪਿੱਛੇ ਨੂੰ ਖਿੱਚ ਕੇ ਤਰੀਕ ਜਿਹੜੀ ਆ ਉਹ 11 ਹੋ ਗਈ ਆ, ਹੋ ਸਕਦਾ ਉਸ ਤੋਂ ਵੀ ਪਹਿਲਾਂ ਹੋ ਜਾਵੇ। 9,356,449 ਜਿਹੜੇ ਟੀਕੇ ਨੇ ਉਹ 22 ਤਰੀਕ ਤੱਕ ਲੱਗ ਚੁੱਕੇ ਸਨ ਨਿਊ ਸਾਊਥ ਵੇਲਸ ਦੇ ਵਿੱਚ। ਅਮਰੀਕ ਭਾਜੀ, ਇਸ ਤੋਂ ਇਲਾਵਾ ਕੁਛ ਹੋਰ ਖਬਰਾਂ ਨੇ, ਜਿਸ ਤਰ੍ਹਾਂ ਸਿਰਸੇ ਦਾ ਫੇਲ ਹੋ ਜਾਣਾ ਪੰਜਾਬੀ ਦੇ ਵਿੱਚ। ਅੱਜ ਵਰਲਡ ਫਾਰਮਾਸਿਸਟ ਡੇ ਵੀ ਹੈਗਾ ਆ ਦਵਾਈਆਂ ਵਾਲਿਆਂ ਦਾ, ਅਤੇ ਇਹਦੀ ਵੀ ਆਪਾਂ ਗੱਲ ਕਰ ਸਕਦੇ ਹਾਂ। ਪਰ ਥੋੜ੍ਹੀ ਆਪਾਂ ਗੱਲਬਾਤ ਇਹ ਕਰੀਏ ਕਿ ਕੱਲ੍ਹ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, 10-11 ਕੁ ਵਜੇ ਚੱਲ ਰਹੀ ਸੀ, ਨਿਊ ਸਾਊਥ ਵੇਲਜ਼ ਦੇ ਮਿਨਿਸਟਰ ਜਿਹੜੇ ਆਰਟਸ ਟੂਰਿਜ਼ਮ ਦੇ ਨੇ ਉਹਨਾਂ ਦੀ ਗੱਲਬਾਤ। ਅਤੇ ਕੱਲ੍ਹ ਨਿਊ ਸਾਊਥ ਵੇਲਜ਼ ਨੇ ਇੱਕ ਪਲਾਨ ਕੱਢਿਆ ਆ ਸਟੂਡੈਂਟਸ ਵਾਸਤੇ, ਇੰਟਰਨੈਸ਼ਨਲ ਸਟੂਡੈਂਟ ਵਾਸਤੇ। ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਭਾਰਤ ਦੇ ਵਿੱਚ ਜਾਂ ਓਵਰਸੀਜ਼ ਫਸੇ ਹੋਏ ਨੇ ਜਾਂ ਉਹਨਾਂ ਦੇ ਵੀਜ਼ੇ ਲੱਗੇ ਹੋਏ ਨੇ, ਪੜ੍ਹਾਈ ਉਹਨਾਂ ਨੇ ਸ਼ੁਰੂ ਕਰਨੀ ਆ, ਅਤੇ ਇਹਨਾਂ ਨੇ ਇੱਕ ਪਲਾਨ ਕੱਢਿਆ ਹੈ ਕਿ ਸਿਡਨੀ ਦੇ ਵਿੱਚ ਜਾਂ ਯੂਨੀਵਰਸਿਟੀਆਂ ਨੇ ਦੇ ਕੈਂਪਸ ਡਿਪਾਰਟਮੈਂਟ ਨੇ ਅਪਰੂਵ ਕੀਤੇ ਨੇ, ਕੈਂਪਸ ਦੇ ਵਿੱਚ ਅਕੋਮੋਡੇਸ਼ਨ ਅਪਰੂਵ ਕੀਤੀ ਆ, ਜਿੱਥੇ ਨਵੰਬਰ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਆਉਣਗੇ ਉਹਨਾਂ ਨੂੰ ਉਸ ਕੈਂਪਸ ਦੇ ਵਿੱਚ ਕੁਆਰੰਟੀਨ ਜਿੰਨੀ ਵੀ 7 ਦਿਨ ਦੀ ਜਾਂ 15 ਦਿਨ ਦੀ ਰੱਖੀ ਕੀਤੀ ਜਾਵੇ, ਉੱਥੇ ਰੱਖਿਆ ਜਾਵੇਗਾ। ਉਹਨਾਂ ਨੂੰ ਇਉਂ ਲੱਗੇਗਾ ਕਿ ਇਹ ਯੂਨੀਵਰਸਿਟੀ ਦਾ ਹੀ ਪਾਰਟ ਹੈ, ਜਿਹੜੀਆਂ ਪਾਰਟੀਸਪੇਸ਼ਨ ਨੇ ਯੂਨੀਵਰਸਿਟੀਆਂ ਪਾਰਟੀਸਪੇਟ ਕਰ ਰਹੀਆਂ ਨੇ। ਅਤੇ ਉਸ ਤੋਂ ਬਾਅਦ ਉਹ ਆਪਣੀ ਪੜ੍ਹਾਈ ਜਿਹੜੀ ਆ ਜਦੋਂ ਜਨਵਰੀ ਦਾ ਸਮੈਸਟਰ ਸ਼ੁਰੂ ਹੋਏਗਾ ਜਨਵਰੀ ਦੇ ਐਂਡ ਦੇ ਵਿੱਚ ਤਾਂ ਉਹ ਕਰ ਸਕਣਗੇ। ਸੋ ਇਹ ਉਹਨਾਂ ਨੇ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਆ। ਅਤੇ ਇਸ ਦੇ ਵਿੱਚ ਜਦੋਂ ਮਿਨਿਸਟਰ ਨੂੰ ਸਵਾਲ ਪੁੱਛਿਆ ਕਿ ਜਦੋਂ 80% ਟੀਕੇ ਤਾਂ ਤੈਅ ਹੋ ਗਏ ਨੇ ਵੀ 80% ਤਾਂ ਖੁੱਲ੍ਹ ਜਾਣਾ, ਤਾਂ ਫਿਰ ਇਹ ਪਾਇਲਟ ਪ੍ਰੋਗਰਾਮ ਕਿਉਂ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਤਾਂ ਆਸਟ੍ਰੇਲੀਅਨ ਵਾਸਤੇ ਆ, 80% ਤਾਂ ਨਿਊ ਸਾਊਥ ਵੇਲਜ਼ ਵਾਸਤੇ ਆ ਨਾ, ਵੀ ਨਿਊ ਸਾਊਥ ਵੇਲਜ਼ ਵਾਲੇ ਆ ਜਾ ਸਕਦੇ ਨੇ। ਹੁਣ ਵਿਦੇਸ਼ ਤੋਂ ਕਿਹੜੇ ਦੇਸ਼ ਤੋਂ ਆਉਂਦੇ ਨੇ, ਇਸ ਦਾ ਵੱਖਰੇ ਵੱਖਰੇ ਦੇਸ਼ ਨੇ, ਉੱਥੇ ਕਿੰਨੇ ਟੀਕੇ ਲੱਗੇ ਨੇ ਉਹਦੀ ਕੋਈ ਗਰੰਟੀ ਨਹੀਂ ਹੈਗੀ। ਸੋ ਇਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ, ਵਿਦੇਸ਼ੀ ਵੀਜ਼ਾ ਧਾਰਕ ਨੇ, ਉਹਨਾਂ ਨੂੰ ਅਸੀਂ ਲਿਆਵਾਂਗੇ, ਪੜ੍ਹਾਈ ਸ਼ੁਰੂ ਕਰਾਵਾਂਗੇ, ਉਹਨਾਂ ਨੂੰ ਰੱਖਾਂਗੇ ਔਰ ਉਸ ਬੇਸ 'ਤੇ ਅਸੀਂ ਰਿਸਕ ਨਹੀਂ ਲਵਾਂਗੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਭਾਅ ਜੀ ਕਿ ਦੇਖੋ ਜਿਹੜਾ ਨਿਊ ਸਾਊਥ ਵੇਲਸ ਦੇ ਵਿੱਚ ਨਾ ਟੂਰਿਜ਼ਮ ਸੈਕਟਰ ਨਾਲੋਂ ਐਜੂਕੇਸ਼ਨ ਸੈਕਟਰ ਵੱਡਾ ਆ, ਤੁਹਾਡਾ ਕੀ ਖਿਆਲ ਹੈ?
ਮੈਨੂੰ ਤਾਂ ਲੱਗਦਾ ਮਨਦੀਪ ਇਹ ਪ੍ਰੋਐਕਟਿਵ ਸਟ੍ਰੈਟਜੀ ਆ ਗਵਰਨਮੈਂਟ ਦੇ, ਪਾਰਟ ਆਫ ਦਾ ਗਵਰਨਮੈਂਟ ਅਤੇ ਸਪੈਸ਼ਲੀ ਜਿਹੜੇ ਐਜੂਕੇਸ਼ਨ ਐਕਸਪਰਟਸ ਆ ਉਹਨਾਂ ਦੇ ਦੁਆਰਾ ਲਈ ਗਈ ਅਤੇ ਇੱਦਾਂ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ। ਬਿਲਕੁਲ ਇਹ ਗੱਲ ਸੱਚੀ ਆ ਕਿ ਵੱਖ ਵੱਖ ਦੇਸ਼ਾਂ ਵਿੱਚ ਜਿਹੜੇ ਟੀਕਾਕਰਨ ਦੀ ਜਿਹੜੀ ਆ ਮਾਤਰਾ ਆ ਉਹ ਘੱਟ ਵੱਧ ਹੋ ਸਕਦੀ ਆ ਜਾਂ ਉਹਨਾਂ ਦੇ ਜਿਹੜੇ ਰਿਐਕਸ਼ਨਸ ਆ ਉਹ ਘੱਟ ਵੱਧ ਹੋ ਸਕਦੇ ਆ। ਇੱਕ ਯੂਨੀਫਾਰਮਿਟੀ ਲਿਆਉਣ ਦੇ ਲਈ, ਇੱਕ ਯੂਨੀਵਰਸਲ ਪ੍ਰੋਸੈਸ ਲਾਗੂ ਕਰਨ ਦੇ ਲਈ ਇਹ ਜ਼ਰੂਰੀ ਆ ਕਿ ਉਹਨਾਂ ਸਾਰਿਆਂ ਨੂੰ ਇੱਕੋ ਜਿਹੀ ਵਾਤਾਵਰਨ ਵਿੱਚ ਰੱਖ ਕੇ ਫਿਰ ਆਮ ਸਮਾਜ ਵਿੱਚ ਛੱਡਿਆ ਜਾਵੇ ਅਤੇ ਜਿਸ ਵੇਲੇ ਉਹ ਰਹਿਣਗੇ 15 ਦਿਨ ਜਾਂ 14 ਦਿਨ ਕੁਆਰੰਟੀਨ ਦੇ ਵਿੱਚ ਤਾਂ ਉਹ ਯੂਨੀਵਰਸਿਟੀ ਅਹਾਤੇ 'ਚ ਹੀ ਰਹੂਗੇ ਤਾਂ ਉਹਨਾਂ ਨੂੰ ਇੱਦਾਂ ਕਸਟਮਾਈਜ਼ ਜਿੱਦਾਂ ਹੋ ਜੂਗੇ ਕਿ ਉਹਨਾਂ ਨੂੰ ਕਲਾਈਮੇਟਾਈਜ਼ ਹੋ ਜੂਗੇ ਉਹ ਨਵੀਂ ਸਿਚੁਏਸ਼ਨ ਦੇ ਵਿੱਚ ਆ ਕੇ। ਇਹ ਕਲਾਈਮੇਟਾਈਜੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਜਿਸ ਵੇਲੇ ਤੁਸੀਂ ਨਵੇਂ ਦੇਸ਼ ਵਿੱਚ ਜਾਂਦੇ ਆ ਜਾਂ ਨਵੀਂ ਵਿਵਸਥਾ ਵਿੱਚ ਜਾਂਦੇ ਆ। ਈਵਨ ਤੁਸੀਂ ਜੇ ਕਿਸੇ ਜੋਬ 'ਤੇ ਵੀ ਜਾਂਦੇ ਆ ਨਾ, ਤੁਹਾਨੂੰ 1-2 ਦਿਨ ਪਹਿਲਾਂ ਸੱਦਦੇ ਆ, ਦੱਸਦੇ ਆ ਕਿ ਸਾਰਾ ਸਿਸਟਮ ਕਿੱਦਾਂ ਦਾ, ਉੱਥੇ ਤੁਸੀਂ ਰਹਿੰਦੇ ਆ ਜਾ ਕੇ 1 ਦਿਨ ਨਵੀਂ ਜਗ੍ਹਾ 'ਤੇ ਨਵੇਂ ਕੰਮ 'ਤੇ। ਇੱਦਾਂ ਹੀ ਹੁਣ ਯੂਨੀਵਰਸਿਟੀ ਵਿੱਚ ਜਿਹੜੇ ਕੋਰਸ ਕਰਨੇ ਆ, ਜੇ 15-20 ਦਿਨ ਉੱਥੇ ਰਹੂਗੇ ਤਾਂ ਬਿਲਕੁਲ ਕਲਾਈਮੇਟਾਈਜ਼ ਹੋ ਜੂਗੇ। ਵਧੀਆ ਗੱਲ ਹੈ ਅਮਨਦੀਪ
ਭਾਜੀ। ਮੈਂ ਤਾਂ ਕੱਲ੍ਹ ਵੈਸੇ ਇਹ ਸੋਚ ਰਿਹਾ, ਤੁਹਾਡੀ ਗੱਲ ਹੀ ਸੋਚ ਰਿਹਾ ਸੀ ਕਿ ਅਸੀਂ ਬਹੁਤ ਦੇਰ ਤੋਂ ਕਹਿ ਰਹੇ ਨੇ ਕਿ ਜਿਹੜੇ ਬਾਹਰੋਂ ਸਟੂਡੈਂਟਸ ਆਉਂਦੇ ਨੇ ਪੜ੍ਹਨ ਆਉਂਦੇ ਨੇ ਕਿਸੇ ਵੀ ਦੇਸ਼ ਤੋਂ ਆਉਂਦੇ ਨੇ, ਜਦੋਂ ਸਿਡਨੀ ਉਤਰਦੇ ਨੇ ਏਅਰਪੋਰਟ 'ਤੇ, ਮਤਲਬ ਨੋਬਡੀ ਨੋਜ਼ ਉਹਨਾਂ ਨੂੰ ਕਿੱਥੇ ਜਾਣਾ ਹੁੰਦਾ ਉਹਨੇ ਕੋਈ, ਕਿਉਂਕਿ ਨਵਾਂ ਕੰਟਰੀ ਹੁੰਦਾ, ਸਾਨੂੰ ਵੀ ਨਹੀਂ ਪਤਾ ਹੁੰਦਾ ਨਾ। ਜੇ ਹੁਣ ਮਤਲਬ ਅਸੀਂ ਇੱਥੋਂ ਜਾ ਕੇ ਫਰਾਂਸ ਪੈਰਿਸ ਉਤਰ ਜਾਈਏ, ਸਾਨੂੰ ਕੀ ਪਤਾ ਕਿੱਥੇ ਜਾਣਾ, ਕੀ ਸਿਸਟਮ ਚੱਲ ਰਿਹਾ, ਕਿਹੜੀ ਟ੍ਰੇਨ ਕਿੱਧਰ ਨੂੰ ਚੱਲ ਰਹੀ ਆ। ਮੇਰਾ ਤਾਂ ਖਿਆਲ ਗਵਰਨਮੈਂਟ ਨੂੰ ਵੈਸੇ ਹੀ ਇੱਦਾਂ ਇਹ ਪੈਕੇਜ ਹੀ ਕਰਨਾ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ, ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਇਨਵਾਇਰਮੈਂਟ ਹੈ ਕਿ ਉੱਥੇ ਉਹਨਾਂ ਨੂੰ ਫਿਰ ਉਹਨਾਂ ਦੇ ਅਕਾਊਂਟ ਖੋਲ੍ਹੋ, ਬੈਂਕਾਂ ਦੇ ਅਕਾਊਂਟ ਖੋਲ੍ਹੋ, ਉਹਨਾਂ ਨੂੰ ਉਹਨਾਂ ਦੇ ਕਾਰਡ ਬਣਾਓ, ਉਹਨਾਂ ਦੇ ਜੋ ਵੀ ਉਹਨਾਂ ਨੇ ਟੈਲੀਫੋਨ ਅਕਾਊਂਟ ਖੋਲ੍ਹਣੇ ਆ, ਐਨੀਥਿੰਗ ਨਾ, ਜੋ ਜਿਹੜੀਆਂ ਵੀ ਸਰ ਉਹ ਸਾਰੀਆਂ ਉੱਥੇ ਇਹ ਐਜੂਕੇਸ਼ਨ ਜਿਹੜੇ ਅਦਾਰੇ ਚਾਹੁੰਦੇ ਉਹਨਾਂ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਆ ਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਲਿਆ ਰਹੇ ਹੋ, ਯੂ ਪ੍ਰੋਵਾਈਡ ਆਲ ਦਾ ਫੈਸਿਲਿਟੀਜ਼, ਉਹਨਾਂ ਨੂੰ ਜਿਹੜੀ ਇੰਡਕਸ਼ਨ ਕਰਾਓ ਉਹਨਾਂ ਦੀ, ਉਹਨਾਂ ਨੂੰ ਉੱਥੇ ਦੱਸੋ ਕਿ ਕਿੱਥੇ ਜਾਣਾ ਆ। ਇੱਕ ਵਾਰੀ ਮੈਂ ਪ੍ਰਪੋਜ਼ ਕੀਤਾ ਸੀ ਇੱਕ ਕਾਲਜ ਨੂੰ ਬਹੁਤ ਦੇਰ ਪਹਿਲਾਂ, ਉਹ ਮੈਨੂੰ ਪੁੱਛਦੇ ਸੀ, ਉਹ ਸਾਡੇ ਐਡਵਰਟਾਈਜ਼ ਵੀ ਕਰਦੇ, 2007-08 ਦੀ ਗੱਲ ਹੈ, ਅਤੇ ਉਹ ਕਹਿੰਦੇ ਸੀ ਅਸੀਂ ਕੀ ਕਰ ਸਕਦੇ ਹਾਂ। ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਜਿਹੜੇ ਤੁਹਾਡੇ ਸਟੂਡੈਂਟ ਉੱਤਰਦੇ ਨੇ ਹੈ ਨਾ, ਉਹਨਾਂ ਨੂੰ ਉਹ ਕੀ ਕਰਦੇ ਨੇ, ਜਿਨ੍ਹਾਂ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਉਹ ਮੇਰਾ ਯਾਰ ਅਕਾਊਂਟ ਘਲਾ ਦੇ, ਮੈਂ ਕਿੱਥੇ ਜਾਣਾ ਆ, ਕਿੱਦਾਂ ਜਾਣਾ ਆ, ਟ੍ਰੇਨ ਕਿੱਦਾਂ ਬਣਨੀ ਆ, ਟਿਕਟ ਕਿੱਦਾਂ। ਮੈਂ ਖੁਦ ਦੇਖਣੇ, ਅਸੀਂ ਖੁਦ ਟ੍ਰੇਨਿੰਗ ਕਰਦੇ ਰਹੇ ਹਾਂ ਕਿ ਤੁਸੀਂ ਟਿਕਟ ਕਿੱਦਾਂ ਲੈਣੀ ਹੈ, ਪਹਿਲੀ ਵਾਰੀ ਨਾਲ ਜਾ ਕੇ ਬਾਰੀ ਦੇ ਉੱਤੇ ਟਿਕਟ ਲੈਣੀ ਹੈ, ਕਿੱਥੇ ਤੱਕ ਲੈਣੀ ਹੈ, ਨਕਸ਼ੇ ਬਣਾ ਬਣਾ ਕੇ ਦੇਣੇ। ਅਤੇ ਮੈਂ ਉਸ ਕਾਲਜ ਦੇ ਜਿਹੜੇ ਓਨਰ ਸੀ ਉਹਨਾਂ ਨਾਲ ਬੈਠਾ ਗੱਲਾਂ ਕਰ ਰਿਹਾ ਸੀ, ਮੈਂ ਕਿਹਾ ਭਾਅ ਜੀ ਵੀ ਦੇਖੋ ਤੁਸੀਂ, ਤੁਹਾਡੇ ਸਟੂਡੈਂਟ ਹੈ, ਤੁਸੀਂ ਉਹਨਾਂ ਤੋਂ ਫੀਸ ਲੈ ਰਹੇ ਹੋ, ਤੁਹਾਡਾ ਬਿਜ਼ਨਸ 'ਚ ਵਾਧਾ ਕਰਨ ਆਏ ਆ, ਇਹਨਾਂ ਨੇ 2-2.5 ਸਾਲ ਤੁਹਾਡੇ ਨਾਲ ਰਹਿਣਾ ਆ, ਕਿ ਤੁਹਾਡਾ ਇੱਕ ਬੰਦਾ ਪ੍ਰੋਪਰ ਇਹਨਾਂ ਨੂੰ ਟ੍ਰੇਨਿੰਗ ਦੇਵੇ, ਏਅਰਪੋਰਟ ਤੋਂ ਲੈ ਕੇ ਆਇਆ ਕਰੋ, ਜੋ ਵੀ ਅਕੋਮੋਡੇਸ਼ਨ ਤੁਸੀਂ, ਉਹਨਾਂ ਨੇ ਔਫਰ ਵੀ ਕੀਤੀ ਸੀਗੀ ਇੰਡੀਆ ਤੋਂ ਬੈਠੇ ਉਹ ਅਕੋਮੋਡੇਸ਼ਨ ਵਗੈਰਾ ਸੈੱਟ ਕਰਦੇ ਸੀਗੇ, ਵੀ ਉਹ ਜਿਹੜਾ ਤੁਹਾਡਾ ਬੰਦਾ ਆ, ਤੁਹਾਡਾ ਇੰਪਲੋਈ ਆ, ਉਹ ਗਰੁੱਪ ਆਫ ਪੀਪਲ 10 ਜਾਂ 15 ਬੱਚਿਆਂ ਨੂੰ, ਨੌਜਵਾਨਾਂ ਨੂੰ ਜਾਂ ਕੁੜੀਆਂ ਨੂੰ ਨਾਲ ਲੈ ਕੇ ਉਹ ਟ੍ਰੇਨ ਦੇ ਵਿੱਚ ਲੈ ਕੇ ਜਾਇਆ ਕਰੇ ਸਿਟੀ, ਉੱਥੇ ਟ੍ਰੇਨ 'ਚੋਂ ਨਿਕਲਣਾ, ਕੌਫੀ ਪੀਣੀ, ਚਾਹ ਪੀਣੀ, ਬਿੱਲ ਦੇਣੇ, ਸਫਾਈ ਰੱਖਣੀ, ਉਹ ਸਾਰੇ ਜਿਹੜੇ ਐਥਿਕਸ ਆ, ਇੱਕ ਦਿਨ ਦੀ ਇੰਡਕਸ਼ਨ ਕਰਨੀ ਚਾਹੀਦੀ ਸੀ। ਇਹ ਆਈਡੀਆ ਮੇਰਾ ਆਪਣਾ ਨਹੀਂ ਸੀਗਾ, ਮੈਂ ਵੀ ਇੱਕ ਹੋਰ ਕਾਲਜ ਹੁੰਦਾ ਸੀ ਸ਼ਾਇਦ ਜਿਹੜੇ 2002-08 ਤੱਕ ਰਹੇ ਨੇ, ਇੱਕ ਕਾਲਜ ਹੁੰਦਾ ਸੀ ਬੜਾ ਮਸ਼ਹੂਰ ਕੈਰਿਕ ਸਿਡਨੀ ਦੇ ਵਿੱਚ, ਸ਼ਾਇਦ ਉਹ ਚਾਈਨੀਜ਼ ਕੋਈ ਚਲਾਉਂਦੇ ਸੀ ਜਾਂ ਹੋਂਗਕੋਂਗ ਤੋਂ, ਇਹ ਉਹਨਾਂ ਦਾ ਪਲੈਨ ਸੀ, ਉਹ ਇਸ ਤਰ੍ਹਾਂ ਕਰਦੇ ਹੁੰਦੇ ਸੀ, ਉਹ ਸਾਰਾ ਇੱਕ ਦਿਨ ਨਾ ਪੂਰੀ ਇੰਡਕਸ਼ਨ ਦਿੰਦੇ, ਨਾਲੇ ਘੁਮਾਉਂਦੇ ਹੁੰਦੇ ਸੀ ਸਟੂਡੈਂਟ ਨੂੰ, ਨਾਲੇ ਉਹਨਾਂ ਨੂੰ ਟਿਕਟਾਂ ਲੈਣੀਆਂ ਸਿਖਾਲਦੇ ਹੁੰਦੇ ਸੀ, ਸਾਰਾ ਕੁਛ ਸਿਸਟਮ ਉਹਨੇ ਦਿਖਾਲ ਦੇਣਾ, ਇੱਦਾਂ ਬੱਸ ਚੜ੍ਹਨੀ, ਇੱਦਾਂ ਉਤਰਨਾ, ਇੱਥੇ ਆਹ ਆ, ਇੱਥੇ ਉਹ ਆ, ਵਿਚ ਵਾਜ਼ ਵੈਰੀ ਗੁੱਡ ਆਈਡੀਆ। ਅਤੇ ਉਹ ਉਸ ਕਾਲਜ ਨੇ ਫਿਰ ਇੰਪਲੀਮੈਂਟ ਕੀਤਾ ਵੀ। ਅਤੇ ਜਿਹੜੀ ਆਹ ਜਿਹੜੀ ਕੁਆਰੰਟੀਨ ਦੀ ਸਕੀਮ ਹੈ, ਉਹ ਇਹ ਹੈ ਕਿ ਮੈਨੂੰ ਇਹ ਚੰਗੀ ਲੱਗੀ ਆ ਕਿ ਕੈਂਪਸ 'ਤੇ ਰਹੂਗਾ, ਵੀ ਜਿਹੜੇ ਆਮ ਪਬਲਿਕ ਉਹ ਪੈਨਿਕ ਵੀ ਨਹੀਂ ਹੋਏਗੀ। ਦੂਜੀ ਗੱਲ ਇਹ ਹੈ ਵੀ ਜਿਹੜਾ ਪਲੈਨ ਹੈ, कि न्यू साउथ वेल्स को एटलीस्ट दे हैव अ प्लैन। हुण इहदा जिहड़ा प्रैशर है बाकी स्टेटां ते बहुत ज़्यादा पै रहा। मेलबर्न दे विच जिहड़ी अराजकता फैली हुई है वह यही है कि उन्हां नूं पता नहीं हैगा व्हाट्स अ प्लैन। थोड़ा की ख्याल है भाजी इहदे बारे?
बिल्कुल बिल्कुल मनदीप, जिस वेले कोई चंगी चीज एक स्टेट विच हुंदी आ उहदी उहदी धुम फिर दूजे स्टेटां विच भी पैणी शुरू हुंदी आ, क्योंकि दूजे ये जिहड़ी एजुकेशन सैक्टर आ ना हाईली कंपैटिटिव सैक्टर आ
जी।
अगर इत्थे तुसीं किसी किसी भी तरह दे नाल कोई गल छड्ड दोगे जां तुहाडी गल लूज लूज होगी तां तुहाडा जिहड़ा कंपैटिटिव एज आ ना कंपैटिटिव एज आ कस्टमर नूं लैण नूं स्टूडेंट नूं लैण नूं घट हो जाऊगा। ते अगर न्यू साउथ वेल्स इदां दी इदां दे एडवांटेजेस दे रहे अपने जिहड़े स्टूडेंट बाहरों आने आ तां ज्यादा तो ज्यादा स्टूडेंट न्यू साउथ वेल्स दीआं यूनिवर्सिटी दे विच आऊगे, क्योंकि ये गल फैलती बहुत होंगी है। जे तुम एक गल चंगी करो तो अगे माउथ टू माउथ उसकी एडवर्टाइजमेंट हो जाती है अपने देश में जो स्टूडेंट दसते हैं, फिर नवे स्टूडेंट आओगे न्यू साउथ वेल्स तो इस कंपीटिशन अलाइव रखने के लिए लाइव रखने के लिए दूजे स्टेट्स है जिदा मेलबर्न या विक्टोरिया या जिते होर स्टूडेंट जाते वैसटर्न स्टेट या सारे फिर इन अपलाई करूंगे। ये कंपीटिशन भी वधिया होगा ते सर्विसेज दे दे विच सुधार भी ज्यादा होगा ते एजुकेशन लैवल भी अमनदीप चंगा हो सकता है इहदे नाल अते उत्साह भी बढ़ सकता
जी। सो कहण दा मतलब है कि जिहड़ी कई पार्टिसिपेंट यूनिवर्सिटी आ उह स्टूडेंट लै रही आ ते अगला समेस्टर चल रहा। ते हुण इह भी खबर आई सी कल के जिहड़े न्यू साउथ वेल्स दी सरकार है मिनिस्टर है उह बिजनेसिस नूं इंस्ट्रक्शनस दे रहे ने उहनां दे लीडरस नूं जिहदा इंडस्ट्री लीडर हुंदे आ ना उन्होंने कह रहे हैं कि तुसी मतलब अक्तूबर 10 तो बाद अपने बिजनेस खोलने की पूरी तैयारी करो, सर्टनटी दे रहे ने। ते वो बिजनेस जिहड़े इंडस्ट्री लीडर ने वो भी कह रहे हैं कि हुण सरकार दे नाल यह समझौता बनता जा रहा है कि अगर कोई आउटब्रेक हुंदी है या फैलदा है कोविड किसी इलाके दे विच तां उन्ना ही इलाका बंद किया जाएगा, सारा नहीं इदा नहीं पी सारी स्टेट ही लॉकडाउन करती है ना, इस तरह का कोई वर्तारा नहीं होएगा। वो एरिया वो सबर्ब ही बंद किए जाएंगे जिथे इस तरह की आउटब्रेक निकलती है। तो जिहड़े जिन्होंने मतलब टीके लवा ले ने दोनों ही वह कितने भी जा सकते हैं, एक चंगी खबर है, एक एडवेंटेज है टीका लवाण का। तो टीके भी धड़ाधड़ लग रहे हैं हुण साडे इलाके दे विच बड़ा मतलब वधिया सक्सैस रेट है सारिआं दा ही। ते सारे साडे तां वैसे कोई केस निकले भी नहीं हैगे कदे, पर फिर भी जिहड़े लोग ने वो काफ़ी एडवांस्ड सोचते ने ते ट्रैवल भी करना चाहुंदे ने आले दुआले उन्हां दे, क्योंकि काफ़ी लंबे चौड़ा आस्ट्रेलिया आ। सो इस करके सानू पूरा साथ देना चाहीदा। ते ओवरसीज़ भी देखो एक प्रॉब्लम आई है, है ना, मान लो कि ओवरसीज़ कितने जाना पै जाता एमरजेंसी के, अगर थोड़े टीके नहीं लगे तुम जा तो सकते हैं, पर इन्होंने हुण एयरलाइना ने या इन्होंने कंडीशन लाती भी तुम जब मुड़ के आना थोड़े दोनों टीके लगे हुए नहीं है, ये भी एक बहुत बड़ी प्रॉब्लम है। साढ़े भाईचारे के जी घोल है वह लवा लवेंगे कुलकी लोड़ पई है जा देखी जाऊगा। हुण खड़े पैर कोई एमरजेंसी पै जाए तो यह मैं ये नहीं कहता भी टीके मैं लवाने चाहिए कंपलसरी आ, ਇਹ ਮਰਜ਼ੀ ਹੈ ਤੁਹਾਡੀ, ਪਰ ਦੇਰ ਆਰ ਲੋਟ ਆਫ ਥਿੰਗਸ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਫਿਰ ਤੁਸੀਂ ਨਹੀਂ ਕਰ ਸਕਦੇ। ਉਹਨਾਂ ਦੇ ਵਿੱਚ ਜਾ ਸਕਦੇ ਹਾਂ ਉਹ ਵੀ ਜੇ ਇੰਡੀਆ ਜਾਂ ਹੋਰ ਕੰਟਰੀ ਤੁਹਾਨੂੰ ਝੱਲਦਾ ਆ, ਜੇ ਹੁਣ ਇੰਗਲੈਂਡ ਹੈ ਤਾਂ ਅਸੀਂ ਸਾਡੇ ਤਾਇਆ ਜੀ ਆ ਉੱਥੇ, ਜੇ ਮੈਂ ਅੱਜ ਜਾਣਾ ਚਾਹਵਾਂ ਮੈਂ ਜਾ ਸਕਦਾ ਹਾਂ ਕਿਉਂਕਿ ਮੇਰੇ ਦੋਨੋਂ ਟੀਕੇ ਲੱਗੇ, ਔਰ ਇੰਗਲੈਂਡ ਦੀ ਵੀ ਇਹ ਕੰਡੀਸ਼ਨ ਹੈ ਕਿ ਦੋ ਟੀਕੇ ਲੱਗੇ ਹੋਣੇ ਚਾਹੀਦੇ, ਤੁਸੀਂ ਕੰਪਲੀਟਲੀ ਵੈਕਸੀਨੇਟਡ ਹੋਣੇ ਚਾਹੀਦੇ ਆ। ਠੀਕ ਹੈ, ਜੇ ਮੇਰੇ ਇੱਕ ਲੱਗਾ ਮੈਂ ਤਾਂ ਜਾ ਉਹ ਪਹਿਲੀ ਗੱਲ ਇੰਗਲੈਂਡ ਵਾਲਿਆਂ ਨਹੀਂ ਲੈਣਾ, ਜੇ ਲੈ ਵੀ ਲਿਆ ਵੀ ਨਹੀਂ ਫਿਰ ਮੈਨੂੰ ਮੁੜ ਕੇ ਨਹੀਂ ਆਉਣਾ ਪੈਣਾ। ਮਰੀਕ ਭਾਅ ਜੀ ਇਹ ਇੱਕ ਮਤਲਬ ਰਿਐਲਿਟੀ ਆ ਜਿਹੜੇ ਮਤਲਬ ਅੱਜ ਦੇ ਕਾਨੂੰਨ ਬਣ ਰਹੇ ਨੇ। ਹੁਣ ਟੀਕੇ ਚੰਗੇ ਆ ਜਾਂ ਮਾੜੇ ਆ ਇਹ ਇੱਕ ਸੈਪਰੇਟ ਇਸ਼ੂ ਆ।
ਅਮਦੀਪ ਜਿੱਦਾਂ ਕੰਮਾਂ 'ਤੇ ਵੀ ਆ, ਕਈ ਕੰਮਾਂ 'ਤੇ ਈਵਨ ਜੇ ਤੁਸੀਂ ਡਾਕਟਰ ਦੇ ਕਈਆਂ 'ਤੇ ਜਾਣਾ ਆ, ਕਈ ਬਿਜ਼ਨਸਿਸ 'ਤੇ ਜਾਣਾ ਆ, ਉਹ ਪਹਿਲਾਂ ਰਿਕੁਆਇਰਮੈਂਟ ਇਹ ਉਹਦੀ ਇਹ ਹੁੰਦੀ ਆ ਫਿਰ ਤੁਸੀਂ ਫੁੱਲੀ ਵੈਕਸੀਨੇਸ਼ਨ ਹੈਗੇ ਜਾਂ ਨਹੀਂ ਹੈਗੇ
ਜੀ।
ਮੈਂ ਕਈ ਦੇਖੇ ਕੰਸਟਰਕਸ਼ਨ ਦੀਆਂ ਸਾਈਟਸ ਜਿਹੜੀਆਂ ਆ ਉੱਥੇ ਜਿਹੜੇ ਵਰਕਰਸ ਕੰਮ ਕਰਦੇ ਆ ਜਿੱਦਾਂ ਇੱਟਾਂ ਲਾਉਂਦੇ ਆ ਜਾਂ ਛੱਤ ਪਾਉਂਦੇ ਆ ਲੱਕੜੀ ਦਾ ਕੰਮ ਕਰਦੇ ਆ, ਉਹਨਾਂ ਲਈ ਇਹ ਰਿਕੁਆਇਰਮੈਂਟ ਆ ਕਿ ਉਹ ਟੀਕੇ ਲੱਗੇ ਹੋਣੇ ਚਾਹੀਦੇ ਆ, ਉਹਨਾਂ ਨੇ ਕੋਵਿਡ ਟੈਸਟ ਕਰਾਇਆ ਹੋਵੇ, ਉਹ ਤਾਂ ਕੰਮ 'ਤੇ ਜਾ ਸਕਦੇ। ਹੁਣ ਈਵਨ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵੀ ਹੁਣ ਜਿਹੜੇ ਕੰਪਲਸਰੀ ਕਰ ਦਿੱਤੇ ਆ, ਅਗਰ ਤੁਸੀਂ ਮੈਡੀਕਲ ਕੋਈ ਕੰਡੀਸ਼ਨ ਤੁਹਾਨੂੰ ਹੈਗੀ ਆ ਕਿ ਟੀਕਾ ਨਹੀਂ ਲਵਾ ਸਕਦੇ, ਜੁਦੀ ਗੱਲ ਆ, ਲੇਕਿਨ ਜੇ ਤੁਸੀਂ ਉਹ ਕੋਈ ਕੰਡੀਸ਼ਨ ਨਹੀਂ ਹੈਗੀ ਤਾਂ ਸਾਰੇ ਜਿਹੜੇ ਸਟਾਫ ਆ, ਸਾਰੇ ਜਿਹੜੇ ਸਟੂਡੈਂਟ ਆ, ਉਹਨਾਂ ਦੇ ਟੀਕੇ ਲੱਗੇ ਹੋਣੇ ਚਾਹੀਦੇ, ਤਾਂ ਹੀ ਉਹ ਸਕੂਲ ਪ੍ਰੋਮਿਸਿਸ ਦੇ ਵਿੱਚ ਜਾ ਸਕਦੇ ਆ, ਸਕੂਲ ਬਾਉਂਡਰੀ ਦੇ ਵਿੱਚ ਜਾ ਸਕਦੇ ਆ। ਹੋਰ ਵੀ ਕਈ ਬਿਜ਼ਨਸ ਇੱਦਾਂ ਦੇ ਹੈਗੇ ਆ, ਹੁਣ ਏਅਰਲਾਈਨ ਦੇ ਵਿੱਚ ਤਾਂ ਕੰਪਲਸਰੀ ਹੋਏ ਜਾਣਾ ਆ, ਈਵਨ ਬੱਸਿਸ ਟ੍ਰੇਨ ਦੇ ਵਿੱਚ ਵੀ ਮੇਰੇ ਖਿਆਲ 'ਚ ਕੰਪਲਸਰੀ ਹੋ ਜਾਊਗਾ ਕਿ ਤੁਹਾਡੇ ਟੀਕਾ ਲੱਗਿਆ ਹੋਣਾ ਚਾਹੀਦਾ, ਪ੍ਰੋਵਾਈਡਡ ਕਿ ਬਸ਼ਰਤੇ ਕਿ ਤੁਸੀਂ ਕਿਸੇ ਮੈਡੀਕਲ ਕੰਡੀਸ਼ਨ ਤੋਂ ਤੁਹਾਨੂੰ ਛੋਟ ਦਿੱਤੀ ਹੋਵੇ, ਵੀ ਉਹ ਵੀ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਤਾਂ ਛੋਟ ਆ, ਅਦਰਵਾਈਜ਼ ਨਹੀਂ ਵੀ ਮੈਂ ਮੈਡੀਕਲੀ ਮੈਂ ਟੀਕਾ ਨਹੀਂ ਲਵਾ ਸਕਦਾ। ਅਤੇ ਮੇਰੇ ਖਿਆਲ ਵਿੱਚ ਟੀਕਾ ਲਵਾਏ ਲੈਣਾ ਚਾਹੀਦਾ, ਕੋਈ ਮੁਫਤ ਟੀਕੇ ਲੱਗਦੇ ਆ ਔਰ ਬੜੇ ਸਤਿਕਾਰ ਦੇ ਨਾਲ ਤੁਹਾਡੇ ਟੀਕੇ ਲੱਗਦੇ ਆ, ਇਹ ਲਵਾਏ ਲੈਣੇ ਚਾਹੀਦੇ ਆ, ਅਤੇ ਇਹਦਾ ਸਾਰੇ ਸਮਾਜ ਨੂੰ ਫਾਇਦਾ। ਅਤੇ ਛੇਤੀ ਤੋਂ ਛੇਤੀ ਅਮਨਦੀਪ, ਮੇਰੇ ਖਿਆਲ ਵਿੱਚ ਜਿਹੜੀ ਨਿਊ ਸਾਊਥ ਵੇਲ ਦੀ ਗਵਰਨਮੈਂਟ ਆ, ਉਹ ਪੱਬਾਂ ਭਾਰ ਹੋਈ ਹੋ ਕਿ ਛੇਤੀ ਛੇਤੀ ਇਸ ਨੂੰ ਸਟੇਟ ਨੂੰ ਖੋਲਿਆ ਜਾਵੇ, ਬਿਜ਼ਨਸ ਦੁਬਾਰਾ ਫਿਰ ਰਿਵਾਈਵ ਹੋਣ, ਅਤੇ ਜਿਹੜੇ ਲੋਕ ਆ ਖੁਸ਼ੀਆਂ ਖੇੜੇ ਮਾਨਣ। ਜੀ ਅਮਨਦੀਪ
ਜੀ, ਹੁਣ ਗੱਲ ਕਰੀਏ ਭਾਰਤ ਦੀ, ਪੰਜਾਬ ਦੀ।
ਹਾਂਜੀ
ਭਾਜੀ, ਪਿਛਲੇ ਪ੍ਰੋਗਰਾਮ ਅਸੀਂ ਕਰ ਰਹੇ ਸੀ ਤਾਂ ਉੱਥੇ ਅਸੀਂ ਇਹ ਅੰਦਾਜ਼ਾ ਲਾ ਰਹੇ ਸੀ ਵੀ ਸ਼ਾਇਦ ਕੋਈ ਇਲੈਕਸ਼ਨਾਂ ਤੱਕ ਚੀਫ ਮਿਨਿਸਟਰ ਨਾ ਹੀ ਬਣੇ ਜਾਂ ਪ੍ਰੈਜੀਡੈਂਟ ਰਾਜ ਲਾਗੂ ਹੋ ਜਾਵੇ ਜਾਂ ਕਿਸ ਤਰ੍ਹਾਂ ਹੋ ਜਾਵੇ। ਅਤੇ ਗੱਲ ਸਾਹਮਣੇ ਇਹ ਆਈ ਆ ਵੀ ਉੱਦਣ ਐਤਵਾਰ ਵਾਲੇ ਸ਼ਾਮ ਤੱਕ ਬੜਾ ਡਰਾਮਾ ਹੁੰਦਾ ਰਿਹਾ, ਸਵੇਰ ਦਾ ਸੀ ਐੱਮ ਹੋਰ ਸੀ, ਦੁਪਹਿਰ ਦਾ ਹੋਰ ਸੀ, ਸ਼ਾਮ ਦਾ ਹੋਰ ਸੀ, ਅਤੇ ਨਿਕਲਿਆ ਕੋਈ ਹੋਰ 24 ਘੰਟਿਆਂ 'ਚ 4 ਨਾਮ ਸਾਹਮਣੇ ਆ ਗਏ। ਉਹਨਾਂ ਦੇ ਵਿੱਚ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਸੁਨੀਲ ਜਾਖੜ ਦਾ ਨਾਮ ਸਾਹਮਣੇ ਆ ਰਿਹਾ ਸੀ, ਉਸ ਦਾ ਵਿਰੋਧ ਕਿਸੇ ਹੋਰ ਨੇ ਨਹੀਂ ਕੀਤਾ, ਉਸਦੇ ਆਪਣੇ ਭਾਈਚਾਰੇ ਨੇ ਕੀਤਾ, ਸੋਨੀ ਨੇ ਕੀਤਾ ਕਿ ਉਹ ਕਹਿੰਦੀ ਜੇ ਮੈਂ ਨਹੀਂ ਬਣ ਸਕੀ ਤਾਂ ਮੈਂ ਇਹਨੂੰ ਵੀ ਨਹੀਂ ਬਣਨ ਦੇਣਾ। ਫਿਰ ਰੰਧਾਵੇ ਦਾ ਨਾਮ ਆਇਆ ਹੈ ਨਾ, ਉੱਥੇ ਤਾਂ ਲੱਡੂ ਵੀ ਵੰਡ ਹੋ ਗਏ, ਪੋਸਟਰ ਵੀ ਲੱਗ ਗਏ, ਪਰ ਜਿਸ ਤਰ੍ਹਾਂ ਸਾਨੂੰ ਲੱਗ ਰਿਹਾ ਸੀ ਕਿ ਕੱਲ੍ਹ ਨੂੰ, ਵੈਸੇ ਆਪਾਂ ਡਿਟੇਲ 'ਚ ਗੱਲ ਵੀ ਕਰਾਂਗੇ ਕਿ ਰੰਧਾਵਾ ਕਿਉਂਕਿ ਕੈਪਟਨ ਉਹਨਾਂ ਦੇ ਖਾਸ ਨੇ, ਸੋ ਉਹ ਵੀ ਗੱਲ ਨਹੀਂ ਸੀ ਬਣਦੀ, ਕਿਉਂ ਸਿੱਧੂ ਜਿਹੜਾ ਆ ਉਹ ਥੋੜ੍ਹਾ ਜਿਹਾ ਐਂਟੀ ਸੀ ਅਤੇ ਉਹਨੇ ਆਪਣਾ ਹੀ ਬਣਾਉਣਾ ਸੀ। ਅਤੇ ਅਖੀਰ ਨੂੰ ਫਿਰ ਜਿਹੜਾ ਪੱਤਾ ਖੇਡਿਆ ਗਿਆ, ਉਹ ਪੱਤਾ ਖੇਡਿਆ ਗਿਆ ਚੰਨੀ ਦਾ। ਅਤੇ ਚੰਨੀ ਦੇ ਪੱਤੇ ਖੇਡਣ ਦੇ ਕਈ ਕਾਰਨ ਨੇ ਕਿ ਇੱਕ ਤਾਂ ਅਕਾਲੀ ਦਲ ਅਤੇ ਬਸਪਾ ਦੀ ਜਿਹੜੀ ਗੱਠਜੋੜ ਹੈ ਉਹ ਇਹ ਪ੍ਰਮੋਟ ਕਰ ਰਹੇ ਨੇ ਕਿ ਅੱਗੇ ਅਕਾਲੀ ਦਲ ਬੀਜੇਪੀ ਸੀ, ਅਕਾਲੀ ਦਲ ਬਸਪਾ ਸਰਕਾਰ, ਇਸ ਤਰ੍ਹਾਂ ਕਹਿ ਰਹੇ ਨੇ ਕਿ ਉਹ ਸਾਰੀ ਜਿਹੜੀ ਦਲਿਤ ਵੋਟ ਹੈ ਉਸ ਨੂੰ ਖਿੱਚਣ ਦੇ ਵਿੱਚ ਲੱਗੇ ਹੋਏ ਨੇ ਕਿ ਸਾਨੂੰ ਵੋਟ ਪੈ ਜਾਵੇ, ਸਾਨੂੰ ਵੋਟ ਪੈ ਜਾਵੇ ਅਤੇ ਉੱਧਰੋਂ ਉਹਨਾਂ ਦੇ ਐੱਮ ਐੱਲ ਏ ਵਗੈਰਾ ਬਣ ਜਾਣ। ਹੁਣ ਇਹਨੂੰ ਇਹ ਕਾਊਂਟਰ ਕਰਦੀ ਹੈ ਪੋਲਿਸੀ ਚਰਨਜੀਤ ਚੰਨੀ ਨੂੰ ਲਿਆ ਕੇ, ਵੀ ਚਰਨਜੀਤ ਚੰਨੀ ਆ ਜਾਏਗਾ ਅਤੇ ਜਿਹੜੀ ਦਲਿਤ ਵੋਟ ਹੈ ਉਹ ਕਾਂਗਰਸ ਦੇ ਖੇਮੇ ਦੇ ਵਿੱਚ ਹੀ ਰਹੇਗੀ, ਜਿਹੜੀ ਕਿ ਪਹਿਲਾਂ ਵੀ ਹੁੰਦੀ ਹੈ ਜ਼ਿਆਦਾਤਰ। ਸੋ ਇਹ ਇੱਕ ਵੱਡਾ ਰੀਜ਼ਨ ਹੈ ਚਰਨਜੀਤ ਚੰਨੀ ਨੂੰ ਬਣਾਉਣਾ। ਅਤੇ ਦੂਜੀ ਗੱਲ ਕਿ ਉਹ ਕਿਉਂਕਿ ਸਿੱਧੂ ਨੇ ਬਣਾਇਆ, ਚਰਨਜੀਤ ਚੰਨੀ ਨੂੰ ਪਤਾ ਵੀ ਨਹੀਂ ਸੀ ਵੀ ਮੈਂ ਬਣਨਾ ਹੈ, ਸੋ ਸਿੱਧੂ ਨੇ ਬਣਾਇਆ, ਸੋ ਸਿੱਧੂ ਦਾ ਅਪਰ ਹੈਂਡ ਰਹੇਗਾ ਆਲਵੇਜ਼। ਹੁਣ ਭਾਜੀ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਜਾਈਏ, ਵਿਡੰਬਣਾ ਇਹ ਹੈ ਕਿ 4 ਮਹੀਨੇ ਬਾਅਦ ਜਾਂ 5 ਮਹੀਨੇ ਬਾਅਦ ਦੁਬਾਰਾ ਇਲੈਕਸ਼ਨ ਹੋਏਗੀ, ਅਤੇ ਕੀ ਚੰਨੀ ਅਗਲੀ ਟਰਮ ਦੇ ਲਈ, ਫੁੱਲ ਟਰਮ ਦੇ ਲਈ ਕੰਟੀਨਿਊ ਰਹੇਗਾ ਜਾਂ ਉੱਥੇ ਸਿੱਧੂ ਉਹਨੂੰ ਲਾ ਕੇ ਆਪ ਬਣੇਗਾ, ਇਹ ਤੁਸੀਂ ਦੱਸੋ ਵੀ ਤੁਸੀਂ ਤੁਹਾਡੀ ਕੀ ਰੇਟਿੰਗ ਹੈ।
ਅਮਨਦੀਪ, ਹੁਣ ਜਿਹੜਾ ਪੱਤਾ ਖੇਲਿਆ ਹੈ ਇਹਨੂੰ ਕੈਰੀ ਓਨ ਕਰਨਾ ਪੈਣਾ ਆ, ਕਿਉਂਕਿ ਪੱਤਾ ਤਾਂ ਦਲਿਤ ਸੀ ਐਮ ਦੇ ਲਈ ਖੇਲਿਆ ਕਿ ਸਾਡਾ ਜਿਹੜਾ ਸੀ ਐਮ ਦਲਿਤ ਹੋਊਗਾ, ਅਸੀਂ ਦਲਿਤਾਂ ਦੀ ਬੜੀ ਮਦਦ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ, ਕਰਨਾ ਵੀ ਚਾਹੀਦਾ।
ਨਹੀਂ ਨਹੀਂ, ਪਰ ਉਹ ਦਲਿਤ ਨਹੀਂ ਹੈ, ਮੈਂ ਤੁਹਾਨੂੰ ਦੱਸਦਾ ਚੰਨੀ ਦਲਿਤ ਨਹੀਂ ਹੈ, ਦਲਿਤ ਦਾ ਮਤਲਬ ਹੁੰਦਾ ਦਲਿਆ ਹੋਇਆ, ਮਤਲਬ ਬੈਕਵਰਡ, ਹੀ ਇਜ਼ ਨੋਟ ਅ ਬੈਕਵਰਡ, ਹੀ ਇਜ਼ ਅ ਮਾਸਟਰਸ ਆਫ ਕਰੋੜਪਤੀ ਹੈ, ਅਰਬਪਤੀ ਹੈ, ਉਹ ਦਲਿਤ ਨਹੀਂ ਹੈਗਾ। ਹਾਂ ਉਹਦੀ ਜਿਹੜੀ ਪਿਛੋਕੜ
ਜਾਤ ਦਲਿਤ,
ਹਾਂ ਉਹ ਜਾਤ ਦੇ ਆਧਾਰ ਤੇ ਨਹੀਂ, ਨਹੀਂ ਉਦਾਂ ਦਲਿਤ ਹੈ, ਪਰ ਉਹ ਸਿਰਫ ਡਰਾਮਾ ਕਰ ਰਹੇ ਨੇ ਵੀ ਇਹ ਦਲਿਤ, ਹੀ ਇਜ਼ ਨੋਟ ਦਲਿਤ, ਦਲਿਤ ਤਾਂ ਅਸੀਂ ਵੀ ਹਾਂ, ਦਲਿਤ ਤਾਂ ਕੋਈ ਵੀ ਜਿਹੜਾ
ਸਾਨੂੰ ਤਾਂ ਇਹੀ ਦੱਸਿਆ ਜਾਂਦਾ, ਜਿਹੜੇ ਲੋਕਾਂ ਨੂੰ ਤਾਂ ਇਹੀ ਦੱਸਿਆ ਜਾਂਦਾ, ਲੋਕਾਂ ਨੇ ਤਾਂ ਹੁਣ ਇਹੀ ਚਾਹਣਾ ਵੀ ਅਸੀਂ ਜਿਹੜੀ ਦਲਿਤ ਵੋਟ ਆ ਇਹਨੂੰ ਕਾਂਗਰਸ ਨੂੰ ਪਾਵਾਂਗੇ, ਕਿਉਂ ਸਾਡਾ ਜਿਹੜਾ ਸੀ ਐਮ ਸਾਡਾ ਆ, ਇਹੀ ਗੱਲ ਆ ਨਾ,
ਇਹ ਸ਼ੋਅ ਕਰਨ ਦੀ ਕੋਸ਼ਿਸ਼
ਕਰੂਗੇ,
ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਯਾਰ, ਇਹ ਥੋੜੇ ਤੇ ਬਣਾਇਆ।
ਹਾਂ ਜੇ ਤੁਸੀਂ ਉੱਥੇ ਜਾ ਕੇ ਚੇਂਜ ਕਰੋਗੇ, ਜਿਹੜਾ ਸਿੱਧੂ ਨੂੰ ਬਣਾਓਗੇ, ਫਿਰ ਤਾਂ ਤੁਹਾਡੀ ਜਿਹੜੀ ਸਾਰੀ ਚਾਲ ਖੇਲੀ, ਫਿਰ ਤਾਂ ਆਪੋਜੀਸ਼ਨ ਪਾਰਟੀ ਦੇ ਕੋਲ ਹੋਰ ਵੀ ਫਾਇਦਾ ਹੋ ਜਾਣਾ, ਬਾਦਲ ਸਾਹਿਬ ਨੂੰ ਜਾਂ ਸੁਖਬੀਰ ਬਾਦਲ ਸਾਹਿਬ ਨੂੰ ਤਾਂ ਹੋਰ ਫਾਇਦਾ ਹੋ ਜਾਣਾ, ਉਹਨਾਂ ਨੇ ਕਹਿਣਾ ਦੇਖੋ ਜੀ ਤੁਹਾਡੇ ਤਾਂ ਬੇਇੱਜ਼ਤੀ ਕੀਤੀ ਆ, ਤੁਹਾਨੂੰ ਤਾਂ ਯੂਜ਼ ਕੀਤਾ, ਥੋੜੇ ਸਮੇਲੇ ਬਣਾ ਕੇ ਹੁਣ ਤੁਹਾਨੂੰ ਲਾਹ ਤਾ, ਤੁਸੀਂ ਕਿੱਦਾਂ ਵੋਟ ਪਾਓਗੇ ਉਹਨੂੰ ਜੇ ਉਹ ਸੀ ਐਮ ਦਾ ਚਿਹਰਾ ਨਹੀਂ ਹੋਊਗਾ। ਇਹਦਾ ਮਨਦੀਪ ਹੋਰ ਵੀ ਫਾਇਦਾ, ਇੱਕ ਬੰਦੇ ਨੂੰ ਹੋਰ ਵੀ ਜੋ ਬਹੁਤ ਜ਼ਿਆਦਾ ਫਾਇਦਾ ਹੋਇਆ ਉਹ ਹੋਇਆ ਫਾਇਦਾ ਹਰਪਾਲ ਚੀਮੇ ਨੂੰ। ਹੁਣ ਆਪ ਆਦਮੀ ਆਮ ਆਦਮੀ ਪਾਰਟੀ ਨੂੰ ਹਰਪਾਲ ਚੀਮੇ ਨੂੰ ਵੀ ਸੀਐਮ ਚਿਹਰਾ ਡਿਕਲੇਅਰ ਕਰਨਾ ਪੈਣਾ। ਭਗਵੰਤ ਮਾਨ ਦਾ ਮੈਨੂੰ ਪਤਾ ਬਿਲਕੁਲ ਹੀ ਕੱਟਿਆ ਜਾਣਾ, ਉਹਨਾਂ ਕੋਲ ਬਹਾਨਾ ਆ ਗਿਆ ਕਿ ਅਸੀਂ ਇੱਕ ਤਰ੍ਹਾਂ ਦੇ ਨਾਲ ਕੰਪੈਟੀਟਿਵ ਐਜ ਕ੍ਰੀਏਟ ਕਰਨਾ ਕਾਂਗਰਸ ਪਾਰਟੀ ਦੇ, ਅਸੀਂ ਵੀ ਜਿਹੜਾ ਦਲਿਤ ਚਿਹਰਾ ਮੂਹਰੇ ਰੱਖ ਕੇ ਨਾ ਉਹ ਸੀਐਮ ਬਣਾਉਣਾ ਆ। ਹੁਣ ਹਰਪਾਲ ਚੀਮਾ ਜਿਹੜਾ ਹੈ ਨਾ ਉਹ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਸੀਐਮ ਚਿਹਰਾ ਹੋਊਗਾ।
ਦੇਖੋ ਇਹ ਤਾਂ ਹੈਗੀ ਆ ਪੋਲਿਸੀ ਕਿ ਪੱਤਾ ਨਹੀਂ ਸ਼ੋਅ ਕਰ ਰਹੇ ਨਾ ਆਮ ਆਦਮੀ ਪਾਰਟੀ ਵਾਲੇ, ਪਹਿਲਾਂ ਵੀ ਨਹੀਂ ਕੀਤਾ ਤਾਂ ਹੀ ਫੇਲ ਹੋਏ ਆ, ਐਤਕੀ ਵੀ ਨਹੀਂ ਕਰ ਰਹੇ,
ਹੁਣ ਕਰਨਾ ਪੈਣਾ।
ਹੁਣ ਜਿਹੜਾ
ਹੁਣ ਬਹਾਨਾ ਮਿਲ ਗਿਆ ਨਾ ਹੁਣ ਕੇਜਰੀਵਾਲ ਨੂੰ।
ਅਕਾਲੀ ਦਲ ਦਾ ਪੱਤਾ ਤਾਂ ਬਿਲਕੁਲ ਸਾਫ਼ ਹੈ, ਅਕਾਲੀ ਦਲ ਦਾ ਤੇ ਸੁਖਬੀਰ ਬਾਦਲ ਹੈ, ਠੀਕ ਹੈ। ਹੁਣ ਜਿਹੜਾ ਕਾਂਗਰਸ ਦਾ ਵੀ ਅਮਰੀਕ ਭਾਜੀ, ਮੇਰਾ ਸਵਾਲ ਉੱਥੇ ਦਾ ਉੱਥੇ ਖੜਾ ਆ, ਪਰ ਵੈਸੇ ਤੁਸੀਂ ਆਂਸਰ ਦੇ ਦਿੱਤਾ ਕਿ ਚੰਨੀ ਨੂੰ ਹੀ ਕੰਟੀਨਿਊ ਰੱਖਣਾ ਪੈਣਾ ਉਹਨਾਂ ਨੇ, ਜੇ ਚੰਨੀ ਨੂੰ ਹੁਣ ਬਣਾਇਆ ਇਹਨੂੰ ਤੁਸੀਂ ਲਾ ਨਹੀਂ ਸਕਦੇ, ਜਦੋਂ ਲਾਊਗੇ ਫਿਰ ਪ੍ਰੋਬਲਮ ਆਉਣੀ ਆ। ਸੋ ਇਹਦਾ ਮਤਲਬ ਇਹ ਹੋਇਆ ਕਿ ਆਉਣ ਵਾਲੇ 5 ਸਾਲ ਸਿੱਧੂ ਵੀ ਸੀਐਮ ਨਹੀਂ ਬਣਦਾ।
ਉਹ ਤਾਂ ਆਪਣੇ ਅਮਰਿੰਦਰ ਸਿੰਘ ਕਪਤਾਨ ਸਾਹਿਬ ਕਹਿ ਰਹੇ ਆ ਕਿ ਇਹਨੂੰ ਮੈਂ ਸੀਐਮ ਬਣ ਦੇਣਾ ਹੀ ਨਹੀਂ ਹੈ, ਪਰ ਜਿੱਦਾਂ ਦੀਆਂ ਪ੍ਰਸਥਿਤੀਆਂ ਪੈਦਾ ਹੋਈਆਂ ਉਧਰ ਕਿਸਾਨ ਅੰਦੋਲਨ ਆ, ਹੁਣ ਕਿਸਾਨ ਜਿਹੜੇ ਉਹ ਇਸ ਵੇਲੇ ਦੱਬੇ ਹੋਏ ਆ, ਉਹਨਾਂ ਨਾਲ ਬੇਇਨਸਾਫ਼ੀ ਹੋ ਰਹੀ ਆ। ਉਹਨਾਂ ਕਾਨੂੰਨ ਜਿਹੜੇ 3 ਬਣੇ ਆ, ਜੇ ਇਹ 3 ਕਾਨੂੰਨ ਵਾਪਸ ਹੋ ਜਾਂਦੇ ਆ ਤਾਂ ਕਿਸਾਨਾਂ ਦੀ ਤਾਂ ਇਹੀ ਮੰਗ ਆ, ਕਿਸਾਨ ਤਾਂ ਇਹੀ ਚਾਹੁੰਦੇ ਵੀ 3 ਕਾਨੂੰਨ ਵਾਪਸ ਹੋ ਜਾਣ। ਤਾਂ ਬੀਜੇਪੀ ਜੇ ਆਪਣੇ ਕੈਪਟਨ ਸਾਹਿਬ ਨੂੰ ਚਿਹਰਾ ਅੱਗੇ ਕਰਕੇ 3 ਕਾਨੂੰਨ ਉਹਨਾਂ ਦੇ ਥਰੂ ਵਾਪਸ ਲੈ ਲੈਂਦੀ ਆ, ਤਾਂ ਅਗਲੀਆਂ ਚੋਣਾਂ ਦੇ ਵਿੱਚ ਹੋ ਸਕਦਾ ਬੀਜੇਪੀ ਦਾ ਹੀ ਸੀਐਮ ਬਣ ਜਾਵੇ ਕਪਤਾਨ ਸਾਹਿਬ।
ਨਹੀਂ ਭਾਜੀ, ਆਈ ਡੋਂਟ ਥਿੰਕ ਸੋ, ਮੇਰਾ ਖਿਆਲ ਨਹੀਂ ਇਸ ਤਰ੍ਹਾਂ ਹੋਏਗਾ।
ਦੇਖੋ ਜਿਹੜੇ ਮਸਲੇ ਹੱਲ ਕਰਨੇ ਚਾਹੀਦੇ ਕਿਸਾਨਾਂ ਦਾ ਤਾਂ ਇਹੀ ਮਸਲਾ ਹੈ, 3 ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਜੇ ਉਹ 3 ਕਾਨੂੰਨ ਵਾਪਸ ਹੋ ਜਾਂਦੇ ਆ ਕਿਸੇ ਤਰੀਕੇ ਦੇ ਨਾਲ ਸੀਐਮ ਬਣਨ ਦੇ ਨਾਲ ਤਾਂ ਸਰਕਾਰ ਆਉਣ ਦੇ ਨਾਲ ਤਾਂ ਉਹ ਹੋ ਜਾਣੇ ਚਾਹੀਦੇ। ਇਹਦੇ ਵਿੱਚ ਕੀ ਗਲਤ ਗੱਲ ਆ ਮੈਨੂੰ?
ਉਹ ਤਾਂ ਠੀਕ ਹੈ, ਪਰ ਨਹੀਂ ਕੈਪਟਨ ਸਾਹਿਬ 'ਤੇ ਨਹੀਂ ਕੋਈ ਵੀ ਯਕੀਨ ਕਿਸੇ ਵੀ ਮੇਜਰ ਪਾਰਟੀ ਦਾ, ਕਿਉਂਕਿ ਓਪਰਚੂਨਿਸਟ ਹੈ ਉਹ ਪਾਸਾ ਪਲਟਦੇ ਨੇ। ਪਿਛਲੀ ਵਾਰੀ ਵੀ ਆਪਾਂ ਗਿਆਨੀ ਜੀ ਨਾਲ ਗੱਲ ਕੀਤੀ ਸੀ, ਉਹ ਜਿੱਧਰ ਉਹਨਾਂ ਨੂੰ ਓਪਰਚੁਨਿਟੀ ਲੱਗਦੀ ਹੈ ਉਸ ਪਾਰਟੀ ਦਾ, ਫਿਰ ਉਸ ਪਾਰਟੀ ਨੂੰ ਦਬਕਾਉਣ ਵੀ ਲੱਗ ਪੈਂਦੇ ਆ, ਹਾਈ ਕਮਾਂਡ ਦਾ ਕੋਈ ਮਾਇਨਾ ਨਹੀਂ ਰੱਖਦੇ। ਹੁਣ ਆਪਾਂ ਗੱਲ ਕਰੀਏ ਭਾਜੀ, ਵੀ ਜਦੋਂ ਚੰਨੀ ਬਣੇ ਹੈ ਨਾ, ਆਪਾਂ ਡਿਟੇਲ 'ਚ ਤਾਂ ਕੱਲੂ ਬਿੱਟਾ ਸਾਹਿਬ ਨਾਲ ਵੀ ਕਰਨੀ ਆ, ਕਿ ਉਹਨਾਂ ਨੇ ਇੱਕ ਨਾ ਲੈਕਚਰ ਦਿੱਤਾ ਗੱਡੀਆਂ ਦਾ ਕਿ ਮੇਰੇ ਪਿੱਛੇ 1000 ਬੰਦੇ ਦੀ ਸਿਕਿਉਰਿਟੀ ਹੈ ਨਾ, 8-8 ਗੱਡੀਆਂ, ਕਮਰੇ ਜਿੱਡੀਆਂ ਜਿੱਡੀਆਂ ਗੱਡੀਆਂ ਹੈ ਨਾ। ਅਤੇ ਉਹਨਾਂ ਨੇ 2-3 ਵਾਰੀ ਕਿਹਾ, ਉਹ ਮੈਂ ਉਹਨਾਂ ਨੂੰ ਕਿਹਾ ਮੈਂ ਕਿਹੜੇ ਸੁਖਬੀਰ ਬਾਦਲ ਹੈ, ਮੈਨੂੰ ਲੋੜ ਨਹੀਂ ਹੈ ਨਾ, ਉਹ ਮੈਂ ਕਿਹੜੇ ਸੁਖਬੀਰ ਬਾਦਲ ਹੈ, ਮੈਨੂੰ ਲੋੜ ਨਹੀਂ। ਹੁਣ ਇਹ ਗੱਲ, ਉਹ ਸਾਰਾ ਜਿਹੜਾ ਬਲੇਮ ਹੈ ਉਹ ਸੁਖਬੀਰ ਬਾਦਲ 'ਤੇ ਦੇ ਰਹੇ ਨੇ, ਹਾਲਾਂਕਿ ਤੁਹਾਨੂੰ ਪਤਾ ਹੈ, ਹਾਲਾਂਕਿ ਤੁਹਾਨੂੰ ਪਤਾ ਹੈ ਕਿ
ਪ੍ਰੋਟੋਕੋਲ ਆ, ਇੱਕ ਸੀਐਮ ਦਾ ਪ੍ਰੋਟੋਕੋਲ ਆ। ਇਹੀ ਡਰਾਮੇ ਕੇਜਰੀਵਾਲ ਵੀ ਕਰਦਾ ਹੁੰਦਾ ਸੀ ਬਹੁਤ ਜ਼ਿਆਦਾ, ਕਿ ਮੈਂ ਜੀ ਟ੍ਰੇਨ ਵਿੱਚ ਹੀ ਜਾਣਾ, ਮੈਨੂੰ ਸਿਕਿਉਰਿਟੀ ਨਹੀਂ ਚਾਹੀਦੀ, ਮੈਨੂੰ ਉਹ ਨਹੀਂ ਕਰਨਾ। ਇਹ ਇਮਰਾਨ ਖਾਨ ਨੇ ਵੀ ਇੱਦਾਂ ਡਰਾਮੇ ਬਹੁਤ ਕੀਤੇ ਜਦੋਂ ਪਹਿਲਾਂ ਬਣਿਆ ਸੀ, ਉਹ ਜਾ ਕੇ ਢਾਬੇ 'ਤੇ ਰੋਟੀ ਖਾਣੀ, ਜਾ ਕੇ
ਉਸੇ ਪੈਟਰਨ 'ਤੇ ਬਹਿ ਜਾਣਾ, ਉਸੇ ਡਰਾਮੇ ਵਾਲੇ ਪੈਟਰਨ 'ਤੇ ਚੰਨੀ ਚੱਲ ਰਹੇ ਨੇ।
ਚੰਨੀ ਵੀ ਉਸੇ ਡਰਾਮੇ ਪੈਟਰਨ 'ਤੇ ਚੱਲ ਰਿਹਾ। ਤੂੰ ਸੀਐਮ ਆ, ਤੈਨੂੰ ਸੀਐਮ ਦੇ ਤਰ੍ਹਾਂ ਹੀ ਰਹਿਣਾ ਚਾਹੀਦਾ, ਸ਼ਾਨੋ ਸ਼ੌਕਤ ਦੇ ਨਾਲ ਰਹਿਣਾ ਚਾਹੀਦਾ। ਜੇ ਤੂੰ ਸ਼ਾਨੋ ਸ਼ੌਕਤ ਦੇ ਨਾਲ ਰਹੇਗਾ, ਕਾਹਦੇ ਸੀਐਮ ਹੈ ਤੁਸੀਂ?
ਨਹੀਂ, ਇੱਕ ਪਾਸੇ ਚਲੋ
ਸੀਐਮ ਬਣ ਕੇ ਬਰਕਰ ਕਿੱਦਾਂ ਸੀਐਮ ਬਣ ਗਿਆ ਸੀਐਮ?
ਇੱਕ ਪਾਸੇ ਤਾਂ ਇਹ ਬਿਆਨ ਦੇ ਰਹੇ, ਚਾਹ ਦੀ ਬਾਟੀ ਪੀ ਰਹੇ, ਦੂਜੇ ਪਾਸੇ ਚਾਰਟਰ ਜਹਾਜ਼ 'ਚ ਵੀ ਜਾ ਰਹੇ ਨੇ, ਐਸੀ ਗੱਲ ਨਹੀਂ ਹੈਗੀ ਹਨਾ,
ਜਹਾਜ਼ 'ਚ ਵੀ ਜਾ ਰਹੇ,
ਜਹਾਜ਼ 'ਚ ਵੀ ਜਾ ਰਹੇ। ਸੋ ਜਿਹੜੀ ਗੱਲ ਗੱਡੀਆਂ ਦੀ ਕਰਦੇ ਹਾਂ ਹੁਣ ਆਪਾਂ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਸਿਰਫ ਤੇ ਸਿਰਫ ਸੁਖਬੀਰ ਬਾਦਲ ਦਾ ਨਾਮ ਲਾਇਆ, ਵੀ ਸੁਖਬੀਰ ਬਾਦਲ ਨੇ ਜੀ ਇਹ ਸਾਰਾ ਬਲੇਮ ਇਹ ਲਾਇਆ, ਵੀ ਆਹ ਜਿਹੜਾ ਮੇਰੇ ਪਿੱਛੇ 1000 ਬੰਦਾ ਹੈ ਨਾ, ਇਹ ਸਾਰਾ ਸੁਖਬੀਰ ਬਾਦਲ ਦੀ ਦੇਣ ਹੈ, ਠੀਕ ਆ। ਇਹਨਾਂ ਨੂੰ ਬੰਦਿਆਂ ਦੇ, ਇਹਨਾਂ ਦੇ ਕੋਲ ਮਗਰ ਚੱਲਦਾ ਨਹੀਂ ਕੋਈ, ਇਸ ਕਰਕੇ ਸਿਕਿਉਰਿਟੀ ਵਾਲਿਆਂ ਨੂੰ ਪੈਸੇ ਦੇ ਕੇ ਮਗਰ, ਕਹਿੰਦੇ ਲੋਕਾਂ ਨੂੰ ਇੱਦਾਂ ਲੱਗਦਾ ਵੀ ਇਹਨਾਂ ਦੇ ਮਗਰ ਬੰਦੇ ਬਹੁਤ ਹੈ, ਪਰ ਉਹ ਸ਼ਾਇਦ ਮਤਲਬ ਫਿਰ ਲੋਕਾਂ ਨੂੰ ਅੰਡਰ ਐਸਟੀਮੇਟ ਕਰਦੇ ਨੇ, ਵੀ ਇਹਨਾਂ ਲੋਕਾਂ ਨੂੰ ਪਤਾ ਨਹੀਂ। ਜਿਹੜਾ ਉਹਨਾਂ ਨੇ ਸੁਖਬੀਰ ਬਾਦਲ ਨੂੰ ਲਾ ਕੇ ਨਹੀਂ ਉਹ ਬਣੇ, ਉਹ ਆਪਣੇ ਹੀ ਕੈਪਟਨ ਨੂੰ ਲਾ ਕੇ ਬਣੇ ਨੇ, ਉਹ ਲਸ਼ਕਰ ਜਿਹੜਾ ਉਹ ਕੈਪਟਨ ਦਾ ਹੈ, ਠੀਕ ਹੈ ਨਾ,
ਉਹ ਕੈਪਟਨ ਦੀ ਗੱਲ ਵੀ ਕਰ ਸਕਦੇ ਸੀ।
ਹਾਂ, ਉੱਥੇ ਕੈਪਟਨ ਦਾ ਨਾਂ ਵੀ ਉਹਨਾਂ ਨੂੰ ਲੈਣਾ ਚਾਹੀਦਾ ਸੀ, ਇਫ ਹੀ ਵਾਜ਼ ਵੈਰੀ ਓਨੈਸਟ, ਠੀਕ ਹੈ। ਉਹ ਸਿਰਫ ਚਲੋ ਉਹਦੇ ਚੋਂ ਵੀ
ਲੈਣਾ ਕੈਪਟਨ ਦਾ ਚਾਹੀਦਾ ਸੀ, ਕਿਉਂਕਿ ਗੱਲ ਹੀ ਨਹੀਂ ਹੈ।
ਹਾਂ, ਕਿਉਂਕਿ ਉਹਨਾਂ ਤੋਂ ਹੀ ਉਹਨਾਂ ਨੇ ਇਨਹੈਰਿਟ ਕੀਤਾ ਨਾ, ਸਾਰਾ ਕੁਝ ਲਿਆ ਆ ਸੁਖਬੀਰ ਬਾਦਲ ਤੋਂ, ਤਾਂ ਮਤਲਬ ਕੈਪਟਨ ਨੇ ਲਿਆ ਸੀ। ਹੁਣ ਜਿਹੜਾ ਜਿਹੜਾ ਸੌਦਾ ਉਹਨਾਂ ਨੂੰ ਮਿਲਿਆ ਆ, ਉਹ ਕੈਪਟਨ ਦਾ ਸੌਦਾ ਮਿਲਿਆ ਆ, ਜਿਹੜੀ ਉਹ ਹਾਇਰਿੰਗ ਹੈ ਉਹ ਫਿਰ ਕੈਪਟਨ ਨੇ ਕਿਉਂ ਨਹੀਂ ਫਾਇਰ ਕੀਤੇ ਉਹ ਬੰਦੇ, ਕਿਉਂ ਨਹੀਂ ਕੱਢੇ ਉਹ? ਉਹ ਕੈਪਟਨ ਨੇ ਹੀ ਭਰਤੀ ਕੀਤੇ ਹੋਏ ਸਾਰੇ ਬੰਦੇ, ਗੱਡੀਆਂ ਦਾ ਤੇਲ ਮੇਨਟੇਨੈਂਸ ਹੋ ਸਕਦਾ ਕੈਪਟਨ ਨੇ ਹੀ ਖਰੀਦੀਆਂ ਹੁਣ। ਸੋ ਇਸ ਕਰਕੇ ਉਹ ਸਾਰਾ ਹੀ ਬਲੇਮ ਮੁੜ ਕੇ ਸੁਖਬੀਰ ਬਾਦਲ ਨੂੰ ਦੇ ਦੇਣਾ, ਇਹ ਥੋੜ੍ਹਾ ਜਿਹਾ ਨਾ ਮਤਲਬ ਉਹ ਦੇਖੋ ਹੀ ਇਜ਼ ਅ ਪੋਲੀਟੀਸ਼ੀਅਨ, ਉਹਨੂੰ ਕਰਨਾ ਹੀ ਹੈ ਕੰਮ, ਪਰ ਲੋਕਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਵੀ ਲੈ ਜੀ ਆਹ ਜੋ ਵੀ ਲਸ਼ਕਰ ਮੈਂ ਕੱਢਣਾ ਆ ਇਹ ਸੁਖਬੀਰ ਬਾਦਲ ਦੀ ਦੇਣ ਸੀ। ਨਹੀਂ, ਉਹ ਕੈਪਟਨ ਦੀ ਦੇਣ ਸੀ, ਉਹ ਕੈਪਟਨ ਨੇ ਸਾਰਾ ਕੁਛ ਕੀਤਾ ਸੀਗਾ, ਉਹ ਕੱਢ ਰਿਹਾ ਹੈ ਤਾਂ ਕੈਪਟਨ ਦਾ ਹੀ ਲਾਣਾ ਜਿਹੜਾ ਆ ਮੇਨਟੇਨ ਕਰ ਰਿਹਾ ਉਹਨੂੰ, ਉਹਨੂੰ ਹੀ ਕੱਢ ਰਿਹਾ ਹੈ। ਸੋ ਉੱਥੇ ਥੋੜ੍ਹਾ ਜਿਹਾ ਉਹ ਕਮਜ਼ੋਰ ਨਜ਼ਰ ਆ ਰਹੇ ਨੇ, ਇਮੋਸ਼ਨਲ ਸਪੀਚ ਹੈ ਉਹ, ਇੱਕ ਪਾਸੇ ਚਾਹ ਦੀ ਬਾਟੀ ਨਾਲ ਚਾਹ ਬਾਟੀ 'ਚ ਪੀ ਰਹੇ ਨੇ ਅਤੇ ਦੂਜੇ ਪਾਸੇ ਜਹਾਜ਼ 'ਚ ਵੀ ਜਾ ਰਹੇ ਨੇ। ਠੀਕ ਹੈ, ਹੋਸ਼ਾਪਣ ਇੱਕ ਹੋਰ ਵੀ ਸਾਹਮਣੇ ਆ ਰਿਹਾ ਕਿ ਉਹ ਰਾਹੁਲ ਗਾਂਧੀ ਨਾਲੋਂ ਕਾਫ਼ੀ ਉਮਰ 'ਚ ਵੱਡੇ ਨੇ ਅਤੇ ਉਹ ਉਹਦੇ ਪੈਰੀਂ ਹੱਥ ਲਾ ਰਹੇ ਨੇ, ਮਤਲਬ ਇੱਕ ਪਤਾ ਨਹੀਂ ਕੁਆਣਖ ਨਾਮ ਦੀ ਵੀ ਚੀਜ਼ ਹੁੰਦੀ ਆ ਕੋਈ, ਮਤਲਬ ਐਟੀਕੇਟਸ ਵੀ ਹੁੰਦੇ ਨੇ। ਅਣਖ ਵੀ ਹੈਗੀ ਹੈ ਤੇ ਐਟੀਕੇਟ ਵੀ ਹੈਗੇ, ਮਤਲਬ ਐਟੀਕੇਟ ਇਹ ਹੈ ਵੀ ਤੁਸੀਂ ਛੋਟੇ ਆਪਣੇ ਛੋਟਿਆਂ ਤੋਂ ਪੈਰੀਆਂ ਤੱਕ ਕੋਈ ਲਾਉਂਦਾ ਦੇਖਿਆ ਅੱਜ ਤੱਕ ਕੋਈ ਲਾਉਂਦਾ ਆ? ਹਨਾ, ਕਿਉਂ ਲਾਉਂਦਾ ਹੈ? ਮਤਲਬ ਜੇ ਅਸੀਂ ਹੁਣ ਸਾਡੇ ਨਾਲ ਚਲੋ ਹੈਗੀ ਆ, ਮਤਲਬ ਬਹੁਤ ਸਾਰੇ ਗੁਣੀ ਗਿਆਨੀਆਂ ਨਾਲ ਹੈਗੀ ਆ ਭਾਈਬੰਦੀ, ਠੀਕ ਆ, ਸੰਤ ਵੀ ਹੈਗੇ ਉਹਨਾਂ ਚੋਂ, ਪਰ ਅਸੀਂ ਆਪਣੀ ਉਮਰ ਦੇ ਛੋਟਿਆਂ ਦੇ ਤੱਕ ਦੇ ਪੈਰੀਆਂ ਦੀ ਤਾਂ ਫਤਿਹ ਬੁਲਾਈ ਦੀ ਆ। ਹਾਂ, ਜਿਹੜੇ ਸਾਡੇ ਸੀਨੀਅਰ ਨੇ ਬਹੁਤ ਵੱਡੇ ਨੇ, ਅਸੀਂ ਉਹਨਾਂ ਦੇ ਜ਼ਰੂਰ ਗੋਡਿਆਂ ਨੂੰ ਹੱਥ ਲਾਈਦਾ, ਪੈਰੀਂ ਹੱਥ ਵੀ ਲਾਈਦਾ, ਪਰ ਜੇ ਕੋਈ ਵੱਡਾ ਗੁਣੀ ਗਿਆਨੀ ਬੰਦਾ ਆ ਉਹਦੀ ਉਮਰ ਘੱਟ ਹੈ ਉਹਦੇ ਪੈਰੀਂ ਹੱਥ ਥੋੜ੍ਹਾ ਲਾਈਦਾ, ਵੱਡਾ ਛੋਟੇ ਦੇ ਥੋੜ੍ਹਾ ਲਾਉਣਾ ਚਾਹੀਦਾ। ਉਹ ਜੇ ਉਹ ਲਵਾ ਰਿਹਾ ਆ ਬੰਦਾ ਨਾ, ਉਹ ਵੀ ਮੂਹਰਿਓਂ ਬਹੁਤਾ ਫਿਰ ਕੈਪੇਬਲ ਨਹੀਂ ਹੈਗਾ। ਮਤਲਬ ਇਹ ਥੋੜ੍ਹੀ ਥੋੜ੍ਹੀ ਜਿਹੜੀਆਂ ਚੀਜ਼ਾਂ ਨਾ ਬੋਡੀ ਲੈਂਗੁਏਜ ਜਦੋਂ ਆਪਾਂ ਦੇਖੀਏ ਚੰਨੀ ਦੀ, ਮੈਨੂੰ ਇਹ ਲੱਗਦਾ ਵੀ ਚੰਨੀ ਨੂੰ ਬਹੁਤ ਜ਼ਿਆਦਾ ਸ਼ੌਕ ਮਿਲਿਆ, ਸਰਪ੍ਰਾਈਜ਼ ਮਿਲਿਆ ਕਿ ਉਹ ਬਣ ਗਿਆ। ਹੁਣ ਹੀ ਇਸ ਟ੍ਰਾਈਂਗ ਟੂ ਰਨ ਅ ਸੇਮ ਪਾਲਿਸੀ।
ਇਹ ਵੀ ਹੁਣ ਦੱਸ ਦਿਓ ਕਿ ਉਹਦੇ ਸੀਐਮ ਕੰਟੈਂਟ ਹੈਗੇ ਜਾਂ ਨਹੀਂ ਹੈਗੇ?
ਆਈ ਡੋਂਟ ਥਿੰਕ ਸੋ, ਮੈਨੂੰ ਨਹੀਂ ਲੱਗਦਾ,
ਮੇਰੇ ਖਿਆਲ 'ਚ ਉਹਦੇ ਸੀਐਮ ਕੰਟੈਂਟ ਹੈ ਹੀ ਨਹੀਂ ਹੈ,
ਕਿਉਂਕਿ ਜਿਹੜਾ
ਚਾਂਜੀ ਚੰਨੀ ਹੈ ਨਾ ਸੀਐਮ ਕੰਟੈਂਟ ਉਹਦੇ ਵਿੱਚ ਹੈ ਹੀ ਨਹੀਂ।
ਜਿਹੜੀ ਨਾ ਪੰਜਾਬ ਹੈ, ਪੰਜਾਬ ਦੀ ਜਿਹੜੀ ਮਤਲਬ ਬਿਰਤੀ ਹੈ, ਇਹ ਦੁਨੀਆ ਦੀ ਮੋਸਟ ਹਾਰਸ਼, ਦੁਨੀਆ ਦੀ ਮੋਸਟ ਸਭ ਤੋਂ ਜ਼ਿਆਦਾ ਔਖੀ ਇਹ ਮਤਲਬ ਜੋਗ੍ਰਾਫੀ ਹੈ, ਔਖੀ ਇਹ ਡੈਮੋਗ੍ਰਾਫੀ ਹੈ। ਇੱਥੇ ਰਾਜ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਇਹ ਉਹ ਦੇਸ਼ ਹੈ ਪੰਜਾਬ ਜਿੱਥੇ ਮਹਾਰਾਜਾ ਰਣਜੀਤ ਸਿੰਘ ਹੋਣੀ, ਜਿੱਥੇ ਰਾਜੇ ਸਲਵਾਨ, ਜਿੱਥੇ ਸਿਕੰਦਰ ਨੇ ਪੂਰਸ ਤੋਂ ਮਾਰ ਖਾਧੀ ਹੈ, ਪੂਰਸ ਵਰਗੇ ਰਾਜੇ, ਇਹ ਉਹ ਦੇਸ਼ ਹੈ। ਇੱਥੇ ਇੱਦਾਂ ਦੇ ਰਾਜਿਆਂ ਦੇ ਰਾਜ ਹੁੰਦੇ ਆ, ਇੱਦਾਂ ਦੇ ਆਂਦੇ ਚੱਲਦੇ ਆ। ਠੀਕ ਹੈ, ਸੋ ਜੇ ਹੁਣ ਕੈਪਟਨ ਹੈ, ਕੈਪਟਨ ਕਰ ਸਕਦਾ, ਉਹ ਹੈਗਾ ਆ ਚੀਫ ਮਿਨਿਸਟਰ ਮਟੀਰੀਅਲ, ਪਰ ਉਹ ਹੁਣ ਬੁੱਢਾ ਹੋ ਗਿਆ, ਉਹਨੇ ਕੰਮ ਕੀਤਾ ਨਹੀਂ ਇਸ ਟਰਮ ਦੇ ਵਿੱਚ ਆਪਣੀ 'ਚ, ਉਹਨੇ ਬਿਹੇਵ ਨਹੀਂ
ਕੀਤਾ। ਸੁਖਬੀਰ ਬਾਦਲ, ਅਮਨਦੀਪ, ਸੁਖਬੀਰ ਬਾਦਲ ਜਿਹੜਾ ਉਹ ਚੀਫ ਮਿਨਿਸਟਰ ਮਟੀਰੀਅਲ ਆ, ਬਾਦਲ ਸਾਹਿਬ ਚੀਫ ਮਿਨਿਸਟਰ ਮਟੀਰੀਅਲ ਆ, ਹੋਰ ਤਾਂ ਨਵੇਂ ਚਿਹਰੇ 'ਤੇ ਮੈਨੂੰ ਕੋਈ ਵੀ ਚੀਫ ਮਿਨਿਸਟਰ ਮਟੀਰੀਅਲ ਲੱਗਦਾ ਨਹੀਂ ਹੈ ਜਿਹੜਾ ਕਿ ਚੀਫ ਮਿਨਿਸਟਰ ਪੰਜਾਬ ਵਿੱਚ ਚੀਫ ਮਿਨਿਸਟਰੀ ਕਰ ਸਕਦਾ ਹੋਵੇ। ਪੰਜਾਬ ਦੇ ਵਿੱਚ ਚੀਫ ਮਿਨਿਸਟਰ ਕਿੱਦਾਂ ਦੇ ਚਾਹੀਦੇ ਆ? ਜਿੱਦਾਂ ਦੇ ਰਹੇ ਆ ਪ੍ਰਤਾਪ ਸਿੰਘ
ਕੈਰੋਂ,
ਉਹ ਬਹੁਤ ਵਧੀਆ ਚੀਫ ਮਿਨਿਸਟਰ ਰਹੇ ਆ। ਹਾਂਜੀ, ਉਹ ਤੋਂ ਬਾਅਦ ਗਿਆਨੀ ਜੈਲ ਸਿੰਘ, ਉਹ ਵੀ ਚੰਗਾ ਚੀਫ ਮਿਨਿਸਟਰ ਰਹੇ ਆ। ਉਹ ਤੋਂ ਬਾਅਦ ਬਾਦਲ ਸਾਹਿਬ ਚੀਫ ਮਿਨਿਸਟਰ ਬਹੁਤ ਵਧੀਆ ਪੰਜਾਬ ਦੇ ਰਹੇ, ਪੰਜ ਵਾਰੀ ਚੀਫ ਮਿਨਿਸਟਰ ਬਣਨਾ ਪੰਜਾਬ ਦੇ ਕੋਈ ਖਾਲਾ ਜੀ ਦਾ ਬੜਾ ਨਹੀਂ ਹੈ। ਉਹਨਾਂ ਦੀ ਹਲੀਮੀ ਦੇਖੋ ਅਮਨਦੀਪ, ਜਿਸ ਵੇਲੇ ਬੋਲਦੇ ਆ ਜਾਂ ਜਿਸ ਵੇਲੇ ਕੋਈ ਫਿਜ਼ੀਕਲ ਜੈਸਚਰ ਉਹਨਾਂ ਦੇ ਹੁੰਦੇ ਆ,
ਵੱਡੇ ਬਾਦਲ ਉਹਨਾਂ ਦੀ ਗੱਲ ਕਰੇ, ਉਹ ਉਹਨਾਂ ਟਾਈਮਾਂ 'ਚ ਰਹੇ ਨੇ ਜਦੋਂ ਮਤਲਬ ਟੋਟਲੀ ਹਮਲਾਵਰ ਬਣੀ ਹੋਈ ਸੀਗੀ ਸੈਂਟਰ ਤੋਂ ਸਰਕਾਰ, ਗਵਰਨਮੈਂਟ ਪੂਰੀ ਮਤਲਬ ਹਮਲੇ ਕਰਦੀ, ਸਰਕਾਰ ਟਿਕਣ ਨਹੀਂ ਦੀ, ਖਰੀਦੋ ਫਰੋਖਤ ਕਰੋੜਾਂ ਅਰਬਾਂ ਰੁਪਏ ਸਿੱਟਦੀ ਸੀ ਬੰਦੇ ਖਰੀਦਣ ਨੂੰ ਪੰਜਾਬ ਦੇ ਵਿੱਚ, ਉਹ ਉਸ ਟਾਈਮ 5 ਵਾਰੀ ਉਹ ਚੀਫ ਮਿਨਿਸਟਰ ਰਹੇ ਆ। ਠੀਕ ਹੈ, ਅਤੇ ਸਾਡੇ ਨਾਲ ਨਾ ਇਹ ਸਾਂਝ ਪਾ ਰਹੇ ਨੇ ਯੋਗੇਸ਼ ਠਾਕੁਰ ਵੀ, ਉਹ ਕਹਿੰਦੇ ਕਿ ਜਦੋਂ ਬੇਅੰਤ ਸਿੰਘ ਦੀ ਮੌਤ ਹੋਈ ਸੀ ਨਾ, ਤਾਂ ਉਦੋਂ ਕਾਂਗਰਸ ਨੇ ਜਿਹੜੀ ਚੀਫ ਮਿਨਿਸਟਰ ਦੀ ਸਿਕਿਉਰਿਟੀ ਡਬਲ ਕਰਤੀ ਸੀ, ਇਹ ਜਿਹੜੀ 1000 ਪੁਲਿਸ ਵਾਲਿਆਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਕਾਂਗਰਸ ਦੀ ਦੇਣ ਹੈ, ਨਾ ਕਿ ਸੁਖਬੀਰ ਬਾਦਲ ਦੀ ਦੇਣ। ਬਾਦਲ ਸਾਹਿਬ ਨੇ ਤਾਂ ਕਹਿੰਦੇ ਉਸ ਨੂੰ ਕੰਟੀਨਿਊ ਕੀਤਾ ਆ, ਇਹ ਐਕਚੁਲੀ ਕਾਂਗਰਸ ਦੀ ਆਪਣੀ ਹੀ ਦੇਣ ਹੈ, 1000 ਬੰਦੇ ਦੀ ਸਿਕਿਉਰਿਟੀ
ਆਪਣੀ ਦੇਣ ਹੈ ਉਹਨਾਂ ਦੀ।
ਸੋ ਇਹ ਫੈਕਟ ਹੈ,
ਹੋਸ਼ਾ ਪਾਣਿਆ ਦੇਖੋ ਜੀ, 1000 ਬੰਦਾ ਲਾਇਆ, ਕੋਠੇ ਜਿਹੜੀਆਂ ਗੱਡੀਆਂ ਆ, ਮੈਨੂੰ ਤਾਂ ਗੱਡੀਆਂ ਚਾਹੀਦੀਆਂ ਨਹੀਂ ਹੈ, ਮੈਂ ਤਾਂ ਉਦੋਂ ਪਲਿਆ ਜਦੋਂ ਕੋਠੇ ਚੋਂਦੇ ਹੁੰਦੇ ਸੀ। ਉਸ ਜ਼ਮਾਨੇ ਤਾਂ ਸਾਡੇ ਵੀ ਕੋਠੇ ਚੋਂਦੇ ਹੁੰਦੇ, ਤੁਹਾਡੇ ਵੀ ਅਮਨ ਦੀ ਚੋਂਦੇ ਹੋਣੇ, ਸਾਡੇ ਪੰਜਾਬ ਤੋਂ ਸਾਰਿਆਂ ਦੇ ਚੋਂਦੇ ਹੁੰਦੇ ਸੀ। ਉਹ ਤਾਂ ਇੱਕ ਤਰ੍ਹਾਂ ਨੈਚੁਰਲ ਵਰਤਾਰਾ ਸੀ, ਉਹ ਸਾਰੇ ਇੱਕੋ ਜਿਹੇ ਲੋਕ ਹੁੰਦੇ ਸੀ। ਜਿਸ ਵੇਲੇ ਮੀਂਹ ਪੈਣੇ ਉਹ ਕੱਚੀਆਂ ਕੰਧਾਂ ਹੁੰਦੀਆਂ, ਕੱਚੇ ਉੱਪਰ ਕੋਠੇ ਸਾਰਿਆਂ ਦੇ ਚੋਂਦੇ ਹੁੰਦੇ। ਇਹ ਚ ਨਵੀਂ ਗੱਲ ਕੀ ਹੁੰਦੀ ਸੀ, ਮੈਂ ਜੀ ਆਪਣੇ ਡੈਡੀ ਨਾਲ ਟੈਂਟ ਲਵਾਉਂਦਾ ਹੁੰਦਾ ਸੀ, ਅਸੀਂ ਮੱਝਾਂ ਧੋ ਕੇ ਜਾਂਦੇ ਰਹੇ ਹਾਂ ਸਕੂਲ ਨੂੰ। ਅਸੀਂ ਆਪਣੀ ਸਾਡੀ ਚੱਕੀ ਆਟਾ ਹੁੰਦੀ, ਉਹ ਤੇ ਚੱਕੀ ਤੇ ਕੰਮ ਕਰਦੇ ਹੁੰਦੇ, ਸਵੇਰ ਨੂੰ ਆ ਕੇ ਸ਼ਾਮ ਨੂੰ ਸਾਰੇ ਕਰਦੇ ਸੀ, ਤੁਸੀਂ ਵੀ ਕਰਦੇ ਹੋਵੋਗੇ। ਇਹ ਗੱਲਾਂ ਕਰਨ ਵਾਲੀਆਂ ਅਮਦੀਪ, ਮੈਂ ਜੀ ਆਹ ਡਿਗਰੀ ਕੀਤੀ, ਮੈਂ ਉਹ ਡਿਗਰੀ ਕੀਤੀ। ਉਹਨਾਂ ਤੋਂ ਜ਼ਿਆਦਾ ਡਿਗਰੀਆਂ ਇੱਥੇ ਬਹੁਤ ਲੋਕਾਂ ਨੇ ਪੰਜਾਬ 'ਚ ਕੀਤੀਆਂ ਹੋਣਗੀਆਂ ਹੋਣਗੀਆਂ, ਉਹਦੇ ਉਹਨਾਂ ਨਾਲ ਤਾਂ ਜ਼ਿਆਦਾ ਨਹੀਂ। ਗੱਲਾਂ ਕਰਨ ਵਾਲੀਆਂ ਹੀ ਨਹੀਂ ਅਮਦੀਪ।
ਗੱਲ ਇਹ ਆ ਵੀ ਚਲੋ ਆਹ ਜਿਹੜੀ ਮੈਨੂੰ ਚੰਗੀ ਨਹੀਂ ਲੱਗੀ ਗੱਲ ਸਿਕਿਉਰਿਟੀ ਵਾਲੀ, ਕਿਉਂਕਿ ਇਹ ਫੈਕਟ ਕੁਛ ਹੋਰ ਹੈ ਅਤੇ ਉਹ ਦੱਸ ਕੁਛ ਹੋਰ ਰਹੇ ਨੇ। ਉਹਨਾਂ ਨੂੰ ਚੰਗੀ ਨਹੀਂ ਲੱਗੀ ਗੱਲ, ਉਹ ਵਧੀਆ ਗੱਲ ਹੈ ਵੀ ਨਹੀਂ ਚੰਗੀ ਲੱਗੀ ਹੈ 1000 ਬੰਦੇ ਦੀ ਸਿਕਿਉਰਿਟੀ, ਪਰ ਐਕਚੁਲੀ ਹਾਂ ਉਹ ਜੁਦੀ ਗੱਲ ਹੈ, ਉਹ ਵਧੀਆ ਗੱਲ ਹੈ। ਪਰ ਜਦੋਂ ਉਹ ਬਲੇਮ ਕਰ ਰਹੇ ਨਾ, ਹੀ ਸ਼ੁੱਡ ਨੋਟ ਹੈਵ ਬਲੇਮਡ ਸੁਖਬੀਰ ਬਾਦਲ, ਪਰ ਕੈਪਟਨ ਜਾਂ ਬੇਅੰਤ ਸਿੰਘ ਨੂੰ ਬਲੇਮ ਕਰਨਾ ਚਾਹੀਦਾ ਆਪਣੇ ਹੀ ਬੰਦਿਆਂ ਨੂੰ, ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਨਾਮ ਨਹੀਂ
ਲਿਆ। ਅਮਨਦੀਪ, ਜਿਹੜੇ ਸਿਕਿਉਰਿਟੀ ਹੈ ਸਟ੍ਰੈਟਜਿਕ ਮਾਮਲਾ ਹੁੰਦਾ, ਜੇ ਤੁਸੀਂ ਉਹਦੇ ਨਾਲ ਖੁਸ਼ ਨਹੀਂ ਆ ਤਾਂ ਜਿਹੜੇ ਤੁਹਾਡੇ ਜਿਹੜੇ ਉਹਦੇ ਸਿਕਿਉਰਿਟੀ ਦੇ ਇੰਚਾਰਜ ਆ, ਤੁਸੀਂ ਪ੍ਰਾਈਵੇਟਲੀ ਉਹਨਾਂ ਨਾਲ ਗੱਲ ਕਰ ਸਕਦੇ ਆ, ਮੈਨੂੰ ਇੰਨੀ ਸਿਕਿਉਰਿਟੀ ਨਹੀਂ ਚਾਹੀਦੀ। ਪਬਲਿਕਲੀ ਕਿਸੇ ਫੰਕਸ਼ਨ ਤੇ ਜਾ ਕੇ ਕੋਈ ਸਟ੍ਰੈਟਜਿਕ ਗੱਲ ਕਰਨੀ, ਦੈਟਸ ਨਾਟ ਏ ਗੁੱਡ ਥਿੰਗ,
ਨਾਲੇ
ਚੀਪ ਮਿਨਿਸਟਰ ਮਟੀਰੀਅਲ।
ਪਤਾ ਕੀ ਆ, ਮੈਂ ਜਦੋਂ ਉਹਨਾਂ ਦਾ ਉਹ ਲੈਕਚਰ ਸੁਣ ਰਿਹਾ ਨਾ, ਥੋੜ੍ਹਾ ਜਿਹਾ ਸੁਣਿਆ ਸੀ, ਤਾਂ ਮੈਨੂੰ ਤਾਂ ਇਉਂ ਲੱਗਿਆ ਜਿਸ ਤਰ੍ਹਾਂ ਅੱਜ ਕੱਲ੍ਹ ਦੇ, ਅੱਜ ਸਵੇਰੇ ਨਹੀਂ ਸੀ ਵਿਚਾਰ ਚੱਲ ਰਿਹਾ ਵੀ ਬਾਬੇ ਜਿਹੜੇ ਆ ਉਹ ਗੱਲਾਂ ਕੀ ਕਰ ਰਹੇ ਨੇ, ਜਿਹੜੇ ਅੱਜ ਕੱਲ੍ਹ ਦੇ ਸੰਤ ਸੋ ਕਾਲਡ ਸੰਤ,
ਇੱਕ ਤਾਂ ਬਾਬੇ ਹੀ ਲੱਗਦੇ ਸੀ, ਜਿੱਦਾਂ ਬਾਬੇ ਭਾਜਦੇ
ਨੇ, ਉਹ ਗੱਲ ਕੀ ਕਰ ਰਹੇ ਨੇ, ਗੱਲਾਂ ਕੀ ਕਰ ਰਹੇ ਨੇ ਜਦੋਂ ਪ੍ਰਚਾਰ ਕਰਦੇ 2-3 ਘੰਟੇ। ਉਹ ਆਪਣੇ ਜਿਹੜੇ ਸਮਕਾਲੀ ਹੋਰ ਬਾਬੇ ਆ ਉਹਨਾਂ ਦੀ ਬਦਖੋਈ ਕਰ ਰਹੇ ਨੇ, ਉਹ ਫਲਾਨੇ ਨੇ ਮੈਨੂੰ ਆਹ ਕਹਿਤਾ, ਫਲਾਨੇ ਨੇ ਮੈਨੂੰ ਉਹ ਕਹਿਤਾ, ਉਹ ਬਾਬੇ ਕੀ ਗੱਲਾਂ ਕਰ ਰਹੇ ਨੇ, ਉਹ ਪਜਾਮੇ ਜੀ ਉੱਚੇ ਪਾਉਣ ਲੱਗ ਪਏ ਹਨਾ, ਉਹ ਤੁਸੀਂ ਘਰ ਦੇ ਵਿੱਚ ਜਿਹੜੀਆਂ ਅੱਜ ਮੈਂ ਗੱਲਾਂ ਤੁਸੀਂ ਮੈਂ ਤਾਂ ਕਰਦੇ ਸੀ ਲੂਣ ਵਾਲੀਆਂ ਆਟੇ ਵਾਲੀਆਂ ਚਾਹ ਵਾਲੀਆਂ, ਇਹ ਗੱਲਾਂ ਬਾਬੇ ਪ੍ਰਚਾਰ 'ਚ ਕਰ ਰਹੇ ਨੇ ਹਨਾ। ਅਤੇ ਐਕਚੁਲੀ ਕਰਨਾ ਕੀ ਹੈ, ਗੱਲ ਉਹਨਾਂ ਨੇ ਕਰਨੀ ਹੁੰਦੀ ਰੱਬ ਦੀ, ਰੱਬ ਦੀ ਉਹ ਗੱਲ ਨਹੀਂ ਕਰ ਰਹੇ ਹੁੰਦੇ, ਅਤੇ ਜਿਹੜੀਆਂ ਲੋਕਾਂ ਦੀ ਜਿਹੜੀ ਸੋਸ਼ਲ ਸਾਇੰਸਿਸ ਦੀਆਂ ਗੱਲਾਂ ਕਰ ਕਰਕੇ ਲੋਕਾਂ ਦੇ ਉਕਸਾ ਰਹੇ ਹੁੰਦੇ ਆ। ਸੋ ਜਾਣੀ ਕਿ ਬਾਬੇ ਰੱਬ ਦੀ ਗੱਲ ਕਰਨ ਦੀ ਬਜਾਏ ਜਿਹੜੀਆਂ ਅੱਜ ਅਸੀਂ ਗੱਲਾਂ ਕੀਤੀਆਂ ਲੂਣ ਦਾਲ ਸਬਜ਼ੀ ਵਾਲੀਆਂ, ਇਹ ਸੁਣਾ ਕੇ ਲੋਕਾਂ ਨੂੰ ਭਰਮ ਪਾਉਂਦੇ ਨੇ ਕਿ ਇਹ ਅਧਿਆਤਮਕ ਗੱਲਾਂ ਨੇ। ਹੁਣ ਜਿਹੜੀ ਚੀਫ ਮਿਨਿਸਟਰ ਦੀ ਗੱਲ, ਮੈਨੂੰ ਵੀ ਇਉਂ ਲੱਗਿਆ ਕਿ ਚੰਨੀ ਸਾਹਿਬ ਵੀ ਮਤਲਬ ਚੀਫ ਮਿਨਿਸਟਰ ਦੀ ਗੱਲ ਨਹੀਂ ਉਹਨਾਂ ਨੇ ਕੀਤੀ, ਕੋਈ ਇੰਪਲੋਇਮੈਂਟ ਦੀ ਗੱਲ ਨਹੀਂ ਕੀਤੀ ਉਹਨਾਂ ਨੇ, ਉਹਨਾਂ ਨੇ ਕਰਜ਼ੇ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਸਟੇਬਿਲਿਟੀ ਦੀ ਸਰਕਾਰ ਦੀ ਕੋਈ ਗੱਲ ਨਹੀਂ ਕੀਤੀ। ਠੀਕ ਹੈ, ਉਹ ਚੱਕ ਲਓ ਨੌਜਵਾਨੋ ਹੁਣ ਆ ਗਿਆ ਤੁਹਾਡਾ ਭਾਈ, ਵਟ ਇਜ਼ ਦਿਸ, ਹਨਾ, ਪਲਾਨ ਕੀ ਹੈ
ਨੌਜਵਾਨੋ, ਇਹ ਤੁਹਾਡੇ ਹੱਥ ਵਿੱਚ ਆ, ਤੁਸੀਂ ਕਰ ਸਕਦੇ ਆ, ਤੁਸੀਂ
ਕੀ ਕਰਨਾ,
ਉਹ ਮਤਲਬ ਜੇ ਤੁਸੀਂ ਚਾਹੋ ਤਾਂ ਸਭ ਕੁਝ ਹੋ ਸਕਦਾ ਹੈ,
ਕਰਨਾ ਕੀ ਹੈ,
ਦਿਸ ਨੋਰਮਲ ਥਿੰਗ,
ਯੈਸ ਟੂ ਟੈਲ ਅ ਪਲਾਨ, ਉਹ ਪਲਾਨ ਕੀ ਹੈ ਵੀ ਕੀ ਕਰਵਾਉਣਾ ਕੀ ਹੈ, ਕਰ ਤਾਂ ਉਹ ਪਹਿਲਾਂ ਹੀ ਰਹੇ ਆ, ਮੱਖੀਆਂ ਤਾਂ ਆਪਾਂ ਪਹਿਲਾਂ ਹੀ ਮਾਰ ਰਹੇ ਹਾਂ ਘਰ ਬੈਠ ਕੇ ਹਨਾ, ਉਹ ਤਾਂ ਆਲਰੇਡੀ ਸਾਡੇ ਹੱਥ 'ਚ ਹੀ ਹੈ ਮੱਖੀ, ਪਰ ਐਜ਼ ਅ ਚੀਫ ਮਿਨਿਸਟਰ ਵਟ ਇਜ਼ ਯੋਰ ਆਫਰ, ਆਫਰ ਕੀ ਹੈ, ਮਤਲਬ ਆਫਰ ਤਾਂ ਇਹ ਹੈ ਵੀ ਪਹਿਲਾਂ ਉਹ ਚੰਨੀ ਸਾਹਿਬ ਨੂੰ ਇਹੀ ਡਿਕਲੇਅਰ ਕਰਨਾ ਚਾਹੀਦਾ ਹੈ ਕਿ ਕੀ ਉਹ ਅਗਲੇ 3 ਮਹੀਨੇ ਸਟੇਬਲ ਰਹਿਣਗੇ ਐਜ਼ ਅ ਚੀਫ ਮਿਨਿਸਟਰ, ਕੀ ਉਹ ਅਗਲੀ ਟਰਮ ਦੇ ਵਿੱਚ ਆਉਣਗੇ, ਕੀ ਉਹ ਅਗਲੀ ਟਰਮ ਦੇ ਵੀ ਮਟੀਰੀਅਲ ਹੋਣਗੇ, ਜਾਂ ਇਜ਼ ਜਸਟ ਪਾਸਿੰਗ ਟਾਈਮ 3 ਮਹੀਨੇ ਦਾ, ਕਿ ਸਿੱਧੂ ਸਾਹਿਬ ਉਹਨਾਂ ਨੂੰ ਨੇ ਉਹਨਾਂ ਨੂੰ ਸਿਰਫ ਕਲੀਨ ਅਪ ਕਰਨ ਨੂੰ ਰੱਖਿਆ ਹੈ, ਸਾਫ਼ ਸਫਾਈ ਕਰਨ ਨੂੰ। ਅਤੇ ਸਾਡੇ ਨਾਲ
ਉੱਦਾਂ ਤਾਂ ਅਮਨਦੀਪ ਚੰਗਾ ਹੋਇਆ, ਉੱਦਾਂ ਤਾਂ ਚੰਗਾ ਹੋਇਆ ਇਹ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ ਆ, ਹੁਣ ਜੇ ਤਾਂ ਰਹਿ ਜਾਂਦੇ ਈਵਨ ਕਪਤਾਨ ਸਾਹਿਬ ਧੁਰ ਤੱਕ ਰਹਿ ਜਾਂਦੇ, ਅਖੀਰ ਤੱਕ ਰਹਿ ਜਾਂਦੇ, ਤਾਂ ਤਾਂ ਮੈਨੂੰ ਮੈਂ ਕਾਂਗਰਸ ਨੂੰ ਇਹਦਾ ਬਾਦਲ ਸਾਹਿਬ ਨੂੰ ਸੁਖਬੀਰ ਬਾਦਲ ਨੂੰ ਫਾਇਦਾ ਨਹੀਂ ਹੋਣਾ ਸੀਗਾ, ਹੁਣ ਮੇਰੇ ਖਿਆਲ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਨੂੰ ਇਸ ਗੱਲ ਦਾ ਫਾਇਦਾ ਬਹੁਤ ਜ਼ਿਆਦਾ ਹੋਊਗਾ, ਕਿਉਂਕਿ ਇਹਨਾਂ ਨੇ ਹੁਣ ਕਿਹਾ ਸੀ ਇੰਨੀਆਂ ਸਾਰੀਆਂ ਡਿਮਾਂਡ ਜਿਹੜੀਆਂ ਬਿਜਲੀ ਫ੍ਰੀ ਕਰ ਦੇਣੀਆਂ, ਸਾਰੀਆਂ ਨੌਕਰੀਆਂ ਦੇ ਦੇਣੀਆਂ, ਸਾਰੇ ਮਸਲੇ ਜਿਹੜੇ 3 ਮਹੀਨਾ 'ਚ ਹੱਲ ਕਰ ਦੇਣੇ, ਉਹ ਹੋਣੇ ਤਾਂ ਹੈ ਹੀ ਨਹੀਂ ਹੈ, ਉਹ ਕਿੱਦਾਂ ਹੋ ਸਕਦਾ ਜਾਂ ਬਾਦਲਾਂ ਨੂੰ ਫੜ ਕੇ ਅੰਦਰ ਦੇ ਦੇਣਾ, ਉਹ ਤਾਂ ਹੋ ਹੀ ਨਹੀਂ ਸਕਦਾ। ਹੁਣ ਉਹਦਾ ਫਾਇਦਾ ਮੈਨੂੰ ਲੱਗਦਾ ਹੈ ਕਿ ਅਗਲੇ ਇਲੈਕਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ, ਜਿਹੜੇ ਕਿ ਸੰਭਾਵੀ CM ਹੈ ਪੰਜਾਬ ਦੇ, ਉਹਨਾਂ ਨੂੰ ਹੋਣ ਵਾਲਾ ਹੈ, ਅਤੇ ਅਗਲੇ ਚੀਫ ਮਿਨਿਸਟਰ ਪੰਜਾਬ ਦੇ ਬਾਦਲ ਸਾਹਿਬ ਹੀ ਹੋਣਗੇ।
ਠੀਕ, ਚਲੋ, ਅਤੇ ਅਰਸ਼ ਮੱਲੀ ਹੁਣਾਂ ਨੇ ਹੋਬਟ ਦੀਆਂ 3 ਫੋਟੋਆਂ ਭੇਜੀਆਂ ਜਿੱਥੇ ਬਰਫ਼ ਪੈ ਰਹੀ ਹੈ, ਬਹੁਤ ਖੂਬਸੂਰਤ, ਤੇ ਕਹਿੰਦੇ ਕਿ ਬਾਈ ਜੀ ਚੰਨੀ ਕੋਲ 14-15 ਕਰੋੜ ਦੀ ਇੱਕ ਨੰਬਰ ਦੀ ਜਾਇਦਾਦ ਹੈ, ਉਹ ਗਰੀਬ ਕਿਵੇਂ ਆ? ਬਿਲਕੁਲ ਮੈਂ ਇਹੀ ਕਹਿ ਰਿਹਾ, 3 ਵਾਰ ਦਾ MLA ਚੰਨੀ ਸਾਹਿਬ,
14 ਕਰੋੜ,
ਹਾਂਜੀ 14 ਕਰੋੜ, 3 ਵਾਰ ਦਾ MLA ਚੰਨੀ ਸਾਹਿਬ, ਉਹਨਾਂ ਨੂੰ ਕਿਹੜੇ ਅੱਜ ਪਤਾ ਲੱਗਾ ਕਿ 1000 ਗਨਮੈਨ ਇਹ ਸਿਕਿਉਰਿਟੀ 'ਚ? ਪਹਿਲਾਂ ਹੀ ਪਤਾ ਸੀ ਸਾਰਾ ਕੁਛ, ਵਾਈ ਡਿਡਨਟ ਉਹਨਾਂ ਨੇ ਪਹਿਲਾਂ
ਨਾਲੇ ਜਾਂਦੇ ਰਹੇ ਆ,
ਨਾਲੇ ਜਾਂਦੇ ਰਹੇ
ਕੈਪਟਨ ਸਾਹਿਬ ਦੇ ਨਾਲ,
ਹਾਂਜੀ। ਤੇ ਮਨਦੀਪ ਸਿੰਘ ਹੁਣੀ ਕਹਿ ਰਹੇ ਨੇ ਕਿ ਕਹਿੰਦੇ ਮੈਨੂੰ ਲੱਗਦਾ ਕਿ ਚੰਨੀ ਨੇ 3 ਮਹੀਨੇ ਮੱਥਾ ਟੇਕ ਕੇ ਤੇ ਭੰਗੜਾ ਪਾ ਕੇ ਹੀ ਕੱਢ ਦੇਣੇ ਆ, ਤੇ ਅਮਰਿੰਦਰ ਦੇ ਰਿਜ਼ਾਈਨ ਨਾਲ ਆਸ਼ਕਾਂ ਦਾ
ਲੱਗਦਾ,
ਤੇ ਉਹਦੇ ਆਸ਼ਕਾਂ ਦਾ ਦਿਲ ਟੁੱਟ ਗਿਆ। ਤੇ ਬਾਕੀ ਉਹ ਕਹਿ ਰਹੇ ਨੇ ਕਿ ਰਾਮਦੇਵ ਨੂੰ ਜਿਹੜੀ ਸਿਕਿਉਰਿਟੀ ਜ਼ੈਡ ਸਿਕਿਉਰਿਟੀ ਆ ਉਹ ਕਾਂਗਰਸ ਨੇ ਦਿੱਤੀ ਆ ਜੀ? ਨਹੀਂ, ਉਹ BJP ਇਜ਼ ਡੂਇੰਗ ਦ ਸੇਮ ਥਿੰਗ, ਜਿਹੜੀਆਂ ਸਿਕਿਉਰਿਟੀਆਂ ਵੰਡ ਰਹੇ ਨੇ ਉਹ ਸਾਰੇ ਰਲੇ ਹੋਏ ਨੇ। ਪਰ ਕੱਲ ਨੂੰ ਆ ਕੇ BJP ਕਵੇ ਵੀ ਨਹੀਂ ਜੀ ਇਹ ਤਾਂ ਗਲਤ ਗੱਲ ਹੈ, ਉਹਨਾਂ ਨੇ ਆਪ ਹੀ ਦਿੱਤੀ ਹੋਈ ਹੈ। ਸੋ ਅੱਜ ਅਸੀਂ ਜਿਹੜੀ ਸੰਦਰਭ 'ਚ ਗੱਲ ਕਰ ਰਹੇ ਹਾਂ ਉਹ ਜਿਹੜੀ CM ਦੀ ਸਿਕਿਉਰਿਟੀ ਦੀ ਗੱਲ ਕਰ ਰਹੇ ਹਾਂ ਕਿ ਉਹਦੇ ਫੈਕਟ ਇਹ ਨੇ। ਦੂਜੇ ਪਾਸੇ ਭਾਅ ਜੀ ਹੁਣ ਆਪਾਂ ਪਟਿਆਲੇ ਦੀ ਗੱਲ ਕਰਨੀ ਸੀ ਕਿ ਕੱਲ੍ਹ ਮੈਂ ਫੋਨ ਕੀਤਾ, ਫੋਨ ਤਾਂ ਰੋਜ਼ ਹੀ ਹੁੰਦਾ ਆ, 2-3 ਬੰਦਿਆਂ ਨਾਲ ਮੇਰੀ ਗੱਲ ਹੋਈ ਪਟਿਆਲੇ, ਥੋੜ੍ਹੇ ਕੰਮ ਸੀਗੇ। ਮੈਂ ਕਿਹਾ ਵੀ ਤੁਸੀਂ ਕਿੱਦਾਂ ਦਾ ਫੀਲ ਕਰ ਰਹੇ ਹੋ ਯਾਰ, ਤੁਹਾਨੂੰ ਤਾਂ ਬੜੀ ਨਮੋਸ਼ੀ ਹੁੰਦੀ ਹੋਣੀ ਆ, ਤੁਹਾਡੇ ਸ਼ਹਿਰ ਦਾ CM ਸੀ ਅਤੇ ਬੜਾ ਮਤਲਬ ਧੱਕਾ ਲੱਗਾ ਤੁਹਾਨੂੰ ਤਾਂ, ਹੈਂ ਸੈਡਨੈਸ ਹੁੰਦੀ ਹੋਣੀ ਆ। ਉਹ ਕਹਿੰਦੇ ਭਾਅ ਜੀ ਨਜ਼ਾਰੇ ਆ ਗਏ ਨਜ਼ਾਰੇ, 3 ਬੰਦਿਆਂ ਨੇ ਇੱਕੋ ਹੀ ਗੱਲ, ਹੈ ਨਾ? ਮੈਂ ਕਿਹਾ ਕੀ ਹੋਇਆ? ਉਹ ਕਹਿੰਦੇ ਪਟਿਆਲਾ ਤਾਂ ਸਵਰਗ ਬਣ ਗਿਆ ਕੈਪਟਨ ਦੇ ਨਿਕਲਣ ਨਾਲ। ਮੈਂ ਕਿਹਾ ਯਾਰ ਗੱਲ ਕੀ ਆ ਦੱਸੋ ਤਾਂ ਸਹੀ। ਉਹ ਕਹਿੰਦੇ ਧਰਨੇ ਬੰਦ ਹੋ ਗਏ ਸਾਰੇ ਪਟਿਆਲੇ 'ਚ, ਕਹਿੰਦੇ ਸਿਰਫ ਅੱਜ ਇੱਕ ਧਰਨਾ ਲੱਗਿਆ, ਨਹੀਂ ਤਾਂ 20-20 ਧਰਨੇ ਲੱਗਦੇ ਨੇ, ਹਰ ਸੜਕ ਬੰਦ ਹੈ। ਮਤਲਬ ਫੇਰ ਪਾ ਪਾ ਕੇ 5-5, 10-10 ਕਿਲੋਮੀਟਰ ਦਾ ਜਾਣਾ ਪੈਂਦਾ ਜਿੱਥੇ ਵੀ ਜਾਣਾ ਹੁੰਦਾ, ਵੀ ਉਹ ਸਾਰੇ ਧਰਨੇ। ਕਹਿੰਦੇ ਮੈਂ ਕਿਹਾ ਹੁਣ ਗਏ ਕਿੱਥੇ? ਉਹ ਕਹਿੰਦੇ ਸਾਰੇ ਚੰਨੀ ਤੇ ਚਲੇ ਗਏ, ਹੁਣ ਜਿੱਥੇ ਜਿੱਥੇ ਚੰਨੀ ਬਣੇ
ਮੋਹਾਲੀ ਬਹਿ ਕੇ ਜਾ ਕੇ
ਉਹ ਕਹਿੰਦੇ ਉੱਤੇ ਚਲੇ ਗਏ। ਕਹਿੰਦੇ ਮੈਂ ਕਿਹਾ ਕਮਾਲ,
ਮਕਡੋਨੇ ਚਲ ਗਿਆ ਮਕਡੋਨੇ।
ਉਹ ਹੁਣ ਗੱਲ ਇਹ ਆ, ਕਹਿੰਦੇ ਵੀ ਦੇਖੋ ਜਿਹੜੀ ਮੈਜੋਰਿਟੀ ਪਟਿਆਲਾ ਆ ਉਹ ਤਾਂ ਹੈਗਾ ਖੁਸ਼ ਵੀ ਧਰਨੇ ਚੱਕੇ ਗਏ, ਹੁਣ ਤਾਂ ਏਦਾਂ ਲੱਗਦਾ ਕਹਿੰਦਾ ਜਿੱਦਾਂ ਕਰਫਿਊ ਲੱਗਾ ਹੁੰਦਾ, ਸੜਕਾਂ ਤੇ ਹੈ ਹੀ ਕੋਈ ਨੀ, ਰਸ਼ ਹੀ ਹੈ ਨੀ। ਪਹਿਲਾਂ ਤਾਂ ਮਤਲਬ ਟੂ ਬੈਡ, ਮਤਲਬ ਮੈਨੂੰ ਸਰਬਜੀਤ ਰੋਜ਼ ਕਹਿੰਦਾ ਕਹਿੰਦਾ ਯਾਰ ਅਸੀਂ ਤਾਂ ਦੁਖੀ ਹੋਏ ਪਏ ਹਾਂ, ਇਹਦਾ ਕੋਈ ਹੱਲ ਕਰੋ। ਮੈਂ ਕਿਹਾ ਹੱਲ ਹੋ ਜਾਣਾ ਆਪਣੇ ਆਪ ਹੀ, ਕੋਈ ਨਹੀਂ ਹੋ ਜਾਊਗਾ। ਉਹ ਹੋ ਵੀ ਗਿਆ। ਹੁਣ ਉਹ ਕਹਿੰਦਾ ਵੀ ਕੁਛ ਬੰਦੇ ਨੂੰ ਘਾਟਾ ਬਹੁਤ ਪੈ ਗਿਆ ਕੈਪਟਨ ਦੇ ਹਟਣ ਦੇ ਨਾਲ, ਕਿਉਂਕਿ ਧਰਨੇ ਚੱਕੇ ਗਏ ਸਾਰੇ ਪਟਿਆਲੇ 'ਚੋਂ, ਧਰਨੇ ਬਾਹਰ ਚਲੇ ਗਏ। ਉਹਦੇ ਵਿੱਚ ਜਿਹੜੇ ਚਾਹ ਵਾਲੇ ਸੀ, ਹੈਂ ਹੋਟਲਾਂ ਵਾਲੇ ਸੀਗੇ, ਸੌਦਾ ਵੇਚਣ ਵਾਲੇ ਸੀ, ਉਹਨਾਂ ਨੂੰ ਕਹਿੰਦੇ ਘਾਟਾ ਪੈ ਗਿਆ ਕਿ ਉਹਨਾਂ ਦੇ ਜਿਹੜੇ ਢਾਬਿਆਂ ਵਾਲੇ ਆ ਬੰਦੇ ਬਾਹਰੋਂ ਆਉਂਦੇ ਸੀ, ਰੋਟੀ ਰੁਟੀ ਖਾਂਦੇ ਹੁੰਦੇ ਸੀ ਸਾਰਾ, ਸੋ ਉਹਨਾਂ ਨੂੰ ਨੁਕਸਾਨ ਹੈ। ਪਰ ਜਿਹੜੀ ਆਮ ਜਨਤਾ ਪਟਿਆਲੇ ਦੀ, ਮਤਲਬ ਤੁਹਾਨੂੰ ਮੈਂ ਗਰਾਊਂਡ ਰਿਐਲਿਟੀ ਦੱਸਦਾ ਕਿ ਉਹ ਬਹੁਤ ਹੈਪੀ ਆ ਕਿ ਉਹਨਾਂ ਦਾ ਜਿਹੜਾ ਇਲਾਕਾ ਆ ਉਹ ਮੁੜ ਕੇ ਛੁੱਟ ਗਿਆ ਆ। ਅਤੇ ਗੌਰਵ ਸ਼ਰਮਾ ਆ ਗਏ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾਉਂਦੇ। ਕਹਿੰਦੇ ਭਾਅ ਜੀ ਕੈਪਟਨ ਸਾਹਿਬ ਰੋਜ਼ ਰੂਸਾ ਬੀਬੀ ਨੂੰ ਲੜਦੇ ਹੋਣੇ ਆ ਕਿ ਤੇਰੇ ਪੇਕੇ ਸਿੱਧੂ ਦਾ ਸਾਥ ਦਿੰਦੇ ਪਾਕਿਸਤਾਨ ਵਾਲੇ? ਭਾਅ ਜੀ ਪਾਕਿਸਤਾਨ ਵਾਲੇ ਸਾਥ ਦੇ ਰਹੇ ਨੇ,
ਮੈਨੂੰ ਪਤਾ ਅਮਨਦੀਪ। ਮੈਂ ਇੱਥੇ ਬਹੁਤਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਜਿਹੜਾ ਮਾਮਲਾ ਹੈ ਨਾ ਉਹਨਾਂ ਦਾ ਆਪਣਾ ਪਰਸਨਲ ਮਾਮਲਾ ਆ, ਇਹ ਗੱਲ ਨੂੰ ਬਹੁਤ ਜ਼ਿਆਦਾ ਐਗਜ਼ੈਜਰੇਟ ਵੀ ਕੀਤਾ ਜਾ ਰਿਹਾ ਹੈ। ਗੱਲ ਬੱਤੀ ਉੱਡਾ ਹੋਣੀ ਨਹੀਂ ਹੈ ਜਿੰਨੀ ਪੇਸ਼ ਕੀਤੀ ਜਾ ਰਹੀ ਹੈ।
ਆਹੋ ਹੁੰਦੀ ਨਹੀਂ, ਹਰ ਬੰਦੇ ਇੱਦਾਂ ਹੀ ਕਹਿੰਦੇ ਹੁੰਦੇ, ਕਹਿੰਦੇ ਯਾਰ ਸਾਡੀ ਤਾਂ ਕੋਈ ਗੱਲ ਨਹੀਂ, ਐਵੇਂ ਲੋਕ ਚੱਕੀ ਜਾਂਦੇ ਆ। ਅਤੇ ਚਲੋ ਦੀਪਜੋਤ ਸਿੰਘ ਸੋਈ ਵੀ ਜੁੜੇ ਨੇ, ਉਹ ਵੀ ਕਹਿੰਦੇ ਨੇ ਪੰਜਾਬ ਦਾ ਮੁੱਖ ਮੰਤਰੀ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਕਿ ਮੈਂ ਪਹਿਲੀ ਵਾਰੀ ਜਿਹਾ ਮੁੱਖ ਮੰਤਰੀ ਦੇਖਿਆ, ਬਹੁਤ ਹਲੇਮੀ ਵਾਲਾ, ਬਹੁਤ ਸਾਰੇ ਲੋਕ ਉਹਦੀਆਂ ਬੁਰੀਆਂ ਕਰ ਰਹੇ ਨੇ। ਅਮਰੀਕ ਭਾਅ ਜੀ ਨੂੰ ਤਾਂ ਮੌਕਾ ਮਿਲ ਗਿਆ BJP ਨੂੰ ਪ੍ਰਮੋਟ ਕਰਨ ਦਾ, ਇੱਥੇ ਤਾਂ ਕਹਿੰਦੇ ਉਹ ਗੱਲ
ਨਹੀਂ,
ਇੱਕ ਮਿੰਟ, ਇੱਥੇ ਤਾਂ ਕਹਿੰਦੇ ਉਹ ਗੱਲ ਕਹਿਣੀ ਬਣਦੀ ਆ ਕਿ ਤੁਸੀਂ ਰੋਟੀ ਖਾਂਦੇ ਹੋ ਤਾਂ ਦਾੜੀ ਕਿਉਂ ਹਿਲਦੀ ਆ? ਇੱਕ ਆਮ ਬੰਦਾ ਆਮ ਜਿਹੀਆਂ ਗੱਲਾਂ ਕਰ ਰਿਹਾ। ਰੰਧਾਵਾ ਸਾਹਿਬ ਨੇ ਇਹ ਕਹਿ ਦਿੱਤਾ ਕਿ ਅਸੀਂ ਵਾਅਦੇ ਨਹੀਂ ਕਰਾਂਗੇ, ਅਸੀਂ ਕੰਮ ਕਰਕੇ ਦਿਖਾਵਾਂਗੇ। ਭਾਅ ਜੀ ਹੁਣ ਬਾਦਲਾਂ ਦੀ ਵੀ ਗੱਲ ਕਰਨ ਲੱਗ ਗਏ ਪਏ ਨੇ। ਸੋਈ ਸਾਹਿਬ ਮੈਂ ਥੋੜ੍ਹੇ ਜਿਹੇ ਇੱਥੇ ਸਪਸ਼ਟੀਕਰਨ ਦੇ ਦਾਂ ਕਿ ਅਸੀਂ ਸਿਰਫ ਜਿਹੜੀ ਗੱਲ ਕੀਤੀ ਆ ਕਿ ਫੈਕਟ ਦੱਸੇ ਆ ਕਿ ਜਿਹੜੇ ਉਹਨਾਂ ਦੇ ਲੈਕਚਰ 'ਚੋਂ ਜਾਂ ਸਪੀਚ ਦੇ ਵਿੱਚੋਂ ਫੈਕਟ ਆ। ਇਹ ਪਹਿਲੀ ਵਾਰੀ ਨਹੀਂ ਫੇਲ ਹੋਏ ਇੱਦਾਂ, ਮਤਲਬ ਤੁਹਾਨੂੰ ਯਾਦ ਹੋਏਗਾ ਅਮਰੀਕ ਭਾਅ ਜੀ, ਤੁਸੀਂ ਸੁਣਾਓ, ਇਹਨਾਂ ਦੀ ਇੱਕ ਵਾਰੀ ਖਿੱਲੀ ਵੀ ਉਡਾਈ ਸੀਗੀ ਸੁਖਬੀਰ ਬਾਦਲ ਤੇ,
ਬਹੁਤ ਜ਼ਿਆਦਾ ਬਾਦਲ ਸਾਹਿਬ ਨੇ,
ਕਿਉਂਕਿ ਇਹਨਾਂ ਨੂੰ ਜਵਾਬ ਨਹੀਂ ਸੀ ਆਇਆ ਉਦੋਂ, ਪ੍ਰੋਪਰ ਜਵਾਬ ਨਹੀਂ
ਦੇ ਪਾਏ, ਓਪੋਜੀਸ਼ਨ ਲੀਡਰ ਸੀਗੇ।
ਹਾਂ ਉਸ ਵੇਲੇ ਐਕਟਿੰਗ ਓਪੋਜੀਸ਼ਨ ਲੀਡਰ ਸੀ, ਤੇ ਤੁਸੀਂ ਦੱਸੋ ਮਤਲਬ ਵਾਟ ਹੈਪਨਡ?
ਉਹ ਤਾਂ ਕਹਿ ਰਹੇ ਸੀ ਜਿੱਦਾਂ ਬਾਦਲ ਸਾਹਿਬ ਦੇ ਸੁਖਬੀਰ ਬਾਦਲ ਦੇ ਬਿਕਰਮ ਸੀਜੀਤ ਮਜੀਠੀਆ ਨਾ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾ ਰਹੇ ਸੀ, ਅਸੀਂ ਇੰਨੇ ਕਿਲੋਮੀਟਰ ਇੰਨੇ ਸੌ ਕਿਲੋਮੀਟਰ ਸੜਕਾਂ ਬਣਾਈਆਂ, ਇੰਨੇ ਸੌ ਕਿਲੋਮੀਟਰ ਲਿੰਕ ਰੋਡਸ ਬਣਾਈਆਂ। ਤੁਸੀਂ ਦੱਸੋ, ਕਹਿੰਦੇ ਫਿਰ ਚੰਨੀ ਸਾਹਿਬ ਤੁਸੀਂ ਕੀ ਕੀਤਾ ਉਸ ਆਪਣੇ ਰਾਜ ਦੇ ਵਿੱਚ? ਉਹ ਕਹਿੰਦੇ ਮੈਂ ਸੜਕਾਂ ਨੂੰ ਪੈਚ ਲਾਏ ਆ, ਉਹ ਖਿੱਲੀ ਉਡਾਈ, ਪੈਚ ਵਰਕ ਕੀਤਾ ਮੈਂ,
ਮਤਲਬ ਸੜਕ ਉਹ ਕਹਿਣਾ ਸੀਗਾ ਵੀ ਅਸੀਂ ਉਹਨਾਂ ਨੂੰ ਮੇਨਟੇਨ ਕੀਤਾ, ਇਦਾਂ ਕਹਿ ਦਿੰਦੇ ਰਿਪੇਅਰ ਕੀਤਾ, ਪਰ
ਮੇਨਟੇਨ ਕੀਤਾ, ਮੇਨਟੇਨ ਨਹੀਂ ਕਹਿੰਦੇ, ਪੈਚ ਲਵਾਏ ਉਹਨਾਂ ਨੂੰ। ਇਹ ਉੱਥੇ ਰਿਕਾਰਡ ਆ, ਵੀਡੀਓ ਬਣੀ ਹੋਈ ਦੀ ਤੁਸੀਂ ਦੇਖ ਵੀ ਸਕਦੇ ਕੱਢ ਕੇ ਕਿਤੇ ਵੇਲੇ।
ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਸੀਐਮ ਮਟੀਰੀਅਲ ਦੀ ਗੱਲ ਕਰਦੇ ਸੀਗੇ, ਉਹ ਉਸ ਵੇਲੇ ਓਪੋਜੀਸ਼ਨ ਮਟੀਰੀਅਲ ਵੀ ਨਹੀਂ ਸੀ, ਹੋਮਵਰਕ ਨਹੀਂ ਸੀ ਕੀਤਾ ਹੋਇਆ, ਕਰਦੇ ਨਹੀਂ ਸੀ। ਜਿਹੜਾ ਆ ਵੀ ਆ, ਇਹ ਵੀ ਬਿਆਨ ਦੇ ਰਹੇ ਨੇ, ਇਹਨਾਂ ਦੇ ਵਿੱਚ ਵੀ ਉਹਨਾਂ ਦਾ ਉਹੀ ਬਿਰਤੀ ਝਲਕ ਰਹੀ ਆ ਕਿ ਉਹਨਾਂ ਨੂੰ ਸ਼ੌਕ ਮਿਲਿਆ ਕਿ ਉਹ ਚੀਫ ਮਿਨਿਸਟਰ ਬਣ ਗਏ। ਹੋਮਵਰਕ ਹੁਣ ਵੀ ਨਹੀਂ ਉਹਨਾਂ ਨੇ ਕੀਤਾ ਹੋਇਆ, ਜੇ ਉਹਨਾਂ ਨੇ ਹੋਮਵਰਕ ਕੀਤਾ ਹੁੰਦਾ ਨਾ ਇਹ ਸਿਕਿਉਰਿਟੀ ਵਾਲਾ, ਤਾਂ ਉਹਨਾਂ ਨੇ ਇਹ ਗੱਲ ਕਹਿਣੀ ਨਹੀਂ ਸੀ। ਠੀਕ ਹੈ, ਉਹ ਹਜੇ ਵੀ ਟੇਕਨ ਫੋਰ ਗਰੰਟਿਡ ਲੈ ਰਹੇ ਕਿ ਪੰਜਾਬ ਦੇ ਲੋਕ ਮੂਰਖ ਹੈ। ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਸੁਖਬੀਰ ਬਾਦਲ ਕਈ ਵਾਰੀ ਗੱਪ ਮਾਰਦਾ ਹੈ, ਇਹ ਗੱਪ ਹੈ, ਲੋਕ ਉਹਦਾ ਮਜ਼ਾਕ ਉਡਾਉਂਦੇ ਆ। ਇੱਦਾਂ ਚੰਨੀ ਵੀ ਉਸੇ ਕੈਟੇਗਰੀ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ, ਐਂਡ ਹੀ ਸ਼ੁੱਡ ਨਾਟ ਡੂ ਇਟ। ਉਹਨੂੰ ਥੋੜ੍ਹਾ ਜਿਹਾ ਹੋਰ ਸੀਰੀਅਸ ਹੋਣਾ
ਚਾਹੀਦਾ। ਅਮਨਦੀਪ, ਇਹ ਸਾਰੇ ਵਰਤਾਵੇ ਨੇ ਜੇ ਤੁਸੀਂ ਦੇਖਿਆ ਜਾਵੋ ਨਾ, ਅਸੀਂ ਸਿੰਸੀਅਰਲੀ ਸਾਰੀ ਚੀਜ਼ ਨੂੰ ਦੇਖਿਆ, ਜਿੱਦਾਂ ਚੀਫ ਮਿਨਿਸਟਰ ਬਦਲਣਾ ਸੀਗਾ ਅਮਰਿੰਦਰ ਸਾਹਿਬ ਤੋਂ ਬਾਅਦ, ਜੇ ਤੁਸੀਂ ਧਰਮਾਂ ਤੋਂ ਉੱਠ ਕੇ, ਧਰਮਾਂ ਤੋਂ ਜਾਂ ਜਾਤਾਂ ਪਾਤਾਂ ਤੋਂ ਜਾਂ ਪਰਸਨੈਲਿਟੀ ਪ੍ਰਮੋਸ਼ਨ ਤੋਂ ਉੱਠ ਕੇ ਦੇਖੋ, ਤਾਂ ਇਸ ਵੇਲੇ ਇਸ ਸੰਦਰਭ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਚੀਫ ਮਿਨਿਸਟਰ ਸੀਗਾ ਉਹ ਸੀਗਾ ਜਾਖੜ, ਚਾਹੇ ਉਹ ਹਿੰਦੂ ਫੇਸ ਸੀ ਜਾਂ ਨਹੀਂ ਸੀ, ਉਹ ਬਹੁਤ ਇੰਟੈਲੀਜੈਂਟ ਬੰਦਾ ਸੀ, ਉਹਨੂੰ ਚੀਫ ਮਿਨਿਸਟਰ ਦੀ ਜਿਹੜੀ ਕੁਰਸੀ ਮਿਲਣੀ ਚਾਹੀਦੀ ਸੀ, ਉਹ ਡਿਜ਼ਰਵ ਕਰਦਾ ਸੀ, ਸਭ ਤੋਂ ਜ਼ਿਆਦਾ ਲਾਇਕ ਸੀ ਮੇਰੇ ਖਿਆਲ ਦੇ ਵਿੱਚ। ਇਹ 'ਚ ਪੋਲੀਟਿਕਸ ਬਹੁਤ ਵਧੀਆ ਖੇਡੀ, ਜ਼ਿਆਦਾ ਖੇਡੀ ਗਈ ਆ, ਅਤੇ ਜਿਹੜੇ ਜਾਖੜ ਸਾਹਿਬ ਆ ਉਹਨੂੰ ਹਿੰਦੂ ਚਿਹਰੇ ਦੇ ਤੌਰ 'ਤੇ ਪ੍ਰਸਤੁਤ ਨਹੀਂ ਕੀਤਾ ਗਿਆ ਕਿ ਉਹ ਹਿੰਦੂ ਸਨ, ਮੇਰੇ ਖਿਆਲ ਦੇ ਵਿੱਚ ਜੇ ਉਹਨਾਂ ਨੂੰ ਅੱਗੇ ਲਿਆਉਂਦੇ ਤਾਂ ਕਾਂਗਰਸ ਨੂੰ ਬਹੁਤ ਜ਼ਿਆਦਾ ਫਾਇਦਾ ਇਹਦਾ ਹੋ ਸਕਦਾ ਸੀ। ਤੁਸੀਂ ਕੀ ਕਹੋਗੇ?
ਨਹੀਂ ਨਹੀਂ, ਮੈਂ ਤਾਂ ਆਪ ਕਹਿੰਦਾ ਹੀ ਇਜ਼ ਅ ਸਟੇਟਸਮੈਨ, ਸਿੱਧੀ ਜੀ ਗੱਲ ਹੈ, ਉਹਦੇ ਬਿਆਨ ਦੇਖੋ, ਸਟੇਟਸਮੈਨ ਦਾ ਮਤਲਬ ਕੀ ਹੈ ਕਿ ਸਟੇਟ ਦਾ ਮਤਲਬ ਹੁੰਦਾ ਰਾਜ ਕਰਨ ਵਾਲੇ ਕਲਾਸ ਦਾ ਬੰਦਾ। ਠੀਕ ਹੈ, ਉਹ ਉਹਦੇ 'ਚ ਸੋਬਰ ਹੈ, ਉਹਦੀ ਜਿਹੜੀ ਉਹਦੀ ਸਟੇਟਮੈਂਟਸ ਹੈ ਤੁਸੀਂ ਦੇਖੋ, ਉਹ ਬੜੀਆਂ ਬੈਲੈਂਸਡ ਸਟੇਟਮੈਂਟਸ ਦਿੰਦੇ ਨੇ। ਠੀਕ
ਹੈ, ਅਤੇ
ਉਹ ਈਵਨ ਕਿ ਉਹਨਾਂ ਦਾ ਵਿਰੋਧ ਹੋਇਆ, ਬਹੁਤ ਜ਼ਿਆਦਾ ਵਿਰੋਧ ਹੋਇਆ, ਉਹਨਾਂ ਦੇ ਆਪਣੇ ਹੀ ਭਾਈਚਾਰੇ ਨੇ ਕੀਤਾ ਵਿਰੋਧ। ਠੀਕ ਹੈ, ਪਰ ਫਿਰ ਵੀ ਉਹਨਾਂ ਨੇ ਇਹ ਗੱਲ ਡੁੱਲਣ ਨਹੀਂ ਦਿੱਤੀ ਬਾਹਰ, ਉਹਨਾਂ ਨੇ ਚੰਨੀ ਦੇ ਬਣਨ 'ਤੇ ਉਹਨਾਂ ਨੂੰ ਬਹੁਤ ਵਧਾਈਆਂ ਦਿੱਤੀਆਂ। ਠੀਕ ਹੈ, ਪ੍ਰੋਪਰ ਜਾਣੀ ਕਿ ਸਾਰਾ ਕੁਝ ਕੀਤਾ, ਇੱਦਾਂ ਨਹੀਂ ਵੀ ਕੈਪਟਨ ਨਾਲੋਂ ਵੀ ਜ਼ਿਆਦਾ ਮੈਨੂੰ ਉਹਨਾਂ ਦੇ ਵਿੱਚ ਸਟੇਟਸਮੈਨਸ਼ਿਪ ਲੱਗੀ ਆ। ਸੋ ਜਦੋਂ ਅਸੀਂ ਐਕਸਪੈਕਟ ਕਰਦੇ
ਹਾਂ ਸੀਐਮ ਕ੍ਰੈਡੈਂਸ਼ੀਅਲ ਜਿਹੜੇ ਆ, ਸੀਐਮ ਕ੍ਰੈਡੈਂਸ਼ੀਅਲ ਆ, ਸੀਐਮ ਮਟੀਰੀਅਲ ਆ, ਉਹਦੇ ਉਹਨਾਂ ਵਿੱਚ ਹੈਗੇ ਆ, ਇਹ ਤਿੰਨਾਂ ਨੂੰ ਰੱਖ ਸਕਦੇ ਹਾਂ ਜਿਹੜੇ ਕਿ ਸੀਐਮ ਮਟੀਰੀਅਲ ਵਾਲੇ ਇਸ ਵੇਲੇ ਆ, ਸੁਨੀਲ ਜਾਖੜ ਸਾਹਿਬ, ਬਾਦਲ ਸਾਹਿਬ ਅਤੇ ਕੈਪਟਨ ਅਮਰਿੰਦਰ ਸਿੰਘ, ਇਹ ਤਿੰਨ ਇਸ ਵੇਲੇ ਸੀਐਮ ਦੇ ਚਿਹਰੇ ਆ ਪੰਜਾਬ ਦੇ ਜਿਹੜੇ ਕਿ ਸਾਂਭ ਸਕਦੇ ਆ, ਜਿਹੜੇ ਐਕਚੁਅਲ ਸਟੇਟਸਮੈਨ
ਆ। ਜੀ ਤੁਸੀਂ ਤੁਸੀਂ ਜਿਹੜੀ ਆਬਜ਼ਰਵੇਸ਼ਨ ਕਰ ਰਹੇ ਹੋ ਬਹੁਤ ਬਿਲਕੁਲ ਦਰੁਸਤ ਹੈ। ਹੁਣ ਆਪਾਂ ਇੱਧਰ ਆਸਟ੍ਰੇਲੀਆ ਦੀ ਗੱਲ ਲਾ ਲਈਏ, ਹੁਣ ਪ੍ਰੀਮੀਅਰਸ ਨੇ ਸਾਡੇ ਇੱਥੇ ਦੇ, ਠੀਕ ਹੈ, ਹੁਣ ਇਹਨਾਂ ਦੇ ਵਿੱਚੋਂ ਤੁਸੀਂ ਦੇਖੋ, ਮੈਂ ਅਸੀਂ ਨੋਟਿਸ ਰੱਖਦੇ ਹਾਂ ਕਿ ਜਿਹੜੀ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਹੈ ਉਹ ਪ੍ਰੀਮੀਅਮ ਮਟੀਰੀਅਲ ਹੈ, ਉਹ ਕਾਬਲ ਹੈ, ਉਹਦੀ ਜਿਹੜੀ ਬੋਡੀ ਲੈਂਗੁਏਜ ਉਹ ਸਟੇਟਸ ਵੁਮਨ ਹੈ, ਰਾਈਟ। ਹੁਣ ਉੱਧਰ ਵੈਸਟਰਨ ਆਸਟ੍ਰੇਲੀਆ ਦਾ ਜਿਹੜਾ ਉਹ ਲੇਬਰ ਦਾ ਚੀਫ ਮਿਨਿਸਟਰ ਹੈ ਮਗਾਵਨ, ਉਹ ਚੀਫ ਮਿਨਿਸਟਰ ਮਟੀਰੀਅਲ ਹੈ ਉਹ ਬੰਦਾ, ਰਾਈਟ, ਉਹਦਾ ਪੂਰਾ ਕੰਟਰੋਲ ਹੈ, ਪੂਰੀ ਸਟੇਟਮੈਂਟ, ਉਹਦੀ ਬੋਡੀ ਲੈਂਗੁਏਜ ਪਰਫੈਕਟ। ਡੈਨ ਐਂਡਰਿਊਜ਼ ਮੋਰ ਲੁੱਕ ਲਾਈਕ ਅ ਯੂਨੀਅਨ ਗਾਏ, ਠੀਕ ਹੈ, ਜਿਹੜੀ ਕੁਈਨਜ਼ਲੈਂਡ ਦੀ ਪ੍ਰੀਮੀਅਰ ਹੈ ਉਹ ਜਮਾਂ ਹੀ ਮਟੀਰੀਅਲ ਹੈ ਨਹੀਂ, ਜਮਾਂ ਹੀ ਹੈ ਨਹੀਂ, ਮਤਲਬ ਉਹ ਤਾਂ ਜਿੱਦਾਂ ਲੜਨ ਵਾਲੀ ਨਹੀਂ ਹੁੰਦੀ, ਹਰੇਕ ਦੇ ਗਲ ਪੈ ਜਾਣਾ, ਇਹ ਉਹ ਮਟੀਰੀਅਲ ਹੈ। ਠੀਕ ਹੈ,
ਹਾਂਜੀ ਹਾਂਜੀ
ਹਾਂ। ਸੋ ਜਦੋਂ ਤੁਸੀਂ ਕੰਪੇਅਰ, ਹੁਣ ਇੱਦਾਂ ਆਪਣਾ ਪੀਐਮ ਹੈ ਉਹ ਵੀ ਪੀਐਮ ਮਟੀਰੀਅਲ ਹੈ, ਠੀਕ ਹੈ। ਸੋ ਇਸ ਕਰਕੇ ਮਤਲਬ ਉਹ ਜਿਹੜੀ ਤੁਹਾਡੀ ਬੋਡੀ ਲੈਂਗੁਏਜ, ਤੁਹਾਡੀ ਬਿਆਨਬਾਜ਼ੀ, ਤੁਹਾਡੀ ਸਿੰਸੀਅਰਟੀ, ਤੁਹਾਡੀ ਡੈਪਥ ਕਿੰਨੀ ਆ, ਇਹ ਨਜ਼ਰ ਆਉਣੀ ਚਾਹੀਦੀ ਆ, ਸਟੇਟਸਮੈਨਸ਼ਿਪ ਨਜ਼ਰ ਆਉਣੀ ਚਾਹੀਦੀ ਆ। ਆਹ ਜਿਹੜੀਆਂ ਛੋਟੀਆਂ ਚੀਪ ਸ਼ੋਟਸ ਅਸੀਂ ਕਹਿੰਦੇ ਹਾਂ, ਜਿਹੜੀਆਂ ਚੰਨੀ ਉਹਨਾਂ ਨੇ ਦੋ ਤਿੰਨ ਲਾਤੀਆਂ ਆਉਂਦੀਆਂ ਨੇ, ਹੈ ਨਾ, ਇਮੋਸ਼ਨਲ, ਇਹ ਬਹੁਤਾ ਫਾਇਦਾ ਨਹੀਂ ਕਰੂੰਗੀਆਂ ਪੰਜਾਬ ਦੀਆਂ। ਇਹ ਕਿੱਦਾਂ ਟਰਾਂਸਲੇਟ ਕਰੂਗੇ ਇਹਨਾਂ ਨੂੰ, ਵਟਸ ਅ ਪਲਾਨ ਟੂ ਡੂ ਇਟ?
ਅਮਨਦੀਪ, ਹੁਣ ਤੁਸੀਂ ਵੀ ਕਾਫੀ ਅੱਖ ਰੱਖਦੇ ਹਾਂ, ਇੱਕ ਤਰ੍ਹਾਂ ਪਾਰਕੂ ਅੱਖ ਰੱਖਦੇ ਹਾਂ ਸਾਰੀ ਸਟੇਟਮੈਂਟਾਂ ਤੇ, ਸੀ ਐਮ ਮਟੀਰੀਅਲ ਤੇ, ਇਲੈਕਸ਼ਨਾਂ ਤੇ। ਤੇ ਤੁਹਾਨੂੰ ਕੀ ਲੱਗਦਾ 2022 ਚ ਜਿਹੜੇ ਆ ਸੰਭਾਵੀ ਸੀ ਐਮ ਪੰਜਾਬ ਦੇ ਕੌਣ ਹੋਊਗੇ?
ਸੁਖਬੀਰ ਬਾਦਲ। ਇਹ ਸਾਰਾ ਹੀ ਫਾਇਦਾ ਜਦੋਂ ਮਿਲਣਾ ਹੈ, ਹਾਂ ਜਦੋਂ ਸਾਰਾ ਇਹਦਾ ਸਾਰਾ ਹੀ ਫਾਇਦਾ ਸੁਖਬੀਰ ਨੂੰ ਹੋਣਾ ਹੈ। ਕੈਪਟਨ ਹੁਣੀ ਪੂਰੇ ਅੰਦਰੋਂ ਅੰਦਰ ਹੀ ਸੈਟਿੰਗ ਕੀਤੀ ਆ। ਤੇ ਦੇਖੋ ਉਧਰ ਭਗਵੰਤ ਭੱਟੀ ਹੁਣੀ ਵੀ ਸਾਡੇ ਨਾਲ ਜੁੜੇ ਨੇ ਨਿਊ ਜਰਸੀ ਤੋਂ। ਉਹ ਵੀ ਕਹਿੰਦੇ ਨੇ ਕਿ ਚੰਨੀ ਸੈਡ ਔਨ ਦੈਟ ਡੇ ਦੇ ਡੂ ਪੰਚਰ ਔਨ ਦਾ ਰੋਡ ਨੋਟ ਪੈਚ, ਦੈਟ ਇਜ਼ ਰੀਅਲ ਵਰਡਸ।
ਹਾਂਜੀ, ਪੰਚਰ ਔਨ ਦਾ ਰੈਡ ਦੇ ਕੁਛ ਕਿਹਾ ਸੀ।
ਹਾਂਜੀ ਹਾਂਜੀ। ਤੇ ਚਲੋ ਅਮਰੀਕ ਭਾਜੀ, ਕਿ ਆਪਾਂ ਗੱਲਬਾਤ ਜਿਹੜੀ ਅੱਜ ਕੀਤੀ ਆ,
ਮਨਦੀਪ ਹੁਣ ਜਾਂਦੇ ਜਾਂਦੇ ਹੁਣ 2024 ਦੀਆਂ ਇਲੈਕਸ਼ਨਾਂ ਚ ਪੀਐਮ ਚਿਹਰਾ ਵੀ ਦੱਸੇ ਦਿਓ ਤਾਂ।
ਮੈਂ ਤੁਹਾਨੂੰ ਦੱਸਾਂ,
ਝੂਠ ਨਾ ਬੋਲਿਓ,
ਮੈਂ ਤੁਹਾਨੂੰ ਦੱਸਦਾ ਠੀਕ ਹੈ। ਜਿੰਨੀ ਦੇਰ ਇਹ ਗੱਲ ਪੱਲੇ ਮੰਨ ਲਓ ਹੁਣ, ਜਿੰਨੀ ਦੇਰ ਰਾਹੁਲ ਗਾਂਧੀ ਪਾਰਟੀ ਦਾ ਹੈੱਡ ਹੈ ਕਾਂਗਰਸ ਦਾ, ਉਨੀ ਦੇਰ ਮੋਦੀ ਸਰਕਾਰ ਜਿੱਤੇਗੀ। ਇਹ ਫੈਕਟ ਹੈ,
ਬਿਲਕੁਲ ਠੀਕ ਗੱਲ ਤੁਸੀਂ।
ਇਹ ਮਤਲਬ ਇਹ ਤੋਂ ਉੱਤੇ ਗੱਲ ਹੋ ਨਹੀਂ ਸਕਦੀ, ਇਹ ਬੰਨ ਲਓ ਗੱਲ। ਜਿੰਨੀ ਦੇਰ ਰਾਹੁਲ ਗਾਂਧੀ ਜਾਂ ਗਾਂਧੀ ਪਰਿਵਾਰ ਕਾਂਗਰਸ ਪਾਰਟੀ ਨੂੰ ਲੀਡ ਕਰ ਰਿਹਾ, ਉਨੀ ਦੇਰ ਬੀਜੇਪੀ ਦੀ ਸਰਕਾਰ ਬਣੂਗੀ। ਇਹ ਫੈਕਟ ਹੈ।
ਕਹਿਣ ਦਾ ਭਾਵ ਇਹ ਵੀ ਜਦੋਂ ਤੱਕ ਕਾਂਗਰਸ ਆਪਣੇ ਵਿੱਚ ਸੁਧਾਰ ਨਹੀਂ ਲਿਆਉਂਦੀ ਜਾਂ ਉਹਦੇ ਕੋਲ ਪ੍ਰਾਈਮ ਮਿਨਿਸਟਰ ਦਾ ਚਿਹਰਾ ਨਹੀਂ ਆਉਂਦਾ ਕ੍ਰੈਡੈਂਸ਼ੀਅਲ ਵਾਲਾ, ਉਦੋਂ ਤੱਕ ਮੋਦੀ ਸਾਹਿਬ ਹੀ ਜਿਹੜੇ ਹਿੰਦੁਸਤਾਨ ਤੇ ਰਾਜ ਕਰਦੇ ਰਹਿਣਗੇ। ਇਹੀ ਕਹਿਣਾ ਚਾਹੁੰਦੇ ਹਾਂ।
ਬਿਲਕੁਲ, ਜਿੰਨੀ ਦੇਰ ਰਾਹੁਲ ਗਾਂਧੀ ਸੀਐਮਾਂ ਤੋਂ ਆਪਣੇ ਵੱਡਿਆਂ ਤੋਂ ਪੈਰੀਂ ਹੱਥ ਲਵਾਉਂਦਾ ਰਹੇਗਾ, ਉਨੀ ਦੇਰ ਉਹਦੀ ਸਰਕਾਰ ਨਹੀਂ ਬਣੇਗੀ। ਤੁਸੀਂ ਦੇਖਿਆ ਹੋਣਾ ਹਰਸਿਮਰਤ ਕੌਰ ਬਾਦਲ ਮੋਦੀ ਦੇ ਪੈਰੀਂ ਹੱਥ ਲਾਉਂਦੀ ਆ, ਉਹ ਵੱਡਾ ਆ ਬਣਦਾ ਆ ਠੀਕ ਹੈ। ਸੁਖਬੀਰ ਬਾਦਲ ਲਾਉਂਦਾ ਬਣਦਾ ਆ। ਤੁਸੀਂ ਕਦੇ ਦੇਖਿਆ ਬਾਦਲ ਸਾਹਿਬ ਲਾਉਂਦੇ ਦੇਖੇ ਮੋਦੀ ਦੇ? ਮੋਦੀ ਬਾਦਲ ਸਾਹਿਬ ਦੇ ਲਾਉਂਦਾ ਦੇਖਿਆ ਗਿਆ?
ਮੋਦੀ ਬਾਦਲ ਦੇ ਲਾਉਂਦਾ?
ਹਾਂ, ਇਹ ਹੈ ਫੈਕਟ, ਰਾਈਟ। ਜਿੰਨੀ ਦੇਰ ਇਹ ਬਿਰਤੀ ਨਹੀਂ ਆਉਂਦੀ ਕਾਂਗਰਸ ਦੇ ਵਿੱਚ, ਉਨੀ ਦੇਰ ਬੀਜੇਪੀ ਸਰਕਾਰ ਬਣੂਗੀ ਬਣੂਗੀ, ਲਿਖ ਲਓ। ਚਲੋ ਠੀਕ ਹੈ ਭਾਜੀ, ਆਪਾਂ ਚੱਲਦੇ ਹਾਂ ਹੁਣ, ਕਿਉਂਕਿ ਸਾਡੀ ਵੀ ਕਿੱਥੇ ਬਣ ਗਈ ਸਰਕਾਰ, ਕਿਹਨੇ ਮਾਰਿਆ, ਕਿੱਥੇ ਧਰਨਾ, ਅਸੀਂ ਵੀ ਸਾਡੀ ਵੀ ਚਾਹ ਬਣ ਗਈ ਆ ਤੇ ਅਸੀਂ ਤਾਂ ਚਾਹ ਬਣਾਉਣ ਜੋਗੇ ਹੀ ਆ। ਤੁਸੀਂ ਸੱਚੀ ਦਾ ਕੜਾਹ ਬਣਾਉਣਾ ਗਿੱਝ ਗਏ, ਆਪਾਂ ਗੱਲਾਂ ਦਾ ਕੜਾਹ ਬਣਾ ਦਿੱਤਾ।
ਬਿਲਕੁਲ ਬਿਲਕੁਲ ਠੀਕ ਹੈ। ਚੰਗਾ ਅਮਨਦੀਪ, ਕੱਲ ਨੂੰ ਤੁਹਾਡਾ ਬਹੁਤ ਮਗਣਾ ਹੈ ਪ੍ਰੋਗਰਾਮ ਬਿੱਟਾ ਜੀ ਨੇ, ਤਾਂ ਬਹੁਤ ਗਹਿਰੀਆਂ ਗੱਲਾਂ ਵਿੱਚੋਂ ਕੱਢ ਕੱਢ ਕੇ ਲਿਆਣੀ, ਤਾਂ ਓਪਰੀਆਂ ਓਪਰੀਆਂ ਕਰਦੇ ਆ। ਉਹ ਪ੍ਰੋਗਰਾਮ ਤੁਹਾਡਾ ਬੜੀ ਦਿਲਚਸਪੀ ਦੇ ਨਾਲ ਕੱਲ ਨੂੰ ਸੁਣਾਂਗੇ।
ਸੋ ਪਿਆਰਿਓ, ਗੱਲਾਂ ਕਰਦੇ ਕਹਿੰਦੇ ਬਹੁਤ ਗੱਲਾਂ ਇੱਧਰ ਉੱਧਰ ਹੋ ਜਾਂਦੀਆਂ, ਪਰ ਜੋ ਆਬਜ਼ਰਵੇਸ਼ਨ ਹੈ ਬਾਈ ਹਾਰਟ ਉਹੀ ਆਪਾਂ ਕਰਦੇ ਹਾਂ। ਬਹੁਤ ਵਾਰੀ ਅਸੀਂ ਗਲਤ ਹੋਈ ਦਾ, ਐਟੀ ਕੋਈ ਗੱਲ ਨਹੀਂ, ਆਫਟਰ ਆਲ ਵੀ ਆਰ ਹਿਊਮਨਸ। ਅਤੇ ਕੁਲਵੀਰ ਸਿੰਘ ਸੰਧੂ ਵੀ ਕਹਿੰਦੇ ਨੇ ਇੱਕ ਬਗਾਸਿਸ ਹੈਕ AVM। ਹਾਂਜੀ, ਕਾਫੀ ਕੁਛ ਚੱਲਦਾ ਇਹਦੇ ਬਾਰੇ ਵੀ। ਚਲੋ ਆਪਾਂ ਲੈਂਦੇ ਹਾਂ ਇਜਾਜ਼ਤ, ਅਤੇ ਮੈਂ ਪੋਡਕਾਸਟ 'ਤੇ ਚੜ੍ਹਾ ਦੇਵਾਂਗਾ ਬੜੀ ਛੇਤੀ। ਵੈਸੇ ਪੋਡਕਾਸਟ ਚੱਲ ਰਹੇ ਨੇ, ਸ਼ਾਇਦ ਕੁਛ ਐਪਸ ਦੇ ਵਿੱਚ ਨਾ ਹੋਣ, ਉਹਦੇ ਜਿਹੜੀ ਪ੍ਰੋਬਲਮ ਆਪਾਂ ਸੋਲਵ ਕਰਾਂਗੇ ਬੜੀ ਛੇਤੀ। ਅਤੇ ਲੈਂਦੇ ਹਾਂ ਜੀ ਇਜਾਜ਼ਤ, ਫਿਰ ਆਪਣਾ ਰੱਖਿਓ ਖਿਆਲ, ਰੱਬ ਰਾਖਾ।